ਵਾਹਿਗੁਰੂ ਸਾਹਿਬ ਜੀਓ। ਸਲੋਕਾ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਜੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਸਲੋਕ 12 ਤੇ ਵਧੀਕ, ਮਹੱਲਾ ਪਹਿਲਾ।
ਸੋ ਸਲੋਕ 12 ਤੇ ਵਧੀਕ, ਪਹਿਲਾਂ ਉੱਪਰ ਮੰਗਲ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇੱਕ ਓਅੰਕਾਰ ਪਰਮੇਸ਼ੁਰ ਇੱਕ ਹੈ, ਓਅੰਕਾਰ ਦੇ ਹੱਥ ਨੇ ਸਾਰਿਆਂ ਦਾ ਪ੍ਰਕਾਸ਼ਕ ਹੈ। ਸੱਤ ਉਤਿੰਨੇ ਕਾਲ ਨਾਸ਼ ਨਹੀਂ ਹੁੰਦਾ, ਨਾਮ ਉਹ ਪ੍ਰਸਿੱਧ ਹੈ, ਫੇਮਸ ਹੈ ਸਾਰੇ ਵੇਲੇ। ਕਰਤਾ ਸਾਰੇ ਸੰਸਾਰ ਦਾ ਰਚਨਹਾਰ ਹੈ, ਬਣਾਉਣ ਵਾਲਾ ਹੈ। ਪੁਰਖ ਸਾਰਿਆਂ ਵਿੱਚ ਪੂਰਨ ਹੈ। ਨਿਰਭਉ ਵੈਰ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਨਿਰਵੈਰ, ਨਿਰਮਨ ਰਹਿਤ, ਵੈਰ ਤੋਂ ਰਹਿਤ ਹੈ। ਅਕਾਲ, ਕਾਲ ਤੋਂ ਰਹਿਤ ਮੂਰਤਮਨ ਸਰੂਪ ਹੈ। ਅਕਾਲ ਰਹਿਤ, ਕਾਲ ਤੋਂ ਰਹਿਤ ਸਰੂਪ ਹੈ ਉਹ, ਕਾਲ ਤੋਂ ਰਹਿਤ ਇੱਕ ਹਸਤੀ ਹੈ। ਅਜੂਨੀ, ਕਦੇ ਜੰਮਿਆ ਨਹੀਂ। ਸਹਿਭੰਗ, ਸੁੱਤੇ ਪ੍ਰਕਾਸ਼ ਹੈ। ਗੁਰਪ੍ਰਸਾਦ, ਗੁਰ ਦਾ ਅਰਥ ਹੈ ਚੇਤਨ ਹੈ, ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ ਹੈ। ਇੱਦਾਂ ਦੇ ਗੁਣਾਂ ਵਾਲਾ ਜਿਹੜਾ ਵਾਹਿਗੁਰੂ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਤਿੰਨੇ ਕਾਲ ਜਿਹਦਾ ਨਾਸ ਨਹੀਂ, ਪ੍ਰਸਿੱਧ ਹੈ, ਕਰਤਾ ਸੰਸਾਰ ਦਾ, ਪੁਰਖ ਪੂਰਨ ਹੈ, ਅਤੇ ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਕਾਲ ਰਹਿਤ ਹਸਤੀ ਹੈ, ਜੰਮਿਆ ਨਹੀਂ, ਕਦੇ ਸੁੱਤੇ ਪ੍ਰਕਾਸ਼ ਹੈ। ਮਿਲਦਾ ਕਿਵੇਂ ਹੈ ਉਹ ਵੀ ਇਹਦੇ ਵਿੱਚ ਦੱਸਿਆ। ਗੁਰਪ੍ਰਸਾਦ, ਗੁਰਾਂ ਦੀ ਜਦੋਂ ਪ੍ਰਸਾਦ ਮੈਨੂੰ ਕਿਰਪਾ ਹੋ ਜਾਏ, ਇੱਦਾਂ ਉਹ ਪ੍ਰਾਪਤ ਹੁੰਦਾ ਹੈ। ਹਾਂਜੀ, ਸਲੋਕ 12 ਤੇ ਵਧੀਕ, ਇਹ ਸਿਰਲੇਖ ਹੇਠ ਬਾਣੀ ਆਈ ਹੈ। ਇਹਦਾ ਕੀ ਭਾਵ ਹੈ ਕਿ ਗੁਰੂ ਸਾਹਿਬ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਨਹੀਂ ਨਾ ਕੀਤੀ ਸੀ, ਉਸ ਵੇਲੇ ਜਿਹੜੇ ਸਲੋਕ ਅਤੇ ਮਹੱਲੇ ਸੀ ਉਹ ਇਸ ਤਰ੍ਹਾਂ ਜਿਹੜੇ ਸੀ, ਇੱਕ ਥਾਂ 'ਤੇ ਮਹਾਰਾਜ ਜੀ ਨੇ ਨਹੀਂ ਸੀ ਕਿਤੇ ਨਿਸ਼ਚਿਤ ਕੀਤੇ ਕਿਤੇ ਬਾਣੀ ਦੇ ਨਾਲ, ਇਸ ਤਰ੍ਹਾਂ ਹੀ ਖੁੱਲ੍ਹੇ ਸੀ। 22 ਆਉਂਦੀਆਂ ਗੁਰੂ ਗ੍ਰੰਥ ਸਾਹਿਬ ਵਿੱਚ। ਸੋ ਉਹ ਜਿਹੜੀਆਂ 12 ਸੀ ਉਹਨਾਂ ਵਿੱਚ ਸਲੋਕ ਮਹੱਲੇ ਪਹਿਲਾਂ ਨਹੀਂ ਸੀ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ, ਤਾਂ ਉਸ ਵੇਲੇ ਇਹ ਸਲੋਕ ਅਤੇ ਮਹੱਲੇ ਜਿਹੜੇ ਸੀ ਉਹਨਾਂ 12 ਦੇ ਨਾਲ ਪੌੜੀਆਂ ਦੇ ਨਾਲ ਸਤਿਗੁਰੂ ਜੀ ਨੇ ਐਡਜਸਟ ਕਰ ਦਿੱਤੇ। ਅਤੇ ਹੁਣ ਉਦੋਂ ਬਾਅਦ ਫਿਰ ਵੀ ਜਿਹੜੇ 12 ਤੋਂ ਬਾਅਦ 22 ਤੋਂ ਵਿੱਚ ਫਿੱਟ ਕਰਨ ਤੋਂ ਮਗਰੋਂ ਵੀ ਫਿਰ ਵੀ ਜਿਹੜੇ ਸਲੋਕ ਅਤੇ ਮਹੱਲੇ ਸਲੋਕ ਜਿਹੜੇ ਵੱਧ ਗਏ ਉਹ ਮਹਾਰਾਜ ਫਿਰ ਇਹ ਬਾਣੀ ਦੇ ਸਿਰਲੇਖ ਹੇਠ ਜਿਹੜੇ ਸੀ ਲਿਖ ਦਿੱਤੇ ਬਾਅਦ ਵਿੱਚ, ਜਿਸ ਕਰਕੇ ਤਾਂ ਸਿਰਲੇਖ ਪੈ ਗਿਆ ਸਲੋਕ 12 ਅਤੇ ਵਧੀਕ। ਵਧੀਕ ਮਾਨੇ ਵਧੇ ਹੋਏ, ਜਿਹੜੇ ਸਲੋਕ 12 ਵਿੱਚੋਂ ਵਧੇ ਸੀ ਉਹ ਇੱਥੇ ਮਹਾਰਾਜ ਲੈ ਆਉਂਦੇ। ਸੋ ਉਹ ਫਿਰ ਕਿਹੜੇ ਕਿਹੜੇ ਗੁਰੂਆਂ ਦੇ ਨੇ? ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਜਿਹੜੇ 12 ਤੋਂ ਵੱਧ ਵਧੇ, ਅਤੇ ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦੇ ਸਾਰੇ 8 ਸੀ ਉਹ 12 ਵਿੱਚ ਆ ਗਏ ਨੇ, ਅਤੇ ਫਿਰ ਗੁਰੂ ਅਮਰਦਾਸ ਜੀ ਦੇ ਜਿਹੜੇ 12 ਤੋਂ ਬਾਅਦ ਵਧੇ ਉਹ ਲਿਆਉਂਦੇ, ਚੌਥੇ ਪਾਤਸ਼ਾਹ ਜੀ ਦੇ, ਪੰਜਵੇਂ ਪਾਤਸ਼ਾਹ ਜੀਆਂ ਦੇ, ਇਸ ਤਰ੍ਹਾਂ ਫਿਰ ਉਹ ਜਿਹੜੇ ਸੀ ਸਲੋਕ ਵਧੇ ਹੋਏ 12 ਤੋਂ। ਸੋ ਇੱਥੇ ਸਤਿਗੁਰੂ ਜੀ ਨੇ ਜਿਹੜੇ ਨੇ ਅੰਕਿਤ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਸੋ ਅੱਜ ਹੁਣ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਜਿਹੜੇ 12 ਤੋਂ ਵਧੇ ਸੀ ਉਹਨਾਂ ਦੀ ਬਾਣੀ ਸ਼ੁਰੂ ਹੋਣ ਲੱਗੀ ਹੈ। ਸੁਣਾਓ ਜੀ।
ਉਤੰਗੀ ਪੈ ਓਹਰੀ ਗਹਿਰੀ ਗੰਭੀਰੀ।
ਹਾਂ, ਆਪਾਂ ਓਹਰੀ ਪਾਠ ਕਿਸੇ ਕੋਲ ਇਕੱਠਾ ਤਾਂ ਨਹੀਂ?
ਨਹੀਂ,
ਕਈਆਂ ਕੋਲ ਇਕੱਠਾ ਹੋਣਾ ਹੈ। ਅਤੇ ਦੋਵੇਂ ਪਾਠ ਮੰਨੇ ਜਾਂਦੇ ਨੇ, ਪੈ ਓਹਰੀ ਅਤੇ ਪੈ ਓਹਰੀ, ਅੱਡ ਅੱਡ ਪਾਠ, ਪਰ ਮੁੱਖ ਪਾਠ ਟਕਸਾਲ ਵਿੱਚ ਵੱਖਰਾ ਕਰਕੇ ਹੀ ਹੈ, ਪੈ ਵੱਖਰਾ ਓਹਰੀ ਵੱਖਰਾ। ਨਹੀਂ, ਇਹ ਟਕਸਾਲ ਵਾਲੀ ਨਹੀਂ ਹੈ, ਉਹ ਨਾ ਹੀ ਟਕਸਾਲ ਦਾ ਲਿਖਿਆ, ਇਹ ਟਕਸਾਲ ਵਾਲੀ ਜਿਹੜੀ ਛੋਟੀਆਂ ਪੋਥੀਆਂ ਟਕਸਾਲ ਵਾਲੀਆਂ ਨੇ, ਇਹ ਐਵੇਂ ਲਿਖ ਦਿੱਤਾ ਕਈਆਂ ਨੇ ਟਕਸਾਲ ਵਾਲਾ ਉੱਤੇ ਵੇਚਣ ਵਾਸਤੇ, ਪੋਥੀ ਟਕਸਾਲ ਦੀ ਹੈ। हाँ जी, ये अर्थ, हाँ जी, उतंगी ये जो थानका है शब्द दे, गुरु नानक साहब जो दूजी बारी संगला दीप गए ने ना, एक बारी तो पहला संगला दीप गए ने जिन्हों अजक श्रीलंका कहने, पुराना वह नाम से संगला दीप, जो इतने गुरु नानक साहब पहली बारी गए ने, उत्थे दा राजा जिहड़ा सी शिवनाग गुरु साहब जी का सेवक बनया। हुण जो दूजी बारी महाराज सच्चे पातशाह संगला दीप नूं गए ने, तो उस वेले वो राजा चढ़ाई कर चुकिया सी, शिवनाग जिहड़ा सी सतगुरां दा आगमन सुन के राजे की जिहड़ी राणी सी जिहदा नाम सी चंद्रकला, अपने पुत्र राय सिंह नूं ते अपनी नूँह जिहड़ी सी जिहदा नाम सी चंद्रकांता, दोवां नूं नाल लै के गुरु साहब के दर्शनों वास्ते आई है। तो इस वेले जदों आई है तो जिहड़ी नूँह सी ना चंद्रकांता, उहने महाराज नूं मत्था ना टेकिया, नमस्कार ना कीती, अपनी जवानी दे राजपणे दे हंकार विच खड़ी रही आकड़ के। सस जिहड़ी सी उहनूं फिर कह रही है, ऐ मेरे नूँह जिहड़ा सी तुसां नमस्कार करनी क्यों नहीं कीती, किस हंकार विच रहना कीता है, जे किते कर दिंदे गहर डूंघा सुभाअ जिहड़ा सी गुणा वाला गंभीर निरहल सुभाअ तेरा बन जाणा सी, उस गल नूं जो उपदेश उहने अपनी नूँह नूं दसणा कीता है, वह गुरु राम गुरु साहब सच्चे पातशाह गुरु नानक देव जी इस तरह बाणी द्वारा उन्होंने कथन कर रहे हैं। पहली पंक्ति है, वो तंगी पै ओहरी गहरी गंभीरी,
गहरी गंभीरी,
हाँ, वो तंगी उच्चे अंगा वाली है मेरी नूँह, सच कह रही है चंद्रकला, वो तंगी उच्चे अंगा वाली है, पै ओहरी, पै मैंने चरना ते, ओहरी मैंने ओ हरी, वो जो हरी का स्वरूप गुरु नानक साहब जी ने ओहरी नमस्कार करनी सी, ओहरी का अर्थ नमस्कार करनी सी, पहला ओ हरी, वो जिहड़ा हरी वाहगुरु का स्वरूप ने गुरु नानक साहब जी, ये अर्थ हो गया। दूजा ओहरी नमस्कार करनी सी पै उन्होंने चरणा ते, पर तू कीती नहीं, जे कित कर दें गहरी गंभीरी, हाँ गहर डूंगा जिहड़ा सी गुणा वाला बुद्धि तेरी जिहड़ी सी बड़ी डूंघाई विच चली जाती, गंभीरता वाली हो जाती, पर तुसा ऐसा किया नहीं। जवाब जो नूँह कहती है सस नूं, वो सुनो, उच्चे अंगा वाली, दो शब्दों का संधि विशेष है ये, उत अंग दोहां दा बन गया उतंगी, उच्चे अंगा वाली, उत मैंने उच्चे अंगी अंग, हाँ अगे, हाँ जी, हाँ माण वाली, वो अंतरी अर्थ चाहूगा, पहला खरी अर्थ ससुर,
ससुर सुहिया किव करी,
हाँ ससुर संबोधन, नूह ससुर कह रही, ससुर
ससुर
सुहिया किव करी,
सुहिया किव करी,
हाँ गई
निव न जाए थनी,
हाँ मेरी सस सुहिया नाम नमस्कार दा, मैं नमस्कार किवें करां, निव न जाए थनी, थनी नाम अस्थणा दा, छाती तो भाव लै लो, भारी छाती होने करके मैं तो निव्या ना गया, इं टाल कर दिता, इं आख दिता, हाँ जी,
गच जे लगा गिड़बड़ी,
हुण सस जिहड़ी है जवाब विच कह रही है, हाँ जी,
सखिए तौल हरे,
एक गिड़बड़ी भी पाठ अड्डे ने, गिड़बड़ी,
हाँ जी,
गिड़बड़ी इकट्ठा नहीं करना, दूजा पाठ आओ गिड़बड़ी, मुख पाठ अड्डे ने गिड़बड़ी, पढ़ लो, गज जे, वाहिगुरू जी,
गच जे लगा
गिड़बड़ी,
गिड़बड़ी
सखिए तौल हरी,
सखिए तौल हरी,
कहन लगे नू वेख तू अपनी जवानी का अहंकार कर दी है, ते गिड़ नाम है गिरदा, गिर नाम है पहाड़ दा, बड़ी मैंने वड्डे वड्डे पहाड़ा वांगू वड्डे वड्डे जड़े धौल हरी बड़े धौलर मकान ने महल ने, सो उन्होंने गच जे लगा, गच मैंने चूना, जिहड़ा चूना लग्या होया, चूने नाल लिपे हुए ने, पुराने समय सीमेंट नहीं हुंदा सी, चूने नाल लिपे जांदे सी मकान, प्लस्तर चूने दा करदे, इदां जिहड़े सी वो वड्डे वड्डे मकान पहाड़ा वांगू उच्चे जिहड़े सी चूने दे नाल जिहड़े सी गच चूने गच बने हुए सी, चूना जिन्हां नूं लगा होया सी, ऐसे जिहड़े मकान सी उह अगे
से भी टहंडे
पी, पढ़ो भी नहीं,
से भी टहंडे डिठ डिठ मैं,
हाँ,
मुंद ना गर्व थने,
इस करके से भी टहंडे डिठ मैं, ऐ मेरी नूँह वो मैं टहंडे वेखे ने, डिठ मैंने वेखे ने, एडे एडे वड्डे उच्चे मकान पहाड़ा जैड़ जड़े से उन्होंने टहंदियाँ वेखे है, तो ਮੁੰਦਨਾ ਗਰਭ ਥਣੀ ਇਹਨਾਂ ਅਸਤਣਾ ਦਾ ਹੰਕਾਰ ਨਾ ਕਰ। ਇਸਤਰੀ ਏ ਮੁੰਦਵੇਂ ਨੇ ਇਸਤਰੀ ਨੂੰ ਹਾਂਜੀ
ਸ਼੍ਰੀਲੰਕਾ 'ਚ
ਹਾਂਜੀ ਉਹ ਰਾਜੇ ਦੇ ਮਹਿਲਾਂ ਵਿੱਚ ਬਣਿਆ। ਹਾਂਜੀ ਸ਼ਿਮਲਾ ਰਾਜਧਾਨ ਮਹਿਲ ਸੀ। ਹਾਂਜੀ ਸੇ ਪੀ ਢਹਿੰਦੇ ਡਿੱਠ ਮੈਂ ਉਹ ਐਡੇ ਐਡੇ ਉੱਚੇ ਮਕਾਨ ਜਿਹੜੇ ਸੀ ਢਹਿੰਦੇ ਵੇਖੇ ਗਏ। ਮੁੰਦ ਨਾ ਗਰਭ ਥਣੀ ਐ ਇਸਤਰੀ ਏ ਮੁੰਦ ਇਸਤਰੀ ਏ ਹੰਕਾਰ ਨਾ ਕਰੇ ਨਾ ਅਸਥਣਾ ਦਾ ਭਾਰੀ ਸਾਥੀ ਦਾ। ਹਾਂਜੀ ਭਾਵ ਜਵਾਨੀ ਦਾ ਮਾਣ ਨਾ ਕਰ। ਹਾਂਜੀ ਚਲੋ ਜੀ ਅੱਗੇ
ਸੁਣ ਮੁੰਦ ਹਰਨਾਖੀ ਹੈ
ਇੱਕੋ ਹੀ ਨਾਂ ਹਰਨਾਖੀ ਏ
ਹਰਨਾਖੀ ਏ ਗੂੜਾ ਵੈਣ ਅਪਾਰ ਸੁਣ ਮੁੰਦੇ ਹਰਨਾਖੀ ਹੈ ਗੂੜਾ ਵੈਣ ਅਪਾਰ।
ਹਾਂ ਫਿਰ ਕਹਿੰਦੀ ਆ ਸੱਸ ਸੁਣ ਮੁੰਦੇ ਹਰਨਾਖੀਏ ਹਰਨਾਂ ਵਾਲੀਆਂ ਅੱਖਾਂ ਵਾਲੀ ਏ ਕਿਸੇ ਦੀਆਂ ਅੱਖਾਂ ਨੂੰ ਸੁੰਦਰਤਾ ਦਿੱਤੀ ਜਾਂਦੀ ਹੈ ਨਾ ਮਿਰਗ ਨਾਲ ਦਿੱਤੀ ਜਾਂਦੀ ਹੈ। ਇਸ ਕਰਕੇ ਆਪਣੀ ਨੂੰਹ ਨੂੰ ਕਹਿੰਦੀ ਹੈ ਹਰਨਾਖੀਏ ਮਿਰਗ ਜੈਸੀਆਂ ਅੱਖਾਂ ਵਾਲੀ ਏ ਇਸਤਰੀ ਏ ਸੁਣ ਗੂੜਾ ਵੈਣ ਅਪਾਰ। ਵੈਣ ਮੈਨੇ ਬਚਨ ਸੋ ਜਿਹੜਾ ਸੀ ਤੈਨੂੰ ਮੈਂ ਇੱਕ ਗੂੜਾ ਬਚਨ ਜਿਹੜਾ ਨਾ ਆਖਣਾ ਕਰਦੀ ਹਾਂ ਜਿਹੜਾ ਪਾਰ ਵਾਹਿਗੁਰੂ ਦੀ ਪਰਮੇਸ਼ੁਰ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ ਅਤੇ ਉਹ ਬਚਨ ਸੁਣਨਾ ਕਰ। ਹਾਂਜੀ
ਪਹਿਲਾ ਵਸਤ ਸਿਆਣ ਕੈ
ਸਿਆਣ ਕੈ
ਸਿਆਣ ਕੈ ਤਾਂ ਕੀ ਚੈ ਵਾਪਾਰ
ਸੋ ਪਹਿਲਾਂ ਵਸਤੂ ਨੂੰ ਪਛਾਣਨਾ ਕਰ ਗੁਰੂ ਰੂਪੀ ਵਸਤੂ ਨੂੰ ਪਛਾਣ ਕਰ ਵੀ ਇਹ ਪਖੰਡੀ ਤਾਂ ਨਹੀਂ ਇਹ ਕਿਤੇ ਜਿਹੜਾ ਹੈ ਨਿਜ ਪ੍ਰਯੋਜਨੀ ਤਾਂ ਨਹੀਂ ਐਸਾ ਗੁਰੂ ਜਾਂ ਕਿਤੇ ਗਿਆਨ ਤੋਂ ਖਾਲੀ ਤਾਂ ਨਹੀਂ ਇਹ ਗੱਲ ਨੂੰ ਵਸਤੂ ਨੂੰ ਪਹਿਚਾਨਣਾ ਕਰ ਤਾਂ ਕੀ ਚਾਹੇ ਵਪਾਰ ਤਾਂ ਜਿਹੜਾ ਵਪਾਰ ਕਰਨਾ ਕਰ ਪਰਮਾਰਥ ਦੀ ਪ੍ਰਾਪਤੀ ਦਾ ਪ੍ਰਭੂ ਪ੍ਰਾਪਤੀ ਦਾ ਵਪਾਰ ਪਰਮਾਰਥੀ ਜ਼ਿੰਦਗੀ ਦਾ। ਹਾਂਜੀ
ਦੋਹੀ ਦਿਚੈ ਦੁਰਜਨਾ ਮਿੱਤਰਾਂ ਕੂ ਜੈਕਾਰ
ਟਿੱਪੀ ਲਾ ਦਿਓ ਕੱਕੇ ਤੇ ਕੂ
ਮਿੱਤਰਾਂ ਕੂ ਜੈਕਾਰ।
ਹਾਂਜੀ ਪੜ੍ਹੋ ਸਾਰੇ ਦੋਹੀ ਦਿਚੈ ਦੁਰਜਨਾ
ਦੋਹੀ ਦਿਚੈ ਦੁਰਜਨਾ
ਮਿੱਤਰਾਂ ਕੂ ਜੈਕਾਰ
ਮਿੱਤਰਾਂ ਕੂ ਜੈਕਾਰ।
ਹਾਂ ਦੋਹੀ ਨਾਮ ਦਾ ਦੁਹਾਈ ਦਾ ਜਾਂ ਸੁਗੰਧ ਜਿਹੜੇ ਦੁਰਜਨ ਨੇ ਖੋਟੇ ਪੁਰਸ਼ ਨੇ ਉਹਨਾਂ ਦੇ ਮਿਲਣ ਤੋਂ ਤਾਂ ਤੂੰ ਜਿਹੜੀ ਸੁਗੰਧ ਪਾ ਦੇ ਖੋਟੇ ਪੁਰਸ਼ਾਂ ਦਾ ਸੰਗ ਨਾ ਕਰ ਇਹ ਸਹੁੰ ਪਾ ਦੇ ਵੀ ਮੈਂ ਅੱਜ ਤੋਂ ਬਾਅਦ ਨਹੀਂ ਕਰਨਾ। ਅਤੇ ਜਿਹੜੇ ਮਿੱਤਰ ਨੇ ਰੱਬ ਦੇ ਪਿਆਰੇ ਪ੍ਰਭੂ ਨੂੰ ਮਿਲੇ ਹੋਏ ਉਹਨਾਂ ਨਾਲ ਮਿਲ ਕੇ ਜੈ ਜੈਕਾਰ ਕਰ ਉਹਨਾਂ ਦੀ। ਚਲੋ ਜੀ ਹਾਂ ਦਿੱਚਾ ਦੇਣਾ ਦੁਹਾਈ ਦੇ ਦੇ ਬਸ ਸਹੁੰ ਪਾ ਦੇ।
ਜਿਤ ਦੋਹੀ ਸੱਜਣ ਮਿਲਣ
ਜਿਸ ਸਹੁੰ ਪਾਉਣ ਕਰਕੇ ਖੋਟੇ ਪੁਰਸ਼ਾਂ ਵੱਲੋਂ ਸੱਜਣ ਮਿਲਣ ਰੱਬ ਦੇ ਪਿਆਰੇ ਸੱਜਣ ਸੰਤ ਬ੍ਰਹਮ ਬੇਤੇ ਮਿਲ ਜਾਣ
ਲੋਹ ਮੁੰਦੇ ਵਿਚਾਰ
ਮੁੰਦੇ ਇਸਤਰੀਏ ਉਸ ਵਿਚਾਰ ਨੂੰ ਲੋਹ ਮਨੇ ਲੈਣਾ ਕਰ। ਹਾਂਜੀ
ਤਨ ਮਨ ਦੀ ਜੈ ਸੱਜਣਾ ਐਸਾ ਹੱਸਣ ਸਾਰ
ਇਹ ਫਿਰ ਤਨ ਵੀ ਜਿਹੜਾ ਜਿਹਾ ਪੂਰਾ ਸੱਜਣ ਮਿਲ ਜਾਏ ਨਾ ਪੂਰਾ ਬ੍ਰਹਮ ਬੇਤਾ ਮਿਲ ਜਾਏ ਪੂਰਾ ਗੁਰੂ ਮਿਲ ਜਾਏ ਫਿਰ ਉਹ ਤਨ ਵੀ ਅਰਪਣ ਕਰ ਦੇ ਮਨ ਵੀ ਸੌਂਪ ਦੇ ਉਹਨਾਂ ਦੇ ਤਾਂ ਹੀ ਐਸਾ ਹੱਸਣ ਸਾਰ ਐਸਾ ਹੱਸਣਾ ਸ੍ਰੇਸ਼ਟ ਹੋਵੇਗਾ ਸੋ ਹੱਸਣ ਤੋਂ ਭਾਵ ਲੈਣਾ ਖੁਸ਼ੀ ਆਨੰਦ ਐਸਾ ਇਹ ਜਿਹੜਾ ਸ੍ਰੇਸ਼ਟ ਆਨੰਦ ਦੀ ਪ੍ਰਾਪਤੀ ਹੋ ਜਾਵੇਗੀ ਜੇ ਤਨ ਮਨ ਉਹਨਾਂ ਨੂੰ ਸੌਂਪ ਦੇਵੇ ਐਸੇ ਸੱਜਣਾਂ ਨੂੰ ਪਖੰਡੀ ਨੂੰ ਨਾ ਕਿਤੇ ਦੇ ਦੇਣਾ ਕਰੀ
ਅਤੇ ਸੌ ਨੇਹੋ ਨਾ ਕੀ ਜਈ
ਕੀ ਚੱਚੇ ਨਾਲ ਹੈ
ਕੀ ਚਈ
ਚੱਚਾ ਕੀ ਚਈ
ਕੀ ਚਈ
ਸਿਓ ਨੇਹੋ ਨਾ ਕੀ ਚਈ
ਸਿਓ ਨਾ ਕੀ ਚਈ
ਜੇ ਦਿਸੈ ਚੱਲਣ ਹਾਰ
ਜੇ ਦਿਸੇ ਚੱਲਣ ਹਾਰ
ਜਿਹੜੀ ਚੱਲਣ ਵਾਲੀ ਨਾਸ਼ਵੰਤ ਦੁਨੀਆ ਹੈ ਇਹਦੇ ਨਾਲ ਨਾ ਮੋਹ ਕਿਤੇ ਕਰ ਬੈਠੀ ਪਦਾਰਥ ਜਿਹੜੇ ਨੇ ਇਹ ਵੀ ਚੱਲਣ ਵਾਲੇ ਨੇ ਸੰਸਾਰ ਚੱਲਣ ਵਾਲਾ ਇਹ ਜਿਹੜਾ ਚੱਲਣ ਵਾਲਾ ਸਾਰਾ ਕੁਛ ਹੈ ਇਹਦੇ ਨਾਲ ਨੇ ਨਾ ਲਾ ਲਈ ਕਿਤੇ ਇਹ। ਹਾਂਜੀ
ਨਾਨਕ ਜਿਨੀ ਇਵ ਕਰ ਬੁੱਝਿਆ
ਸਤਿਗੁਰ ਸੇ ਪਾਤਸ਼ਾਹ ਫਿਰ ਕਹਿੰਦੇ ਨੇ ਉਸ ਗੱਲ ਨੂੰ ਕਹਿੰਦੇ ਭਾਈ ਜਿਨ੍ਹਾਂ ਨੇ ਜੋ ਉਪਦੇਸ਼ ਕਿਹਾ ਆ ਨਾ ਜਿਹਨੇ ਇਸ ਤਰ੍ਹਾਂ ਕਰਕੇ ਜਾਣ ਲੈਣਾ ਕੀਤਾ
ਤਿਨਾ ਬਿਠੋਂ ਕਰਵਾਨ
ਬਲਿਹਾਰੇ ਜਾਵਾਂ ਮੈਂ ਉਹਨਾਂ ਤੋਂ ਬਿਟੋਂ ਮੈਨੂੰ ਉੱਪਰੋਂ ਹਾਂਜੀ ਉਹਨਾਂ ਤੋਂ ਉੱਪਰੋਂ ਬਲਿਹਾਰ ਜਾਈਏ ਜੇ ਤੂੰ ਤਾਰੂ
ਜੇ ਤੂੰ ਤਾਰੂ ਪਾਣ ਤਾਹੂ
ਪਾਣ ਤੇ ਵਿਸਰਾਮ
ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤ੍ਰਿਣ ਕੱਲ
ਇਹ ਭਾਈ ਵਿਸਰਾਮ ਦਾ ਭੁਲੇਖਾ ਪੈ ਜਾਂਦਾ ਪਾਠੀ ਵੀਰਾਂ ਨੂੰ ਸਾਰਿਆਂ ਨੂੰ ਪਕਾ ਲਓ ਇਹਨੂੰ ਤਾਹੂ ਤੇ ਵਿਸਰਾਮ ਕਰ ਜਾਣ ਜੇ ਤੂੰ ਤਾਰੂ ਪਾਣ ਤਾਹੂ ਇਉਂ ਪੜ ਜਾਂਦੇ ਨੇ ਅਰਥ ਕੋਈ ਨਹੀਂ ਬਣਨਾ ਇੱਦਾਂ ਸੋ ਵਿਸਰਾਮ ਜਿਹੜਾ ਪਾਣ ਤੇ ਕਰਨਾ ਜੇ ਤੂੰ ਤਾਰੂ ਪਾਣ
ਜੇ ਤੂੰ ਤਾਰੂ ਪਾਣ
ਤਾਹੂ ਪੁੱਛ
ਤਾਹੂ ਪੁੱਛ
ਤਿੜਨ ਕਲ
ਤਿੜਨ ਕਲ
ਪੜਿਓ
ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿੜਨ ਕਲ
ਹਾਂ ਅਤੇ ਤਾਰੂ ਨਾਮ ਤਰਨ ਦਾ ਇਹ ਸ਼ਬਦ ਕਦੋਂ ਉਚਾਰਿਆ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਦਰਿਆ ਦੇ ਕੰਢੇ 'ਤੇ ਸਤਿਗੁਰ ਬੈਠੇ ਹੋਏ ਨੇ ਅਤੇ ਇੱਕ ਪਾਸੇ ਮਲਾਹ ਬੇੜਾ ਲਾ ਕੇ ਬੈਠਾ ਹੋਇਆ ਇੱਕ ਤਾਰੂ ਸੀ ਕੋਈ ਤਰਨ ਵਾਲਾ ਪਰ ਦਰਿਆ ਵਿੱਚ ਬੜੀਆਂ ਘੁੰਮਣ ਘੇਰੀਆਂ ਨੇ ਅਤੇ ਬੜੀਆਂ ਛੱਲਾਂ ਪੈ ਰਹੀਆਂ ਨੇ ਅਤੇ ਉਹ ਦਰਿਆ ਵਿੱਚ ਆਪਣੇ ਆਪ ਨੂੰ ਤਰਨ ਦੀ ਤਿਆਰੀ ਕਰ ਰਿਹਾ ਮਲਾਹ ਨੇ ਆਖ ਦਿੱਤਾ ਹੈ ਕਿ ਸੱਜਣਾ ਆ ਜਿਹੜਾ ਬਹੁਤ ਘੁੰਮਣ ਘੇਰੀਆਂ ਨੇ ਦਰਿਆ ਵਿੱਚ ਅਤੇ ਤੂੰ ਪਾਰ ਨਹੀਂ ਲੱਗਿਆ ਜਾਣਾ ਉਸ ਗੱਲ ਨੂੰ ਵੇਖ ਕਰਕੇ ਤਾਰੂ ਨੇ ਤਾਂ ਹੀ ਗੁਰੂ ਸਾਹਿਬ ਜੀ ਵੀ ਆਪਣੇ ਵੱਲੋਂ ਉਪਦੇਸ਼ ਦਿੰਦੇ ਨੇ ਜੇ ਤੂੰ ਤਾਰੂ ਪਾਣ
ਜੇ ਤੂੰ ਤਾਰੂ ਪਾਣ
ਪਾਣ ਨਾਮ ਹੈ ਹੱਥਾਂ ਦਾ ਜੇ ਤੂੰ ਹੱਥਾਂ ਦਾ ਚੰਗਾ ਤੈਰਾਕ ਹੈ ਨਾ ਤਰਨ ਵਾਲਾ ਆਪਣੇ ਆਪ ਨੂੰ ਕਹਾਉਂਦਾ ਹੈ ਤਾਹੂ ਪੁੱਛ ਤੜਨ ਕਲ
ਤਾਹੂ ਪੁੱਛ ਤੜਨ ਹਾਂ
ਤਦ ਵੀ ਤਾਹੂ ਮੈਨੂੰ ਫਿਰ ਵੀ ਜਿਹੜਾ ਸੀ ਤੜਨ ਨਾਮ ਤਰਨ ਦਾ ਕਲ ਮੈਨੂੰ ਜੁਗਤੀ ਜਿਹੜਾ ਤਰਨ ਦੀ ਕੋਈ ਜੁਗਤੀ ਜਾਣਦਾ ਮਲਾਹ ਜਿਹੜਾ ਬੈਠਾ ਇਹਦੇ ਕੋਲ ਫਿਰ ਵੀ ਪੁੱਛ ਲਿਆ ਵੀ ਕਿਵੇਂ ਤਰਨਾ ਇਹੋ ਜਿਹੀਆਂ ਘੁੰਮਣ ਘੇਰੀਆਂ ਵਿੱਚੋਂ ਕਿਵੇਂ ਲੰਘਣਾ ਸਮਝ ਨਹੀਂ ਤੇੜਾ ਹੈ ਡੁੱਬ ਜਾਏਗਾ ਸਿਤਨ ਅੰਤਰੀ ਵਰਥ ਨੇ ਜੇ ਤੂੰ ਤਾਰੂ ਪਾਣ ਜੇ ਕੋਈ ਕਵੇ ਵੀ ਮੈਂ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਮੈਂ ਬੜਾ ਤਕੜਾ ਤਾਰੂ ਹਾਂ ਮੇਰੇ ਕੋਲ ਹੋਰ ਬੜੇ ਸਾਧਨ ਨੇ ਮੈਨੂੰ ਗੁਰੂ ਵਾਲੇ ਬਣਨ ਦੀ ਲੋੜ ਨਹੀਂ ਹੈਗੀ ਮੈਂ ਪਹਿਲਾਂ ਤਰਨ ਦੇ ਬੜੇ ਸਾਧਨ ਜਾਣਦਾ ਸੰਸਾਰ ਸਮੁੰਦਰ ਤੋਂ ਮੈਂ ਜਪ ਕਰ ਲੈਂਦਾ ਮੈਂ ਤਪ ਕਰ ਲੈਂਦਾ ਮੈਂ ਹੋਰ ਚੰਗੇ ਕਰਮ ਕਰ ਲੈਂਦਾ ਕਹਿੰਦੇ ਭਾਵੇਂ ਹੋਵੇਗਾ ਤੂੰ ਇੱਦਾਂ ਦਾ ਜੇ ਸਾਧਨਾ ਵਾਲਾ ਤਾਂ ਤਰਨ ਵਾਲਾ ਫਿਰ ਵੀ ਜਿਹੜਾ ਸੀ ਪੁੱਛਣਾ ਪਵੇਗਾ ਤੈਨੂੰ ਤਿੜਨ ਕਲ ਜਿਹਨਾਂ ਕੋਲ ਤਰਨ ਦੀ ਕਲ ਮੈਨੇ ਸ਼ਕਤੀ ਹੈ ਉਹ ਗੁਰੂ ਕੋਲ ਹੈ ਗੁਰੂ ਹੀ ਤਾਰ ਸਕਦਾ ਹੈ ਤਿੜਨ ਨਾਮ ਕਿਨਾਰੇ ਦਾ ਵੀ ਹੁੰਦਾ ਜਿਹਨਾਂ ਨੂੰ ਕਿਨਾਰੇ 'ਤੇ ਲਾਉਣ ਦੀ ਕਲ ਮੈਨੇ ਜੁਗਤੀ ਹੈ ਕਲ ਦੇ ਦੋ ਅਰਥ ਲਿਖ ਲੈਣੇ ਨੇ ਸ਼ਕਤੀ ਕਲ ਮੈਨੇ ਜੁਗਤੀ ਤਿੜਨ ਨਾਮ ਕਿਨਾਰੇ ਦਾ ਅਤੇ ਤਿੜਨ ਨਾਮ ਤਰਨ ਦਾ ਦੋਵੇਂ ਅਰਥ ਲੱਗ ਜਾਂਦੇ ਨੇ ਫਿਰ ਵੀ ਜਿਹੜਾ ਹੈ ਪੁੱਛ ਲੈਣਾ ਕਰ ਗੁਰੂ ਜਿਹੜਾ ਆਪ ਤੈਰਾਕ ਹੈ ਸੰਸਾਰ ਸਮੁੰਦਰ ਤੋਂ ਪਾਰ ਲਾਉਣ ਦੀ ਸ਼ਕਤੀ ਰੱਖਦਾ ਉਹਨੂੰ ਪੁੱਛ ਲੈ ਵੀ ਕਿਵੇਂ ਤਰਨਾ ਹੈ ਗੁਰੂ ਵਾਲਾ ਬਣ ਕੇ ਤਾਰੂ
ਤਾਹੂ ਖਰੇ ਸਜਾਣ ਵੰਝਾ ਇੰਨੀ ਕੱਪਰੀ
ਹਾਂ ਵੰਝਾ ਇੰਨੀ ਕੱਪਰੀ ਇਹ ਪਾਠ ਜਿਹੜੇ ਨੇ ਵੰਝਾ ਇੰਨੀ ਵੱਖਰਾ ਵੱਖਰਾ ਨਹੀਂ ਟਕਸਾਲ ਇਕੱਠਾ ਹੋਊਗਾ ਵੰਝਾ ਇੰਨੀ ਵੰਝਾ ਇੰਨੀ ਪਾਠ ਮੁੱਖ ਪਾਠ ਹੈ ਦਮਦਮਾ ਸਾਹਿਬ ਦਾ ਅਤੇ ਦੂਜਾ ਪਾਠ ਹੈ ਵੰਝਾ ਇੰਨੀ ਪਰ ਮੁੱਖ ਪਾਠ ਵੰਝਾ ਇੰਨੀ ਪੜ੍ਹਨਾ ਹਾਂਜੀ ਕੱਪੜੀ ਵੀ ਕਰਦਾ ਇਕੱਠਾ ਮੈਂ ਕਿਹਾ ਸਵੇਰੇ ਨਾ ਕਰਿਓ ਵੀ ਤੁਹਾਨੂੰ ਪਤਾ ਨਹੀਂ ਕੀ ਇਕੱਠਾ ਕਰਨਾ ਤੁਸੀਂ ਵੰਝਾਈ ਨਹੀਂ ਕੱਪੜੀ ਸਾਰੇ ਇਕੱਠਾ ਕਰਤਾ ਇੱਥੇ ਕਰ ਦਿਓ ਵੱਖਰਾ ਕੱਪੜੀ ਵੱਖਰਾ ਕਰ ਦਿਉ ਵੰਝਾਈ ਨਹੀਂ ਪਾਠ ਇਕੱਲਾ ਇਕੱਠਾ ਹੈ ਕੱਪੜੀ ਤਾਂ ਵੱਖਰਾ ਹੈ ਦੂਜੀਆਂ ਪੋਥੀਆਂ ਤਾਂ ਹੋਣਾ ਵੰਝਾ ਇਹ ਨਹੀਂ ਇਹ ਅੱਡ ਅੱਡ ਹੋਣਾ ਪਰ ਉਹ ਪਾਠ ਇਕੱਠਾ ਹੈ ਵੰਝਾਈ ਨਹੀਂ ਮੁੱਖ ਪਾਠ ਹੈ ਉਹ ਦੂਜਾ ਪਾਠ ਮੰਨਿਆ ਅਰਥ ਵਿੱਚ ਦੂਜੇ ਵਿੱਚ ਪੜ੍ਹ ਲਓ ਸਾਰੇ ਤਾਹੂ ਖਰੇ ਸੁਜਾਨ ਮੰਝਾਈ ਨਹੀਂ ਕੱਪਰੀ ਤਾਹੂ ਮੈਨੇ ਉਹ ਜਿਹੜੇ ਤਾਰੂ ਨੇ ਖਰੇ ਚੰਗੇ ਸੁਜਾਨ ਨੇ ਜਿਹੜੇ ਤਰਨ ਵਿੱਚ ਸਿਆਣੇ ਨੇ ਤਰਨਾ ਚੰਗਾ ਜਾਣਦੇ ਨੇ ਮੰਝਾਈ ਨਹੀਂ ਕੱਪਰੀ ਸੋ ਕੱਪਰੀ ਨਾਮ ਹੈ ਲਹਿਰਾਂ ਦਾ ਘੁੰਮਣ ਘੇਰੀਆਂ ਦਾ ਕੱਪਰ ਉਹਨਾਂ ਨੂੰ ਕਹਿੰਦੇ ਨੇ ਇਹ ਮੁਲਤਾਨ ਆਪਣੇ ਲਹਿੰਦੇ ਦੀ ਬੋਲੀ ਹੈ ਆਪਾਂ ਕਹਿੰਦੇ ਲਹਿਰਾਂ ਨੇ ਘੁੰਮਣ ਘੇਰੀਆਂ ਨੇ ਪਾਣੀ ਦੀਆਂ ਉਹ ਕਹਿੰਦੇ ਨੇ ਕੱਪਰ ਨੇ ਸੋ ਇਹ ਜਿਹੜੇ ਲਹਿਰਾਂ ਨੇ ਨਾ ਪਾਣੀ ਦੀਆਂ ਇਹਨਾਂ ਵਿੱਚ ਦੀ ਵੰਝਾਈ ਨਹੀਂ ਲੰਘ ਜਾਣਾ ਹੋਵੇਗਾ ਵੰਝਾਈ ਨਹੀਂ ਜੇ ਇਕੱਠਾ ਪਾਠ ਕਰਦੇ ਹਾਂ ਲੰਘ ਜਾਣਾ ਹੋਵੇਗਾ ਜੇ ਵੰਝਾ ਇੰਨੀ ਇਹਨਾਂ ਕੱਪੜਾਂ ਵਿੱਚ ਵੰਝਾ ਜਿਹੜਾ ਸੀ ਖਰਾਬ ਹੋਣਾ ਪਵੇਗਾ ਜੇ ਤੂੰ ਆਪਣੇ ਆਪ ਨੂੰ ਖੜਾ ਤਖੜਾ ਸਜਾਣ ਜਿਹੜਾ ਸਿਆਣਾ ਤਾਰੂ ਕਹਾਉਂਦਾ ਨਾ ਕਿਸੇ ਚੰਗੇ ਮਲਾਹ ਦੇ ਕੋਲੋਂ ਤਰਨ ਦੀ ਅਜੇ ਤਾਂ ਜੁਗਤੀ ਨਹੀਂ ਲਈ ਆਪਣੇ ਆਪ ਨੂੰ ਖਰਾ ਸੁਜਾਨ ਮੰਨਦਾ ਮੈਂ ਤਾਰੂ ਹਾਂ ਮੰਝਾਂ ਇੰਨੀ ਕੱਪੜੀ ਜੇ ਅੱਡ ਅੱਡ ਪਾਠ ਕਰਨਾ ਫਿਰ ਇਹਨਾਂ ਕੱਪੜਾਂ ਵਿੱਚ ਇਹਨਾਂ ਲਹਿਰਾਂ ਵਿੱਚ ਮੰਝਾਂ ਮੈਨੂੰ ਖੁਆਰ ਹੋ ਜਾਣਾ ਤੈਂ ਜੇ ਮੰਝਾਂ ਇੰਨੀ ਲੰਘ ਜਾਣਾ ਜੇ ਚੰਗਾ ਤਾਰੂ ਸਜਾਉਣ ਦੀ ਕਦੇ ਤਿੱਖਰ ਸਲਾਹ ਲੈ ਲਵੇਂ ਐਡਵਾਈਸ ਲੈ ਲਵੇਂ ਆਗਿਆ ਲੈ ਕੇ ਤੈਰਨਾ ਸਿੱਖ ਲਵੇਂ ਮੰਝਾਂ ਇੰਨੀ ਕੱਪੜੀ ਇਹਨਾਂ ਲਹਿਰਾਂ ਵਿੱਚੋਂ ਇਹਨਾਂ ਘੁੰਮਣ ਘੇਰੀਆਂ ਸੰਸਾਰ ਦੀਆਂ ਵਿੱਚੋਂ ਤਰ ਜਾਵੇਗਾ ਲੰਘ ਜਾਵੇਗਾ। ਅੱਗੇ ਜੀ
ਝੜ ਝੱਖੜ ਉਹਾੜ ਲਹਿਰੀ ਵਹਿਨ ਲਖੇਸਰੀ।
ਹਾਂਜੀ ਕਹਿੰਦੇ ਜੀ ਜੇਕਰ ਕੋਈ ਕਿਸੇ ਸਿੱਖ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੂੰ ਮਹਾਰਾਜ ਜੀ ਕੋਈ ਬਹੁਤੀ ਅਤੀ ਮੁਸ਼ਕਿਲ ਆ ਕੇ ਬਣ ਜਾਵੇ ਮੁਸ਼ਕਿਲਾਂ ਦੇ ਝੱਖੜ ਝੁੱਲਦੇ ਹੋਣ ਤਾਂ ਕਿਵੇਂ ਬਚਿਆ ਜਾ ਕੀ ਕਰਨਾ ਚਾਹੀਦਾ ਅਜਿਹੀਆਂ ਮੁਸ਼ਕਿਲਾਂ ਵਿੱਚੋਂ। ਉਸ ਵੇਲੇ ਮਹਾਰਾਜ ਜੀ ਫਿਰ ਕਹਿੰਦੇ ਨੇ ਉਪਦੇਸ਼ ਦਿੰਦੇ ਨੇ ਮੁਸ਼ਕਿਲਾਂ ਦੇ ਜੇ ਕਿਤੇ ਜਿਹੜੇ ਨੇ ਤੂਫਾਨ ਆ ਜਾਣ ਕਿਵੇਂ ਬਚਣਾ। ਸੋ ਪਹਿਲਾਂ ਮੁਸ਼ਕਿਲਾਂ ਦੀ ਗੱਲ ਕਰਦੇ ਨੇ ਝੜ ਝੱਖੜ ਉਹਾੜ ਝੜ ਹੋ ਗਿਆ ਝੜੀ ਝੱਖੜ ਹਵਾ ਦਾ ਤੂਫਾਨ ਉਹਾੜ ਹੁੰਦਾ ਹੜ੍ਹ ਝੜੀ ਲੱਗੀ ਹੋਵੇ ਕਹਿੰਦੇ ਝੜ ਲੱਗ ਗਈ ਹੈ ਆ ਲੱਗਣੀਆਂ ਕੱਲ੍ਹ ਤੋਂ ਕਹਿੰਦੇ ਆਉਣਾ ਤੂਫਾਨ ਸੁਣੋ ਦਾ ਇੱਥੇ ਵੀ ਝੜੀ ਲੱਗਣੀ ਆ ਚੰਗੀ ਅਤੇ ਕਹਿੰਦੇ ਇੱਦਾਂ ਝੜੀ ਲੱਗੀ ਹੋਵੇ ਤੂਫਾਨ ਆਇਆ ਆਵੇ ਹੋ ਝੱਖੜ ਤੂਫਾਨ ਆਇਆ ਹੋਵੇ ਉਹਾੜ ਪਾਣੀ ਦਾ ਹੜ੍ਹ ਆ ਗਿਆ ਹੋਵੇ ਲਹਿਰੀ ਵਹਿਣ ਲੱਖੇ ਸਰੀ। ਇਹ ਵੀ ਅੱਡ ਅੱਡ ਪਾਠ ਹੈ ਲੱਖੇ ਅਤੇ ਸਰੀ ਦੂਜਾ ਪਾਠ ਲਖੇ ਸਰੀ ਇਕੱਠਾ ਹੈ ਮੁੱਖ ਪਾਠ ਦਮਦਮ ਸਾਹਿਬ ਦਾ ਲੱਖੇ ਅਤੇ ਸਰੀ ਹੈ। ਹਾਂ ਸੋ ਇੱਦਾਂ ਜਿਹੜੇ ਝੜ ਝੜੀ ਲੱਗੀ ਹੋਵੇ ਹੜ੍ਹ ਆ ਗਿਆ ਪਾਣੀ ਦਾ ਤੂਫਾਨ ਹੋਵੇ ਹਵਾ ਦਾ ਅਤੇ ਲਹਿਰੀ ਲਹਿਰਾਂ ਹੋਣ ਵਹਿਣ ਵਹਿਣ ਵਹਿੰਦੀਆਂ ਲੱਖੇ ਲੱਖਾਂ ਹੀ ਸਰੀ ਵਗਦੀਆਂ ਹੋਣ। ਹਾਂਜੀ ਲੱਖਾਂ ਹੀ ਲਹਿਰਾਂ ਚੱਲਦੀਆਂ ਹੋਣ ਉਹਦੇ ਵਿੱਚ ਕਿਵੇਂ ਬਚਣਾ ਹੈ ਦੱਸਦੇ ਨੇ ਮਹਾਰਾਜ ਅੱਗੇ ਫਿਰ
ਸਤਿਗੁਰ ਸਿਉਂ ਉਲਾਏ
ਆ ਲਾਏ
ਆ ਲਾਏ
ਆ ਦੱਸਿਆ ਜੇ ਕਹਿੰਦੇ ਵੀ ਤਕਲੀਫਾਂ ਦੇ ਤੂਫਾਨ ਆਏ ਹੋਣ ਅਤੇ ਕਿਵੇਂ ਬਚਣਾ ਜਾਂ ਪ੍ਰਤੱਖ ਵੀ ਤੂਫਾਨ ਆਏ ਹੋਣ ਝੜੀ ਲੱਗੀ ਹੋਵੇ ਹੜ੍ਹ ਆ ਗਿਆ ਹੋਵੇ ਉਹਦੇ ਵਿੱਚੋਂ ਕਿਵੇਂ ਬਚਣਾ ਤੂੰ ਜੁਗਤੀ ਦੱਸਦੀ ਗੁਰੂ ਨਾਨਕ ਸਾਹਿਬ ਜੀ ਨੇ ਸਤਿਗੁਰ ਸਿਉਂ ਆ ਲਾਏ
ਸਤਿਗੁਰ ਸਿਉਂ ਆ ਲਾਏ
ਸਤਿਗੁਰ ਦੇ ਅੱਗੇ ਕਹਿੰਦੇ ਬੇਨਤੀ ਕਰੇ ਬੇਨਤੀ ਦੇ ਬਚਨ ਬੋਲੇ ਅਰਦਾਸ ਕਰੇ ਸੱਚੇ ਪਾਤਸ਼ਾਹ ਬਚਾਈ ਹੁਣ ਤੂੰ ਉਹਦਾ ਆਸਰਾ ਲਵੇ ਫਿਰ ਕੀ ਹੈ ਬੇੜੇ ਡੁੱਬਣ ਨਾ ਹੈ ਭਾਉ
ਬੇੜੇ ਡੁੱਬਣ ਨਾ ਹੈ ਭਾਉ
ਫਿਰ ਬੇੜਿਆਂ ਦਾ ਡੁੱਬਣ ਦਾ ਭਾਉ ਨਹੀਂ ਰਹੇਗਾ ਡਰ ਨਹੀਂ ਰਹੇਗਾ ਬੇੜਾ ਤਾਰ ਦੇਣਗੇ ਤਾਰਿਆ ਨਹੀਂ ਮਨ ਸੁੱਖ ਸ਼ਾਹ ਦਾ ਜਹਾਜ਼ ਡੁੱਬ ਰਿਹਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਕੰਢੇ 'ਤੇ ਲਾਇਆ ਫਿਰ ਸਿੱਖ ਬਣਿਆ ਮਨ ਸੁੱਖ ਸ਼ਾਹ ਉਸ ਨੇ ਜਾ ਕੇ ਸੰਗਲਾ ਦੀਪ ਦੇ ਰਾਜੇ ਨੂੰ ਸਿੱਖ ਬਣਾਇਆ ਸੀ ਅਤੇ ਇਸੇ ਤਰ੍ਹਾਂ ਤੇਗ ਬਹਾਦਰ ਮਹਾਰਾਜ ਨੌਵੇਂ ਸਰੂਪ ਵਿੱਚ ਮੱਖਣ ਸਾਹ ਲਵਾਣੇ ਦਾ ਡੁੱਬਦਾ ਬੇੜਾ ਪਾਰ ਬੰਨੇ ਲਾਇਆ ਕਿ ਨਹੀਂ ਲਾਇਆ ਇਸ ਲਈ ਉਸ ਵੇਲੇ ਫਿਰ ਵੇੜੇ ਦੇ ਡੁੱਬਣ ਦਾ ਪ੍ਰਤੱਖ ਵੇੜੇ ਡੁੱਬਣ ਦਾ ਡਰ ਨਹੀਂ ਰਹਿੰਦਾ ਜੇ ਸਤਿਗੁਰ ਅੱਗੇ ਕੋਈ ਭਾਈ ਸ਼ਰਧਾ ਨਾਲ ਬੇਨਤੀ ਕਰੇ ਅਰਦਾਸ ਕਰੇ ਪਾਰ ਲਾ ਦਿੰਦੇ ਨੇ ਜਾਂ ਭਾਈ ਪ੍ਰਤੱਖ ਜਿਹੜਾ ਵੇੜਾ ਡੁੱਬਣ ਤੋਂ ਬਚਾਉਂਦੇ ਨੇ ਇਉਂ ਜਿਹੜਾ ਹੈ ਸਰੀਰ ਰੂਪੀ ਜੀਵਨ ਰੂਪੀ ਵੇੜਾ ਸੰਸਾਰ ਸੰਬੰਧ ਵਿੱਚ ਡੁੱਬਦੇ ਇਹਨੂੰ ਜਿਹੜੇ ਅਸੀਂ ਆਪਣੇ ਝੜ ਜਿਹੜੀ ਝੜੀ ਲੱਗੀ ਹੋਈ ਸੀ ਮੋਹ ਦੀ ਮੋਹ ਰੂਪੀ ਝੜੀ ਲੱਗੀ ਸੀ ਝੱਖੜ ਝੱਖੜ ਕਾਹਦੇ ਸੀ ਲੋਭ ਦੇ ਝੱਖੜ ਆਏ ਹੋਏ ਸੀ ਅੰਤਰੀ ਵਰਥ ਨੇ ਉਹ ਹੜ੍ਹ 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 ਕਾਹਦਾ ਆਇਆ ਸੀ ਕਾਮ ਆਦਿਕਾਂ ਦਾ ਹੜ੍ਹ ਆਇਆ ਸੀ ਉਹ ਜੇ ਰੁੜਦਾ ਜਾ ਰਿਹਾ ਸੀ ਕਾਮ ਆਦਿਕਾਂ ਵਿੱਚ ਲਹਿਰੀ ਵਹਿਣ ਲੱਖੇ ਸਰੀ ਅਤੇ ਲਹਿਰਾਂ ਕਿਹੜੀਆਂ ਸੀ ਜਿਹੜੀਆਂ ਲੱਖਾਂ ਹੀ ਵਗਦੀਆਂ ਸੀ ਵਾਸਨਾ ਦੀਆਂ ਮਨ ਵਾਸਨਾ ਉਠਾ ਰਿਹਾ ਸੀ ਇਉਂ ਬੇੜਾ ਜਿਹੜਾ ਸੀ ਡੁੱਬ ਰਿਹਾ ਸੀ ਇਹਨਾਂ ਵਿੱਚ ਇਉਂ ਬਚਣ ਵਾਸਤੇ ਕਹਿੰਦੇ ਸਤਿਗੁਰ ਕੇ ਅਰਦਾਸ ਕਰ ਬਚਨ ਬੋਲ ਬੇਨਤੀਆਂ ਦੇ ਮਰ ਕਹਿੰਦੇ ਬੇੜੇ ਦੇ ਡੁੱਬਣ ਦਾ ਡਰ ਨਹੀਂ ਰਹੇਗਾ। ਚਲੋ ਜੀ
ਨਾਨਕ ਦੁਨੀਆ ਕੈਸੀ ਹੋਈ
ਸੰਬੰਧੀ ਮਾਇਆ ਪਿੱਛੇ ਲੜ ਰਹੇ ਸੀ ਭਰਾ ਭਰਾ ਆਪ ਵਿੱਚ ਲੜ ਰਹੇ ਸੀ ਮਾਇਆ ਦੀ ਵੰਡ ਪਿੱਛੇ ਝਗੜਾ ਪੈ ਰਿਹਾ ਸੀ ਉਹਨਾਂ ਨੂੰ ਮਹਾਰਾਜ ਪਾਤਸ਼ਾਹ ਉਪਦੇਸ਼ ਦੇ ਰਹੇ ਨੇ। ਹਾਂਜੀ
ਸਾਲਕ ਮਿੱਤ ਨਾ ਹੋ ਰਹੋ ਕੋਈ
ਮਹਾਰਾਜ ਕਹਿੰਦੇ ਦੇਖੋ ਦੁਨੀਆ ਕੈਸੀ ਹੈ ਮਾਇਆ ਪਿੱਛੇ ਕਿਵੇਂ ਲੜਦੇ ਨੇ ਭਰਾ ਭਰਾ ਜਿਹੜੇ ਨੇ ਆਪੋ ਜੀ ਅਤੇ ਸੰਬੰਧੀ ਲੜ ਰਹੇ ਨੇ ਨਾਨਕ
ਨਾਨਕ
ਦੁਨੀਆ ਕੈਸੀ ਹੋਈ
ਦੁਨੀਆ ਕੈਸੀ ਹੋਈ
ਇਹ ਦੁਨੀਆ ਕਿੱਦਾਂ ਦੀ ਹੈ ਬੜੀ ਛਲ ਰੂਪ ਹੈ ਬੜੀ ਧੋਖੇਬਾਜ਼ ਹੈ ਦਗਾਬਾਜ਼ ਹੈ ਅਤੇ ਸਾਲਕ ਸਾਲਕ ਮਿੱਤ
ਮਿੱਤ
ਨਾ ਰਹੇ ਹੋ ਕੋਈ
ਨਾ ਰਹੇ
ਇਹ ਦੁਨੀਆ ਦੇ ਵਿੱਚ ਸਾਲਕ ਨਾਮ ਗਿਆਨਵਾਨ ਕੋਈ ਸਿਆਣਾ ਗਿਆਨਵਾਨ ਜਿਹੜਾ ਹੈ ਮਿੱਤਰ ਨਹੀਂ ਕੋਈ ਦਿੰਦਾ ਸਾਰੇ ਲਾਲਚੀ ਦਿੰਦੇ ਨੇ ਛਲੀਏ ਦਿੰਦੇ ਨੇ ਸਾਰੇ ਦੁਨੀਆ ਵਿੱਚ ਚਾਹੇ ਕੋਈ ਪਤੀ ਹੈ ਚਾਹੇ ਕੋਈ ਹੋਰ ਰਿਸ਼ਤਾ ਹੈ ਭੈਣ ਭਰਾ ਦਾ ਜਾਂ ਭਰਾਵਾਂ ਭਰਾਵਾਂ ਦਾ ਹੈ। ਸੋ ਮਾਇਆ ਕਰਕੇ ਜਿਹੜੇ ਨੇ ਭਾਈ ਛਲ ਕਰ ਜਾਂਦੇ ਨੇ, ਧੋਖਾ ਕਰ ਜਾਂਦੇ ਨੇ। ਕੈਸੀ ਹੈ ਦੁਨੀਆ? ਹਾਂਜੀ ਅੱਗੇ ਦੱਸਿਆ ਹੈ।
ਭਾਈ ਬੰਦੀ ਹੇਤ ਚੁਕਾਇਆ।
ਹਾਂ ਸੋ ਇਸ ਮਾਇਆ ਨੇ ਜਿਹੜਾ ਸੀ, ਮਾਇਆ ਕਰਕੇ ਭਾਈਆਂ ਦਾ ਜਿਹੜਾ ਸੀ ਸੰਬੰਧੀਆਂ ਦਾ ਆਪਾਂ ਵਿੱਚ ਹੇਤ ਪ੍ਰੇਮ ਸੀ ਨਾ, ਉਹ ਵੀ ਦੂਰ ਕਰ ਲਿਆ, ਵੰਡ ਲਿਆ, ਪ੍ਰੇਮ ਨਾ ਰਹਿ ਗਿਆ। ਕਾਤਲ ਬਣ ਜਾਂਦੇ ਨੇ ਭਰਾ ਭਰਾਵਾਂ ਦੇ ਇਸ ਮਾਇਆ ਪਿੱਛੇ। ਮਾਂ ਦਾ ਗਲ ਘੁੱਟ ਦਿੰਦਾ ਹੈ ਮਾਇਆ ਪਿੱਛੇ, ਪਿਓ ਦਾ ਕਤਲ ਕਰ ਦਿੰਦਾ ਹੈ। ਹਾਂਜੀ
ਦੁਨੀਆ ਕਾਰਨ ਦੀਨ ਗਮਾਇਆ,
ਗਮਾਇਆ ਮੰਮਾ ਨਹੀਂ ਵਾਹਵੇ ਨਾਲੇ, ਉਹ ਆਪਾਂ ਪਿੰਡਾਂ 'ਚ ਕਹਿੰਦੇ ਤੇ ਗਵਾਇਆ,
ਗਵਾਇਆ
ਵਾਹਵੇ ਨਾਲ ਗਵਾਇਆ,
ਗਵਾਇਆ
ਦੁਨੀਆ ਕਾਰਨ,
ਦੁਨੀਆ ਕਾਰਨ
ਦੀਨ ਗਵਾਇਆ,
ਦੀਨ ਗਵਾਇਆ।
ਇੱਥੇ ਦੁਨੀਆ ਦਾ ਅਰਥੋਂ ਲਾਵਾਂਗੇ ਮਾਇਆ, ਮਾਇਆ ਕਾਰਨ। ਇਹ ਜਿਹੜੀ ਦੁਨੀਆ ਦਮੋਹੀ ਹੈ, ਜਿਹਦੀਆਂ ਦੋ ਨੀਹਾਂ ਨੇ, ਐਸੀ ਜਿਹੜੀ ਦੁਨੀਆ, ਸੋ ਐਸੀ ਜਿਹੜੀ ਮਾਇਆ, ਮਾਇਆ ਕਾਰਨ ਦੀਨ ਗਵਾਇਆ। ਦੀਨ ਨਾਮ ਹੈ ਧਰਮ ਦਾ, ਧਰਮ ਨੂੰ ਵੀ ਗਵਾ ਲਿਆ, ਧਰਮ ਦਾ ਵੀ ਤਿਆਗ ਕਰ ਦਿੱਤਾ ਮਾਇਆ ਕਰਕੇ। ਹਾਂਜੀ ਧਰਮ ਤਾਂ ਸੀ ਕਿ ਭਰਾ ਦਾ ਕਤਲ ਨਹੀਂ ਕਰਨਾ, ਧਰਮ ਤਾਂ ਸੀ ਕਿ ਮਾਂ ਦਾ ਕਤਲ ਨਹੀਂ ਕਰਨਾ। ਸੋ ਇੱਥੋਂ ਤੱਕ ਕਿ ਮਾਇਆ ਕਰਕੇ ਗੋਲਕਾਂ ਵੀ ਤੋੜ ਕੇ ਲੈ ਜਾਂਦੇ ਨੇ, ਛੱਜੇ ਲਾ ਕੇ ਲੈ ਜਾਂਦੇ ਨੇ ਸੋਨੇ ਦੇ ਦਰਬਾਰ ਸਾਹਿਬ 'ਚੋਂ। ਸੋ ਇਉਂ ਧਰਮ ਗਵਾ ਲਿਆ ਮਾਇਆ ਕਰਕੇ।
ਹੈ ਹੈ ਕਰ ਕਹਿ ਉਹ ਕਰੇਨ,
ਉਹ ਹੈ ਕਰੇਨ,
ਉਹ ਕਰੇਨ।
ਆ ਸਲੋਕ ਪੂਰਾ ਹੋ ਗਿਆ, ਅਗਲੇ ਡੀਕਦੇ ਨੇ, ਕਹਿੰਦੇ ਅੱਗੇ ਕਰਦੇ ਸਲੋਕ ਪੂਰਾ ਹੋ ਗਿਆ। ਹਾਂਜੀ ਨਹੀਂ ਡੀਕਦੇ, ਚਲੋ ਸਲਾਹ ਕਰ ਲਿਆ ਕਰੋ ਆਪੋ ਜੀ, ਸਾਬਾਸ਼ ਗੁੱਡ। ਪੜ੍ਹ ਵੀ ਛੋਟੇ
ਗੱਲਾਂ ਪਟਨ ਫਿਰ ਖੋਹੇਨ,
ਹੈ ਹੈ ਕਰਦੇ ਪਹਿਲਾਂ
ਹੈ ਹੈ,
ਮਾਤਾ ਨੇ ਪੜ੍ਹਦਾ ਸੀ ਤਾਂ ਉਹਨੇ ਅਗਲੀ ਲਾਈਨ ਪੜ੍ਹੀ ਹੈ
ਕਰਕੇ ਉਹ ਕਰੇਨ।
ਹਾਂ ਉਹ ਕਿਸੇ ਦੇ ਕੋਈ ਮਰ ਗਿਆ, ਬੁਣੀਆਂ ਇਕੱਠਾ ਹੋ ਕੇ ਛਾਪਿਆ ਕਰਨ ਲੱਗੀਆਂ ਹੋਈਆਂ ਸੀ, ਅਤੇ ਛਾਪਾ ਬੜੇ ਉਹ ਸਿਸਟਮ ਵਾਈਜ਼ ਕਰਦੀਆਂ ਨੇ, ਕਿਤੇ ਤੁਸੀਂ ਕਰਦਾ ਵੇਖਿਆ ਹੋ ਨਾ, ਪੁਰਾਣੀ ਬੁੜੀਆਂ ਨੂੰ ਪਤਾ ਹੈ। ਹਾਂਜੀ ਜੋ ਪੁਰਾਣੇ ਸਮੇਂ 'ਚ ਵੇਖਿਆ ਕਰਦਾ, ਜੋ ਕਿ ਬੰਦਾ ਮਰ ਜਾਏ ਤਾਂ ਨਾਲ ਦੀਆਂ ਜਿੰਨੀਆਂ ਹੁੰਦੀਆਂ ਨੇ ਉਸ ਉਮਰ ਦੀਆਂ ਇਕੱਠੀਆਂ ਬੁੜੀਆਂ ਸਾਰੀਆਂ ਫਾਲਣ ਕਰ ਲੈਂਦੀਆਂ ਨੇ ਫੌਜ ਵਾਲਿਆਂ ਵਾਂਗੂ, ਇਕੱਠੀਆਂ ਕਰਕੇ ਖੜੀਆਂ ਕਰਕੇ ਫਿਰ ਮਰਨ ਵਾਲੇ ਦਾ ਨਾਂ ਲੈ ਕੇ ਇੱਕ ਮੂਹਰੇ ਬੋਲਦੀ ਹੈ, ਪਿੱਛੇ ਬਾਕੀ ਦਾ ਟੋਲਾ ਬੋਲਦਾ ਸਾਰਾ। ਜੇ ਕਿਤੇ ਉਹ ਬੋਲ ਜਿਹੜਾ ਮੂਹਰੇ ਬੋਲਿਆ ਸੀ ਕਿਤੇ ਉੱਕ ਜਾਵੇ, ਫੜ ਕੇ ਬਾਹਾਂ ਬਾਹਰ ਕੱਢ ਦਿੰਦੇ ਸੀ, ਸੋਰੀ ਦੀਆ ਤੈਨੂੰ ਸਿਆਪਾ ਨਹੀਂ ਕਰਨਾ ਆਉਂਦਾ ਬਾਹਰ ਨਿਕਲ, ਐਸਾ ਹੁੰਦਾ ਸੀ। ਅਤੇ ਜਾਂ ਫਿਰ ਸਿਆਪੇ ਦੇ ਜਿਹੜੇ ਦਹੱਤੜ ਮਾਰਦੀਆਂ ਨੇ, ਮੂੰਹ 'ਤੇ ਮਾਰਨੇ, ਛਾਤੀ 'ਤੇ ਮਾਰਨੇ, ਪੱਟਾਂ 'ਤੇ ਮਾਰਨੇ, ਜੇ ਉਹ ਕਿਤੇ ਇਕੱਠੇ ਨਾ ਵੱਜਣ ਅੱਗੇ ਪਿੱਛੇ ਹੋ ਜਾਣ, ਜਿਵੇਂ ਫੌਜੀ ਪਰੇਡ ਕਰਦੇ ਹੁੰਦੇ ਹੈ, ਇਕੱਠਾ ਪੈਰ ਚੜ੍ਹਦਾ ਅਤੇ ਇਕੱਠੇ ਆਉਂਦੇ ਨੇ, ਐਂ ਕਿਤੇ ਥੋੜ੍ਹਾ ਬਹੁਤਾ ਫਰਕ ਪੈ ਜਾਏ ਅਤੇ ਬੰਬ ਫੜ ਕੇ ਬਾਹਰ ਕੱਢ ਦਿੰਦੀਆਂ ਸੀ। ਉਹ ਇੱਦਾਂ ਕੋਈ ਹੋ ਰਿਹਾ ਸੀ, ਸਿਆਪਾ ਜਿਹਾ ਹੋ ਰਿਹਾ ਸੀ, ਸਤਿਗੁਰ ਸੇ ਪਾਤਸ਼ਾਹ ਜੀ ਉਹਨਾਂ ਨੂੰ ਉਪਦੇਸ਼ ਦੇ ਰਹੇ ਨੇ ਕੀ ਕਰ ਰਹੀਆਂ ਸੀ। ਹੈ ਹੈ ਕਰ ਕਹਿ ਉਹ ਕਰੇਨ, ਉਹ ਮੂਹਰੇ ਕਹਿੰਦੇ ਹੈ ਹੈ, ਉਹ ਪਿੱਛੇ ਕਹਿੰਦੇ ਨੇ, ਦੂਜਿਆਂ ਵੀ ਕਹਿੰਦੇ ਨੇ ਹੈ ਹੈ, ਉਹ ਇੱਦਾਂ ਦਾ ਹੁੰਦਾ। ਉਹ ਕਿਤੇ ਸਾਰਾ ਚੇਤੇ ਆਈ ਮੈਨੂੰ ਗੱਲ ਸਿਆਪੇ ਦੀ, ਪਿੰਡ ਵਿੱਚ ਸੀ ਕੋਈ ਸਿਆਪਾ ਹੋ ਰਿਹਾ ਸੀ, ਉਹ ਕਿਤੇ ਨੈਣ ਜਿਹੜੀ ਸੀ ਉਹ ਮੂਹਰੇ ਬੋਲਦੀ ਅਤੇ ਪਿੱਛੇ, ਜਾਂ ਮਰਾਸਣ ਬੋਲਦੀ ਹੁੰਦੀ ਆ ਮੂਹਰੇ, ਜਾਂ ਨੈਣ ਉਹ ਜਥੇਦਾਰਨੀ ਹੁੰਦੀ ਆ ਬਣਾਉਣ ਲਈ, ਉਹ ਬੋਲਦੀ ਸੀ ਕਿਤੇ ਪੁਰਾਣੇ ਮੋਗੇ ਆਪਣੇ ਕੋਠੇ 'ਚ, ਮੈਂ ਮੋਗਾ ਰੱਖਿਆ ਇਹਨਾਂ ਨੂੰ ਮੋਗੇ ਕਹਿੰਦੇ ਆ, ਚੰਨ ਆਉਣ ਲਈ ਕੋਠਿਆਂ ਦੇ ਅੱਗੇ ਰੱਖੇ ਹੁੰਦੇ ਸੀ। ਉਹ ਕਿਤੇ ਮੁੰਡਾ ਭੁੱਖਾ ਆਇਆ ਅਤੇ ਮੋਗੇ ਥੀ ਪੁੱਛੋ, ਮਾਂ ਨੂੰ ਕਹਿਣ ਲੱਗਾ, ਮਾਂ ਭੁੱਖ ਲੱਗੀ ਹੈ ਅਤੇ ਰੋਟੀ ਤੂੰ ਇੱਥੇ ਸਿਆਪੇ 'ਚ ਬੜੀ ਹੋਈ ਹੈ ਅਤੇ ਮੈਨੂੰ ਭੁੱਖ ਲੱਗੀ, ਉਤੋਂ ਆਵਾਜ਼ ਦਿੱਤੀ, ਨਾਂ ਸੀ ਮਜਨੂੰ। ਉਹ ਕਹਿਣ ਲੱਗੇ, ਕੁੱਤੇ ਖਾਣ ਗਏ ਆ ਟਾਬੇ ਮਜਨੂੰ, ਜਾ ਘਰ ਨੂੰ। ਉਹਨੇ ਇਉਂ ਕਹਿ ਦਿੱਤਾ ਨੈਣ ਨੇ, ਮਗਲੀਆਂ ਨੇ ਕਹਿ ਦਿੱਤਾ, ਹੈ ਹੈ ਮਜਨੂੰ ਹੈ ਤੈਨੂੰ। ਅਤੇ ਉਹ ਕਹਿਣਗੇ, ਹੈ ਪੁੱਤੀ ਉਹ ਮੇਰੇ ਪੁੱਤ ਦਾ ਛਾਪਾ ਕਰ ਦਿੱਤਾ। ਅਤੇ ਕਹਿਣਗੇ, ਅਸੀਂ ਤਾਂ ਉਹੀ ਬੋਲਣਾ ਜੋ ਤੂੰ ਮੂਹਰੇ ਬੋਲਿਆ। ਸੋ ਇਹੋ ਜਿਹੇ ਚਲੋ ਅੱਖਰ ਚੱਲਦੇ ਸੀ ਉਦੋਂ, ਹੈ ਹੈ ਕਰਕੇ ਹੈ ਹੈ ਕਰਦੀਆਂ ਨੇ ਪਿੱਛੇ, ਉਹ ਵੀ ਜਿਹੜੀਆਂ ਪਿੱਛੇ ਹੈ ਹੈ ਆਖੀ ਜਾਂਦੀਆਂ ਨੇ ਜੀ। ਹਾਂਜੀ
ਗੱਲਾਂ ਪਿੱਟਣ ਫਿਰ ਖੋਹੇਨ,
ਸਾਰਾ ਮੈਂ ਸੀਨ ਰੱਖਿਆ ਨਾ, ਗੱਲਾਂ ਪਿੱਟਣ, ਗੱਲਾਂ 'ਤੇ ਥੱਪਾ ਮਾਰ ਦੇਣੇ, ਹੱਥਣ ਮਾਰ ਦੇਣੇ ਗੱਲਾਂ 'ਤੇ, ਇਹਨੂੰ ਗੱਲਾਂ ਨਹੀਂ ਕਹਿਣਾ ਜੀ, ਗੱਲਾਂ ਗੱਲਾਂ ਪਿੱਟਣ, ਗੱਲਾਂ ਨੂੰ ਪਿੱਟਦੀਆਂ ਨੇ, ਸਿਰ ਖੋਹੇਨ ਸਿਰ ਦੇ ਵਾਲ ਖੋਹਦੀਆਂ ਨੇ। ਹਾਂਜੀ ਝਾਟਾ ਜਿਹਾ ਖਿਲਾ ਰਿਹਾ ਅੱਗੇ,
ਨਾਓ ਲੈਣ ਅਰ ਕਰਨ ਸਮਾਏ।
ਹਾਂ, ਨਾਂ ਲੈਂਦੀਆਂ ਨੇ ਰੱਬ ਦਾ ਵੀ ਲੈ ਦਿੰਦੀਆਂ ਨੇ, ਰੱਬਾ ਤੂੰ ਆ ਕੀ ਕੀਤਾ ਲਾਂਭੇ ਦਿੰਦੀਆਂ ਨੇ, ਜਾਂ ਨਾਂ ਲੈਣ ਮਰਨ ਵਾਲੇ ਦਾ ਨਾਂ ਲੈ ਲੈ ਕੇ ਸਿਆਪਾ ਕਰਦੀਆਂ ਨੇ। ਸਮਾਰ ਜੀ ਕਹਿੰਦੇ ਕਰਨ ਸਮਾਏ, ਜੇ ਕਿਤੇ ਸ਼ਰਧਾ ਨਾਲ ਉਹ ਨਾਂ ਲਿਆ ਹੁੰਦਾ ਨਾ ਤਾਂ ਲਾਂਭੇ 'ਚ ਨਾਂ ਲੈ ਰਹੀਆਂ ਨੇ, ਰੱਬਾ ਐਸਾ ਕਿਉਂ ਕੀਤਾ, ਉਹਦੇ ਕੰਮਾਂ ਨੂੰ ਗਿਣਦੀਆਂ ਨੇ, ਇਹੋ ਜਿਹਾ ਵਧੀਆ ਕੰਮ ਕਰਨ ਵਾਲਾ ਸੀ ਚੱਲ ਗਿਆ, ਉਹਦੇ ਗੁਣਾਂ ਨੂੰ ਗਿਣਦੀਆਂ ਨੇ ਅਲਾਣੀਆਂ 'ਚ। ਅਤੇ ਜੇ ਕਿਤੇ ਸੱਚੇ ਨਿਸ਼ਚੇ ਦੇ ਨਾਲ ਪਰਮੇਸ਼ਰ ਦਾ ਨਾਮ ਲੈ ਲੈਣ, ਸਮਾਈ ਹੋ ਜਾਵੇ ਉਹਨਾਂ ਦੀ ਵੀ ਨਾਲ, ਪਰਮੇਸ਼ਰ 'ਚ ਨਿਸ਼ਚਾ ਹੋ ਕੇ ਕਿਤੇ ਕਰਨ ਸਮਾਏ, ਨਾਮ ਨਿਸ਼ਚੇ ਨਾਲ ਨਾ ਲੈਣ, ਫਿਰ ਨਾਨਕ
ਨਾਨਕ ਤਿੰਨ ਬਿਲਹਾਰੇ ਜਾਏ।
ਵੈਰੀ ਗੁੱਡ। ਮਾਂ ਜੀ ਕਹਿੰਦੇ ਐਸੀਆਂ ਤੋਂ ਤਾਂ ਫਿਰ ਮੈਂ ਬਿਲਹਾਰ ਜਾਂਦਾ, ਸਿਆਪੇ 'ਚੋਂ ਨਿਕਲ ਕੇ ਕਿਤੇ ਰੱਬ ਦਾ ਨਾਂ ਲੈ ਲੈਣ, ਭਾਣਾ ਮੰਨ ਲੈਣ। ਹਾਂ,
ਰੇ ਮਨ ਡੀਗ ਨਾ ਡੋਲੀਏ, ਸਿੱਧੇ ਮਾਰਗ ਧਾਓ।
ਇੱਕ ਬੰਦ ਸੰਸਾਰੀ ਜਿਹੜਾ ਸੀ ਜੀਵਨ, ਦੁਚਿੱਤੀ ਵਿੱਚ ਪਿਆ, ਦਵੈਤ ਵਿੱਚ ਪਿਆ ਹੋਇਆ ਸੀ। ਕਦੇ ਜੀ ਕਰਦਾ ਸੀ ਮੈਂ ਸੰਸਾਰੀ ਰਹਾਂ, ਕਦੇ ਜੀ ਕਰਦਾ ਸੀ ਕਿ ਮੈਂ ਪਰਮਾਰਥੀ ਹੋ ਜਾਂ, ਰੱਬ ਦੀ ਬੰਦਗੀ ਵਾਲਾ ਹੋ ਜਾਂ, ਇੱਦਾਂ ਦੀ ਡਾਵਾਂਡੋਲ ਸਥਿਤੀ ਵਿੱਚ ਸੀ। ਕਦੇ ਬੰਦਗੀ ਕਰਾਂ ਕਿ ਨਾ ਕਰਾਂ, ਮਾਇਆਧਾਰੀਓ ਬਣ ਜਾਂ ਜਾਂ ਰੱਬ ਦੀ ਭਗਤੀ ਕਰਾਂ, ਇਉਂ ਡਾਵਾਂਡੋਲ ਸਥਿਤੀ ਵਿੱਚ ਸੀ। ਅਤੇ ਉਹਦੇ ਥਾਈਂ ਮਹਾਰਾਜ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ, ਗੁਰੂ ਨਾਨਕ ਸਾਹਿਬ ਜੀ, ਰੇ ਮਨ ਡੀਗ ਨਾ ਡੋਲੀਏ,
ਡੀਗ ਨਾ ਡੋਲੀਏ।
ਐ ਮਨਾ ਕਾਹਨੂੰ ਡੁਲਾਏ, ਮਾਨ ਦੀ ਸਥਿਤੀ ਵਿੱਚ ਐਂ ਡਿੱਗਦਾ ਡੋਲਦਾ, ਅਤੇ ਇੱਦਾਂ ਡਿੱਗਣਾ ਨਾ ਕਰ, ਡੋਲਣਾ ਨਾ ਕਰ, ਡਾਵਾਂ ਡੋਲਣਾ ਹੋ, ਡੀਗ ਨਾ ਡੋਲੀਏ, ਦੋਵੇਂ ਅਰਥ ਇਹ ਵੀ ਹੋ ਜਾਂਦੇ ਨੇ। ਅਤੇ ਸਿੱਧਾ ਮਾਰਗ ਧਾਓ,
ਸਿੱਧੇ ਮਾਰਗ ਧਾਓ,
ਸਿੱਧਾ ਮਾਰਗ ਹੀ ਆ ਭਗਤੀ ਦਾ। ਸੋ ਭਗਤੀ ਦੇ ਰਾਹ 'ਤੇ ਸਿੱਧੇ 'ਤੇ ਰਾਹ ਤੁਰ, ਜਿਹੜਾ ਗੁਰਮਤਿ ਗੱਡੀ ਰਾਹ ਵਾ। ਹਾਂਜੀ,
ਪਾਛੇ
ਪਾਛ, ਸੱਚ ਦਲਾਵਾਂ ਲਾ ਕੇ ਪਾਛਾ,
ਪਾਛੈ
ਆਪਾਂ ਕਰਿਆ ਸੀ ਨਾ ਵਿਚਾਰ, ਵੀ ਪੰਜ ਅੱਖਰ ਜੇ ਪਿੱਛੇ ਆ ਜਾਣ ਤਾਂ ਉਹਨਾਂ ਦੀ ਆਪਣੀ ਆਵਾਜ਼ ਨਹੀਂ ਰਹਿ ਜਾਂਦੀ, ਨਾਲ ਦੇ ਅੱਖਰ ਨਾਲ ਮਿਲਵੀਂ ਆਵਾਜ਼ ਆਉਂਦੀ ਹੈ। ਗੱਗੇ ਤੋਂ ਨਾਲ ਦਾ ਅੱਖਰ ਪਹਿਲਾਂ ਕਿਹੜਾ ਹੁੰਦਾ, ਘੱਗਾ ਤੋਂ ਪਹਿਲਾਂ ਗੱਗਾ, ਸੋ ਗੱਗੇ ਘੱਗੇ ਦੀ ਸਾਂਝੀ ਆਵਾਜ਼ ਹੈ। ਬਾਘ
ਬਾਘ
ਬਾਘ ਨਹੀਂ ਕਹਿਣਾ,
ਬਾਘ
ਗੱਗੇ ਘੱਗੇ ਦੀ ਸਾਂਝੀ ਆਵਾਜ਼ 'ਚ ਬੋਲਣਾ। ਪਾਛਾ ਹੈ ਬਾਘ ਡਰਾਵਣੋ,
ਪਾਛੇ ਬਾਘ ਡਰਾਵਣੋ,
ਆਗੇ ਅਗਨ ਤਲਾਓ,
ਆਗੇ ਅਗਨ ਤਲਾਓ।
ਪਾਛਾ ਆ ਜਿਹੜਾ ਲੋਕ ਹੈ, ਜੇ ਕਿਤੇ ਉਪਲੇ ਸ਼ਬਦ ਮੁਤਾਬਕ ਕਹਿੰਦੇ ਸਿੱਧੇ ਮਾਰਗ 'ਤੇ ਚੱਲ ਪਵੋ, ਡਾਵਾਂਡੋਲ ਦੀ ਸਥਿਤੀ 'ਚੋਂ ਨਿਕਲ ਕੇ, ਮੈਂ ਆ ਕਰਾਂ ਕਿ ਨਾ ਕਰਾਂ, ਸੰਸਾਰ ਮੈਂ ਭਗਤੀ ਕਰਾਂ ਕਿ ਨਾ ਕਰਾਂ, ਨਿਤਨੇਮ ਕਰਾਂ ਕਿ ਨਾ ਕਰਾਂ, ਮੈਂ ਗੁਰੂ ਵਾਲਾ ਬਣਾ ਕਿ ਨਾ ਬਣਾ, ਇਹ ਜਿਹੜੀ ਡਾਵਾਂਡੋਲ ਦੀ ਸਥਿਤੀ ਵਿੱਚੋਂ ਨਿਕਲ ਕੇ ਜੇ ਨਿਕਲ ਜਾਵੇ ਨਾ, ਸਿੱਧੇ ਮਾਰਗ 'ਤੇ ਤੁਰ ਪਵੇਂ, ਪਾਛ ਹੈ ਆਹ ਜਿਹੜਾ ਪਿੱਛੇ ਲੋਕ ਹੈ, ਬਾਘ ਡਰਾਵਣੋ, ਬਾਘ ਨਾਮ ਬਘਿਆੜ ਦਾ, ਬਘਿਆੜ ਕੀ ਆ, ਕਾਲ, ਕਾਲ ਰੂਪੀ ਜਿਹੜਾ ਬਾਘ ਹੈ ਬੜਾ ਡਰਾਉਣਾ, ਉਹ ਤੋਂ ਬਚ ਜਾਏਗਾ ਜੇ ਡਾਵਾਂਡੋਲ 'ਚ ਰਹੇਗਾ। ਪਾਛ ਹੈ ਬਾਘ ਡਰਾਵਣੋ, ਆ ਪਿੱਛੇ ਇਹ ਲੋਕ ਵਿੱਚ ਵੀ ਕਾਲ ਰੂਪੀ ਬਾਘ ਤੈਨੂੰ ਡਰਾਵੇਗਾ ਆ ਕੇ। ਆਗਾ ਅਗਨ ਤਲਾਓ, ਅੱਗੇ ਜਦੋਂ ਪਰਲੋਕ ਜਾਏਗਾ ਮਰ ਕੇ, ਅਗਨੀ ਦਾ ਕੁੰਡ ਜਿਹੜਾ ਆਵੇਗਾ ਰਾਹ 'ਚ, ਬੈਤਾਰਨੀ ਨਦੀ ਰੂਪੀ ਤਲਾਅ ਆਵੇਗਾ, ਉਹਦੇ ਵਿੱਚ ਦੀ ਲੰਘਣਾ ਪਵੇਗਾ। ਜਿਹੜੀ ਬੈਤਾਰਨੀ ਨਦੀ ਕਹੀ ਜੀ ਹੈ, ਪਸ ਦੀ ਵਗਦੀ ਆ ਰਾਤ ਦੀ, ਉਹਦੇ ਵਿੱਚ ਦੀ ਲੰਘਾਉਂਦੇ ਹੈ, ਉਹਦੇ ਵਿੱਚ ਦਿਨ ਇਸ਼ਨਾਨ ਕਰਾਉਣਗੇ। ਜਾਂ ਆਗਾ ਅਗਨ ਤਲਾਓ, ਆਗਾ ਅਗਨ ਕਾਹਦੀ, ਨਰਕਾਂ ਦੀ, ਨਰਕ ਦੀ ਅੱਗ ਵਿੱਚ ਜਿਹੜਾ ਹੈ ਤੈਨੂੰ ਜਿਹੜਾ ਹੈ ਉਹਦੇ ਡਿੱਗਣਗੇ। ਸੋ ਜਾਂ ਆਗਾ ਅਗਨ ਤਲਾਓ, ਅਗਲਾ ਜਨਮ ਫਿਰ ਕੀ ਹੋਵੇਗਾ, ਮਾਂ ਦੇ ਗਰਭ ਦੀ ਜਿਹੜੀ ਅਗਨੀ ਹੈ, ਤਲਾਅ ਜਿਹੜਾ ਮਾਂ ਦਾ ਗਰਭ ਹੈ, ਸੋ ਗਰਭ ਰੂਪੀ ਤਲਾਅ ਦੇ ਵਿੱਚ ਜਿਹੜੀ ਅਗਨੀ ਹੈ ਉਹਦੇ ਵਿੱਚ ਡਿੱਗਣਾ ਹੋਵੇਗਾ। ਅੱਗੇ ਜੀ,
ਸਹਿ ਸਹਿ ਜੀਅਰ
ਜੀਅਰ
ਜੀਅਰ ਪਰ ਰਹਿਓ,
ਠੀਕ
ਮਾਂ ਕਹੋ,
ਮਾਂ ਨਹੀਂ ਕਹਿਣਾ, ਮਾਂ ਕਹਿਣਾ, ਮਾਂ ਕਹਾਂਗੇ ਮਾਂ ਦਾ ਅਰਥ ਹੋਜੂ, ਮਾਂ ਬਿਨਾਂ ਬਿੰਦੀ ਤੋਂ ਬੋਲਾਂਗੇ ਮਾਂ,
ਮਾਂ
ਮਾਂ ਮੈਨੇ ਮੈਨੂੰ,
ਮਾਂ
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 ਮਾਂ ਬੋਲੋ, ਮਾਂ
ਮਾਂ।
ਹਾਂਜੀ,
ਕਹੋ ਅਵਰ ਨਾ ਢੰਗ,
ਸਾੜੇ ਪੜ੍ਹ ਕੇ ਦੇਖਿਓ,
ਜੀਅਰ ਪਰ ਰਿਹੋ ਮਾਂ ਢੰਗ।
ਹਾਂ, ਮਾਂ ਕਹਿਣਾ ਕਿ ਮਾਂ, ਹਾਂ ਬਿਨਾਂ ਬਿੰਦੀ ਤੋਂ ਕਿ ਬਿੰਦੀ ਸਾਹਿਤ, ਹਾਂ ਫਿਰ ਉੱਦਾਂ ਹੀ ਪੜ੍ਹ ਲੈ ਮਾਂ, ਇਉਂ ਨਹੀਂ ਕਹਿਣਾ ਮਾਂ ਕਹੋ, ਮੇਰੀ ਮਾਂ ਨੂੰ ਕੋਈ ਢੰਗ ਨਹੀਂ, ਉਹ ਭਾਵ ਨਹੀਂ ਹੈ, ਸੋ ਉਹਨੂੰ ਵਿਚਾਰੇ ਨੂੰ ਲਾਂਭੇ ਦੇਈ ਜਾਊਂਗੇ। ਸੋ ਮਾਂ ਕਹਿਣਾ ਮਾਂ। सहसा जियरा पर रहे हो
सहसा जियरा न पर रहे हो।
हाँ मेरा जड़ा जिया संशय च पिया हो भी गुरु वाले बना के ना बना एक ही तीक आ रही है अजय संशय च पिया मन कई दा बाबा लखविंदर सिंह जी रोज़ अनाउंस करते हैं जी कितनी कहते अमृत छको पर संख्या च आवे अजय सकी कि ठहर के सकीए चलो कहते बुढ़े हुए सक लाँगे हमने कानू छकना है यह जे संशया च पिया होया जी अड़ा जड़ा है सो संशय बुद्धे विनाशती संशया वाली बुद्धि जो नाश हो जाती है कि पता बड़े पावे कि ना आवे पता नहीं कदों फूक जी निकल जाए मारे कहते हैं हर जपद्या आखिर ढिलना की जी मेरी जिंदड़ी है मत के जापै सह आवै कि ना आवै की पता अगला सह आवे कि ना आवे सो ऐसे संशया के जीए का पिया होया जी माँ कहो अवलना टंग माँ मैनू कहो मैनू कोई जरा निकल का ढंग नहीं दिस रहा किमें निकलना इन्हें संशया हूँ सतगुरु जी उत्तर देंगे ने
नानक गुरमुख छुट्टी है
गुरु नानक साहब कहते गुरमुख बन जा गुरु वाला हो जा ये संशया तो छुटकारा हो जू हाँ जी
हर प्रीतम स्यों संघ
हाँ हरी प्रीतम के नाल फिर जरा संघ प्राप्त मिल जू तेनू गुरु के द्वारा गुरमुख बन जा हाँ जी हरी प्रीतम के नाल मिलाप हो जू फिर तेरा जी छुट्टी है जमन मन छुट जू अगर क्या से ना अग्नि तलाओ अग्नि का कुंड जड़ा माँ का गर्भ ये बच्चों ज बच जाएगा अग्नि तलाओ जा जड़ा नरक का कुंड सी ये छुट्टी है छुटकारा हो जू तेरा
वाघ मरे मन मारिए
कहते जी फिर जड़ा सी यदा तुम महाराज पिछे कहा कि बाघ जड़ा है काल रूपी ये मारदा है यदा डर है इनू किमें मारीे काल रूपी बाघ न किमें मारीे काल रूपी बघ्याड़ किमें मारना होवे हूँ मारे उत्तर देंगे ने बाघ मरै मन मारीे गुरु नानक साहब कहते मन मार लो काल रूपी बाघ मर जो फिर कहते जी फिर मन किमें मारीे ये भी तो पंगा है ये भी नहीं मरता किमें मर मारीे वह उत्तर फेर देंगे ने अगे मन किमें मरू दसो जी
सतगुर देखिया होए
हाँ जे सतगुर देखिया होए देखिया नाम हुंदा सिखिया जिन्हां नूं भाई गुरु वाल बन के गुरु की सिख्या लई होई है गुरु दीख्या प्राप्त है उन्हां दा मन मर जांदा है गुरु कृपा करके मन नूं मार दिंदे ने मन बस आवै नानका जे पूर्ण कृपा होए सतगुरु जी पूर्ण कृपा कर दिंदे ने जे बने कोई गुरु वाला जे बने नहीं कृपा किवें होगी हाँ
आप पछाणै हर
मिला है
बहुत ना मरना होए
मर से पास कहते फिर भाई अपने आपे की पछाण हो जाती है गुरु वाला मिल के गुरु की सिक्ख्या चो जे आपे की पछाण होगी आपा की है आत्मा हूँ तो अपने आपे की पछाण नहीं अपने आप को शरीर मनी बैठे हाँ है आत्मा वा सो अपने आपे की पहचान हो जाती है जिन्होंने आपे की पहचान होगी हर मिला उन्होंने रब मिल पैदा है जिन्हों रब मिल पाया बहुत ना मरना होए वो रब रूप ही हो जाता है मुड़ के मरना नहीं हुंदा रब कदे जमे है सो इस करके जो रब ही बन गया जमेगा नहीं जोड़ा जमेगा नहीं तो मरेगा नहीं मुड़ के मरना जमना नहीं होवेगा
कीचड़ हाथ ना डूबी
बूढ़ी अर्थ डूबणदा है पढ़ना बूढ़ी है ये भी पक्षी दम पढ़ी जाते वीर कई
एक नजर निहाल
हाँ जी तुहारे पढ़ लो सारी
कीचड़ हाथ ना डूबी डूबी डू बूढ़ी
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 बब्बा मुड़े लो
बूढ़ी एक नजर निहार
बूढ़ी
बूढ़ी
हाँ बूढ़ी भी नहीं कहना फिर बूढ़ी दर्थ हो जो कीचड़ हाथ ना बूढ़ी
कीचड़ हाथ ना बूढ़ी
एक नजर निहार हाँ कहते एक जो एक परमेश्वर कितने सतगुरों की बख्शिश द्वारा नज़र कृपा जड़ी कृपा वाली नज़र जड़ी है निहाल उन्हें कितने वेख लैन कृपा दृष्टि ना कितने वेख लैन कीचड़ हाथ ना बूढ़ी कीचड़ जड़ा मोह रूपी कीचड़ है जड़ा संसार रूपी चिकड़ है ये मन रूपी हाथ डुबदा नहीं हाँ जी
नानक गुरमुख उभरे
मार जी कहते ने जोड़े भाई गुरु वाले बन गए गुरु वाले बन के गुरमुख हो गए उभरे मैंने बच गए
गुर सरवर सची पाल
हाँ गुर सरवर सर्व की है समुद्र समुद्र की है संसार जो संसार समुद्र है सो ये तो तरन वास्ते सतगुरु से पास सची पाल पाल नाम हूँ जी कंध का कंध नाम तो लेना ਜਿਹੜੀ ਹੈ ਪੁਲ ਸੱਚੀ ਪੁਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਣਾ ਦਿੰਦੇ ਨੇ ਨਾਮ ਰੂਪੀ, ਉਹਦੇ 'ਤੇ ਚੜ੍ਹ ਕੇ ਭਾਈ ਉੱਭਰੇ ਬਚ ਗਏ।
ਅਗਨ ਮਰੈ ਜਲ ਲੋੜ ਲਹਾ, ਵੇਣਗੁਰ ਨਿਦ ਜਲ ਨਾਹਿ।
ਵੇਣਗੁਰ ਦਾ ਠੀਕ ਹੈ, ਪੜ੍ਹੋ ਸਾਰੇ। ਅਗਨ ਮਰੈ,
ਅਗਨ ਮਰੈ
ਜਲ ਲੋੜ ਲਹੋ,
ਜਲ ਲੋੜ ਲਹੋ।
ਵੇਣਗੁਰ,
ਵੇਣਗੁਰ
ਨਿਦ ਜਲ ਨਾਹਿ,
ਨਾਹਿ।
ਅਗਨ ਮਰੈ, ਕਿ ਅੱਗ ਕਿਵੇਂ ਬੁਝਦੀ ਹੈ ਬਈ, ਮਰਦੀ ਹੈ। ਜਲ ਲੋੜ ਲਹੋ, ਜੇ ਪਾਣੀ ਲੋੜ ਲਈਏ ਪਾਣੀ ਪਾ ਦੀ ਅੱਗ 'ਤੇ, ਅੱਗ ਬੁੱਝ ਜਾਂਦੀ ਹੈ। ਸੋ ਇਸੇ ਤਰ੍ਹਾਂ ਇਸੇ ਅਖਰੀ ਅਰਥ ਅੰਤਰੀ ਵਰਥ ਅਗਨ ਮਰੈ, ਅਗਨ ਕਿਹੜੀ? ਤ੍ਰਿਸ਼ਨਾ ਦੀ, ਤ੍ਰਿਸ਼ਨਾ ਦੀ ਅੱਗ ਭਾਈ ਮਰੈ ਕਿਵੇਂ ਬੁਝੇਗੀ? ਜਲ ਲੋੜ ਲਹੋ, ਜਲ ਕਿਹੜਾ? ਨਾਮ ਰੂਪੀ, ਨਾਮ ਰੂਪੀ ਜਲ ਨੂੰ ਲੋੜ ਲੈਣਾ ਕਰੋ। ਨਾਮ ਰੂਪੀ ਜਲ ਨਾਲ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਮਰੈ ਬੁਝ ਜਾਏਗੀ। ਬੇਨ ਗੁਰ, ਪੜ੍ਹੋ ਸਾਰੇ।
ਵੇਣ ਗੁਰ
ਨਿਧ ਜਲ ਨਾਹੇ,
ਨਿਧ ਜਲ ਨਾਹੇ।
ਇਹ ਜਿਹੜਾ ਨਾਮ ਰੂਪੀ ਜਲ ਹੈ, ਗੁਰੂ ਜਿਹੜੇ ਨਿਧੀ ਨੇ ਜਲ ਦੀ, ਭਾਈ ਬੱਦਲ ਦੀ ਨਿਆਈ ਨੇ, ਸੋ ਉਹ ਜਿਹੜੇ ਨਾਮ ਰੂਪੀ ਜਲ ਜਿਹੜਾ ਹੈ ਗੁਰੂ ਤੋਂ ਬਿਨਾਂ ਨਹੀਂ ਮਿਲਣਾ। ਇਹ ਨਾਮ ਰੂਪੀ ਜਲ ਦੇ ਦੇਣ ਵਾਲੇ ਗੁਰੂ ਰੂਪੀ ਬੱਦਲ ਨੇ, ਉਹ ਨਾਮ ਰੂਪੀ ਜਲ ਦੀ ਵਰਖਾ ਕਰਦੇ ਨੇ। ਉਹਨਾਂ ਤੋਂ ਬਿਨਾਂ ਇਹ ਨਾਮ ਰੂਪੀ ਜਲ ਪ੍ਰਾਪਤ ਨਹੀਂ ਹੋਣਾ, ਜਿਹਦੇ ਨਾਲ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਹੈ ਬੁੱਝ ਜਾਵੇ।
ਜਨਮ
ਗੁਰੂ ਵਾਲੇ ਬਣਨਾ ਪਊ ਕਿ ਨਹੀਂ?
ਹਾਂਜੀ,
ਕਦੋਂ ਬਣਨਾ ਫਿਰ ਜਿਹੜੇ ਨਹੀਂ ਬਣੇ? ਸੋਚਾਂਗੇ, ਦੇਖਾਂਗੇ ਕਦੋਂ ਛੱਡਾਂਗੇ। ਚਲੋ, 21 ਤੇ ਆ ਗਈ ਨੇੜੇ। ਚਲੋ,
ਜਨਮ ਮਰੈ ਪਰਮਾਈਐ,
ਜਨਮ ਮਰੈ ਪਰਮਾਈਐ,
ਜੇ ਲੱਖ ਕਰਮ ਕਮਾ ਹੈ।
ਜੇ ਕਹਿਣਗੇ ਅਸੀਂ ਤਾਂ ਪਹਿਲੇ ਬਥੇਰੇ ਵਿਦਵਾਨ ਹਾਂ, ਸਾਡੇ ਕੋਲ ਪਹਿਲਾਂ ਗਿਆਨ ਹੈਗਾ ਗੁਰੂ ਵਾਲੇ ਬਣਨ ਦੀ ਕੀ ਲੋੜ ਹੈ, ਬਥੇਰੇ ਅਸੀਂ ਹੋਰ ਚੰਗੇ ਕੰਮ ਕਰਦੇ ਹਾਂ ਲੱਖਾਂ। ਮਹਾਰਾਜ ਕਹਿੰਦੇ ਜੇ ਲੱਖ ਕਰਮ ਕਮਾਹੇ, ਜੇ ਗੁਰੂ ਤੋਂ ਬਿਨਾਂ ਲੱਖਾਂ ਹੋਰ ਕਰਮ ਕਰਦਾ ਹੈ, ਜਨਮ ਮਰਿਆ ਭਰਮਾਈ ਹੈ, ਪਰ ਗੁਰੂ ਵਾਲਾ ਨਹੀਂ ਬਣਿਆ, ਜੰਮੀ ਜਾਏਗਾ ਮਰੀ ਜਾਏਗਾ, ਇਸ ਭਰਮਣੇ ਵਿੱਚ ਪਿਆ ਰਹੇਗਾ।
ਜਮ ਜੰਗਾ ਜਾਗਾਤ ਨਾ ਲੱਗਈ।
ਹਾਂ, ਇਹ ਜਿਹੜੇ ਤੂੰ ਕਹਿੰਦਾ ਮੈਂ ਚੰਗੇ ਕਰਮ ਪਹਿਲਾਂ ਹੀ ਕਰਦਾ, ਗੁਰੂ ਵਾਲੇ ਬਣਨ ਦੀ ਕੀ ਲੋੜ ਹੈ, ਮੈਂ ਜਪ ਤਪ ਕਰ ਲੈਣਾ, ਇਹ ਤਾਂ ਤੇਰੇ ਐਸੇ ਜਿਹੜੇ ਕਰਮ ਧਰਮ ਤੂੰ ਕਰਦਾ ਗੁਰੂ ਤੋਂ ਬਿਨਾਂ, ਬਾਣੀ ਚਾਹੁੰਦਾ ਰਾਹ 'ਚ ਲੁੱਟ ਲੈਣੇ ਨੇ, ਜਮ ਨੇ ਜਗਾਤ ਵਿੱਚ ਲੈ ਜਾਣੇ ਨੇ।
ਜੇ
ਜਗਾਤ ਨਾ ਮੈਂ ਮਸੂਲ ਦਾ ਅੰਗਰੇਜ਼ੀ ਕਹਿੰਦੇ ਟੋਲ, ਟੋਲ ਟੈਕਸ ਵਾਲਾ ਨੇ, ਰਾਹ 'ਚ ਉਹਨਾਂ ਨੇ ਜਮਾਂ ਦੇ ਲੈ ਲੈਣੇ ਨੇ। ਆਉਂਦਾ ਬਾਣੀ ਵਿੱਚ ਕਰਮ ਧਰਮ ਪਾਖੰਡ ਜੋ ਦਿਸ ਹੈ, ਅਤੇ ਜਮ ਜਾਗਾਤੀ ਲੁੱਟੈ, ਨਿਰਵਾਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਸੋ ਇਹ ਕਰਮ ਧਰਮ ਜਿਹੜੇ ਗੁਰੂ ਤੋਂ ਬਿਨਾਂ ਕੀਤੇ ਹੋਏ ਨੇ ਤੇਰੇ, ਉਹ ਤਾਂ ਰਾਹ 'ਚ ਜਗਾਤ ਵਿੱਚ ਜਮਾਂ ਨੇ ਹੀ ਖੋਹ ਲੈਣੇ ਨੇ, ਗਾਹਾਂ ਖਾਲੀ ਫਿਰ ਹੋ ਜਾਏਗਾ। ਜੇ ਚੱਲੈ ਸਤਿਗੁਰ ਭਾਏ,
ਜੇ ਚੱਲੈ ਸਤਿਗੁਰ ਭਾਏ,
ਜੇ ਤੂੰ ਸਤਿਗੁਰਾਂ ਦੇ ਭਾਏ ਕਿਤੇ ਪ੍ਰੇਮ ਵਿੱਚ ਚੱਲ ਪਵੇਂ, ਸਤਿਗੁਰਾਂ ਦੇ ਭਾਏ ਭਾਣੇ ਵਿੱਚ ਕਿਤੇ ਚੱਲ ਪਵੇਂ ਗੁਰੂ ਵਾਲਾ ਹੋ ਕੇ, ਆ ਜਮ ਜਗਾਤ ਜਿਹੜੀ ਆ ਨਾ ਟੋਲ ਟੈਕਸ ਜਮ੍ਹਾਂ ਦਾ ਮਹਿਸੂਲ ਜਿਹੜਾ, ਇਹ ਤੈਨੂੰ ਲੱਗੇਗਾ ਨਹੀਂ, ਉਹ ਰਸਤਾ ਹੀ ਤੇਰਾ ਬਦਲ ਜੂ, ਇਹ ਰਸਤੇ ਨਹੀਂ ਜਾਣਾ, ਦੂਰ ਰਹੀ ਉਹ ਜਨਤੇ ਬਾਟ, ਉਹ ਜਮ੍ਹਾਂ ਵਾਲੇ ਰਾਹ ਜਾਣਾ ਹੀ ਨਹੀਂ ਤੂੰ।
ਹਾਂਜੀ, ਨਾਨਕ ਨਿਰਮਲ ਅਮਰ ਪਦ
ਠੀਕ
ਗੁਰ ਹਰ ਮੇਲ ਮੇਲਾ ਮਿਲਾਏ,
ਮੇਲਾਏ
ਮੇਲਾਏ।
ਪੜ੍ਹੋ ਸਾਰੇ, ਨਾਨਕ
ਨਾਨਕ
ਨਿਰਮਲ ਅਮਰ ਪਦ
ਗੁਰ
ਹਰ ਮੇਲਾ ਮੇਲਾਏ। ਮਾਰੇ ਕਹਿੰਦੇ ਜਿਹੜਾ ਭਾਈ ਨਿਰਮਲ ਸ਼ੁੱਧ ਮਾਇਆ ਦੀ ਮੈਲ ਤੋਂ ਰਹਿਤ ਅਮਰ ਪਦ, ਅਮਰ ਪਦਵੀ ਵੀ ਜਿਹੜੀ ਹੈ ਉਹ ਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦੇਣੇ ਇਹ ਪਦਵੀ ਦੀ। ਹਰ ਮੇਲਾ ਮੇਲਾਏ, ਹਰੀ ਨਾਲ ਮਿਲਾ ਦਿੰਦੇ ਨੇ ਮਿਲਾਉਣ ਵਾਲੇ ਹੋ ਕੇ, ਹਰੀ ਤੋਂ ਬਿਨਾਂ, ਵਾਹਿਗੁਰੂ ਜੀ ਗੁਰੂ ਤੋਂ ਬਿਨਾਂ ਹਰੀ ਦੇ ਨਾਲ ਹੋਰ ਨਹੀਂ ਕਿਸੇ ਨੇ ਭਾਈ ਮਿਲਾ ਦੇਣਾ, ਗੁਰੂ ਹੀ ਮਿਲਾਏਗਾ। ਗੁਰ ਹਰ ਮੇਲਾ ਮੇਲਾਏ,
ਹਰ ਮੇਲਾ ਮੇਲਾ।
ਹਾਂ, ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਹਰੀ ਨਾਲ ਮੇਲ ਲੈਣ, ਮੇਲ ਆਏ, ਉਹਨੂੰ ਮਿਲਾ ਲੈਂਦੇ ਨੇ, ਉਹਨਾਂ ਤੋਂ ਬਿਨਾਂ ਨਹੀਂ ਕੋਈ ਹੋਰ ਉਪਾਅ ਹੈ। ਚਲੋ ਜੀ,
ਕਲਰ ਕੇਰੀ ਚਪੜੀ ਕਊਆ ਮਲ ਮਲ ਨਾਏ।
ਕਹਿੰਦੇ ਕਲਰ ਦੀ ਛੱਪੜੀ ਸੀ, ਕੇਰੀ ਮੈਨੇ ਦੀ, ਕਲਰ ਦੀ ਛੱਪੜੀ 'ਤੇ ਕਊਆ ਕਾਂ ਜਿਹੜਾ ਸੀ ਮਲ ਮਲ ਕੇ ਨਹਾ ਰਿਹਾ ਆਪਣੇ ਆਪ ਨੂੰ ਛੱਪੜੀ ਚਿੱਕੜ ਦੇ ਵਿੱਚ ਹੀ, ਇਹ ਅਖਰੀ ਅਰਥ ਨੇ। ਅੱਗੇ,
ਮਨ ਤਨ ਮਹਿਲਾ ਅਵਗੁਣੀ ਚਿੰਜ ਭਰੀ ਗੰਦੀ ਆਏ।
ਹਾਂ, ਇਹ ਕਾਂ ਦੇ ਵਿੱਚ ਤਾਂ ਕੋਈ ਚੰਗਾ ਗੁਣ ਹੀ ਨਹੀਂ, ਅਤੇ ਇਹਦਾ ਜਿਹੜਾ ਸੀ ਮਨ ਤਨ ਜਿਹੜਾ ਸੀ ਮੈਲਾ ਹੋਇਆ, ਅੰਦਰੋਂ ਵੀ ਕਾਂ ਕਾਂ ਬਾਹਰੋਂ ਵੀ ਕਾਲਾ, ਅੰਦਰੋਂ ਵੀ ਕਾਲਾ ਹੈ। ਚਿੰਝ ਭਰੀ, ਚਿੰਝ ਮੈਨੇ ਚੁੰਝ, ਚੁੰਝ ਭਰੀ ਸੀ ਜਿਹੜੇ ਗੰਦ ਦੇ ਗੰਦਗੀ ਵਿੱਚ ਪਾਉਂਦਾ ਕਾਂ ਜਿਹੜਾ ਹੈ, ਸੋ ਇਉਂ ਪਾਉਣਾ ਕੀਤੀ ਹੈ, ਦੁਰਗੰਧੀ ਚਾ ਕੇ ਭਰ ਲਈ। ਇਸ ਅੱਖਰੀ ਅਰਥ ਹੁਣ ਕਲਰ ਕਿਹੜੀ ਛੱਪੜੀ, ਕਲਰ ਦੀ ਛੱਪੜੀ ਕਿਹੜੀ ਹੈ, ਵਿਸ਼ੇ ਵਿਸ਼ੇ ਰੂਪ ਕਲਰ ਦੀ ਜਿਹੜੀ ਛੱਪੜੀ ਹੈ, ਕਊਆ ਮਲ ਮਲ ਨਾਏ, ਵਸਈ ਜੀਵ ਜਿਹੜਾ ਕਾਂ ਵਰਗਾ ਹੈ, ਅੰਦਰੋਂ ਵੀ ਕਾਲਾ ਬਾਹਰੋਂ ਵੀ ਕਾਲਾ ਪਾਪਾਂ ਕਰਕੇ, ਸੋ ਇਹ ਜਿਹੜੀ ਸੀ ਵਿਸ਼ਾਂ ਰੂਪੀ ਛੱਪੜੀ ਵਿੱਚ ਬੜਾ ਮਲ ਮਲ ਕੇ ਨਹਾਉਂਦਾ ਹੈ ਸੁੱਖ ਜਾਣ ਕੇ ਇਹਨਾਂ ਨੂੰ। ਹਾਂਜੀ, ਮਨ ਤਨ,
ਮਨ ਤਨ ਮੈਲਾ ਅਵਗੁਣੀ,
ਇਹਨਾਂ ਪਾਪਾਂ ਕਰਕੇ, ਇਹਨਾਂ ਔਗੁਣਾਂ ਕਰਕੇ ਇਸ ਵਸਈ ਜੀਵ ਦਾ ਕਾਂ ਦਾ ਮਨ ਜਿਹੜਾ ਸੀ ਅਤੇ ਤਨ ਵੀ ਮੈਲਾ ਹੋਇਆ ਪਿਆ।
ਚਿੰਝ ਭਰੀ ਗੰਦੀ ਆਏ,
ਗੰਦੀ ਤਦੇ ਨਾਲ
ਗੰਦੀ ਆਏ,
ਗੰਦੀ ਨਹੀਂ ਕਹਿਣਾ ਨਾ, ਗੰਦੀ
ਗੰਦੀ ਆਏ,
ਚਿੰਝ ਭਰੀ ਗੰਦੀ ਆਏ,
ਚਿੰਝ ਭਰੀ ਗੰਦੀ ਆਏ।
ਚਿੰਝ ਜਿਹੜੀ ਸੀ ਚੁੰਝ, ਪਾਪੀ ਜੀਵ ਨੇ ਵਿਸ਼ਈ ਜੀਵ ਨੇ ਚੁੰਝ ਕਿਹੜੀ, ਜੀਵ ਜੀਵ ਰੂਪੀ ਚੁੰਝ ਜਿਹੜੀ ਸੀ ਗੰਦ ਨਾਲ ਭਰ ਲਈ, ਨਿੰਦਿਆ ਕਰਨ ਰੂਪੀ ਅਤੇ ਮਾੜੇ ਬਚਨ ਬੋਲਣ ਰੂਪੀ, ਇਹ ਜਿਹੜਾ ਸੀ ਜਾਂ ਜੀਵ 'ਤੇ ਕੀ ਲਿਆਉਂਦਾ, ਮਾਸ ਲਿਆਉਂਦਾ ਜੀਵ 'ਤੇ, ਸ਼ਰਾਬ ਲਿਆਉਂਦੀ ਜੀਵ 'ਤੇ, ਇਹ ਜੀਵ ਰੂਪੀ ਚੁੰਝ ਇਹਨਾਂ ਚੀਜ਼ਾਂ ਨਾਲ, ਇਹਨਾਂ ਪਦਾਰਥਾਂ ਨਾਲ ਭਰ ਲੈਣਾ ਕੀਤੀ ਹੈ। ਹਾਂਜੀ,
ਸਰਵਰ
ਅਤੇ ਕਾਂ 'ਤੇ ਉਹਦੇ ਵਿੱਚ ਫਰਕ ਕੋਈ ਨਹੀਂ। ਹਾਂਜੀ, ਸਰਵਰ
ਸਰਵਰ ਹੰਸ ਨਾ ਜਾਣਿਆ, ਕਾਗ 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 ਕੋ ਪੰਖੀ ਸੰਗ,
ਠੀਕ ਕਰ ਲਿਆ, ਲੜੀ ਵਾਰ ਸੀ ਨਾ ਉਸ ਦੇਖਦੀ ਸੀ ਕਾਗ ਕਹਾਂ ਕਿ ਕਾਗ ਕੋ ਪੰਖੀ ਆਖਾਂ, ਪਰ ਉਹਨੇ ਸੈੱਟ ਕਰ ਲਿਆ ਦੇਖ ਲਓ। ਚਲੋ ਜੀ, ਸਰਵਰ ਹੰਸ ਨਾ ਜਾਣਿਆ,
ਸਰਵਰ ਹੰਸ ਨਾ ਜਾਣਿਆ,
ਕਾਗ ਕੋ ਪੰਖੀ ਸੰਗ,
ਕਾਗ ਕੋ ਪੰਖੀ ਸੰਗ।
ਕਹਿੰਦੇ ਹੰਸ ਜਿਹੜਾ ਸੀ ਇਸ ਕਾਂ ਦੀ ਸੰਗਤ ਕਰ ਬੈਠਾ, ਪ੍ਰਤੱਖ ਕਾਂ ਦੀ, ਕੋਈ ਹੰਸ ਮਾਨ ਸਰੋਵਰ ਨੂੰ ਛੱਡ ਕੇ ਜਿਹੜੀ ਛੱਪੜੀ 'ਤੇ ਕਾਂ ਬੈਠਾ ਹੋਇਆ ਸੀ, ਸੰਗਤ ਕਰ ਲਈ ਇਹਦੀ। ਸਰਵਰ ਹੰਸ ਨਾ ਜਾਣਿਆ, ਉਸ ਹੰਸ ਨੇ ਜਿਹੜਾ ਸੀ ਇਹ ਕਾਂ ਦੀ ਸੰਗਤ ਕਰਨੇ ਕਰਕੇ, ਕਾਗ ਕੋ ਪੰਖੀ ਸੰਗ,
ਕਾਗ ਕੋ ਪੰਖੀ ਸੰਗ,
ਹਾਂ ਸਾਰੇ ਪੰਛੀਆਂ 'ਚ ਖੋਟਾ ਪੰਛੀ ਆ ਇਹ, ਤਾਂ ਇਹਨੂੰ ਕੁਪੰਖੀ ਕਿਹਾ, ਖੋਟਾ ਪੰਛੀ, ਮਾੜਾ ਪੰਛੀ ਹੈ ਸਾਰੇ ਪੰਛੀਆਂ 'ਚੋਂ, ਬੋਲਦਾ ਵੀ ਮਾੜਾ ਹੈ, ਹੈ ਵੀ ਕਾਲਾ ਅੰਦਰੋਂ ਬਾਹਰੋਂ, ਖਾਂਦਾ ਵੀ ਗੰਦਗੀ ਹੈ, ਇਸ ਕਰਕੇ ਉਹਦੇ ਔਗਣ ਕੁਝ ਲਏ ਨੇ। ਸੋ ਐਸਾ ਜਿਹੜਾ ਖੋਟਾ ਪੰਛੀ ਹੈ ਅਤੇ ਜਿਉਂਦਾ ਵੀ ਸਾਰਿਆਂ ਤੋਂ ਵੱਧ ਹੈ, ਉਮਰ ਵੱਧ ਹੈ ਸਾਰਿਆਂ ਨਾਲੋਂ, ਐਸਾ ਜਿਹੜਾ ਕਾ ਹੈ ਕੁਪੰਖੀ ਖੋਟਾ ਪੰਛੀ ਦੀ ਸੰਗਤ ਕਰ ਬੈਠਿਆ ਹੰਸ ਮਾਨ ਸਰੋਵਰ ਨੂੰ ਛੱਡ ਕੇ, ਫਿਰ ਕੀ ਹੋਇਆ,
ਸਾਕਤ ਸਿਉਂ ਐਸੀ ਪ੍ਰੀਤ ਹੈ, ਬੂਝੋ ਗਿਆਨੀ ਰੰਗ।
ਅਨੰਤਰੀ ਵਰਤ ਕਰਾਂਗੇ, ਸਰਵਰ ਹੰਸ ਨਾ ਜਾਣਿਆ,
ਹੰਸ ਨਾ ਜਾਣਿਆ,
ਸਰਵਰ ਜਿਹੜਾ ਸੀ ਸਰੋਵਰ ਮਾਨ ਸਰੋਵਰ ਕੀ ਹੈ, ਗੁਰੂ ਦੀ ਸਾਧ ਸੰਗਤ, ਗੁਰਾਂ ਦੀ ਸਾਧ ਸੰਗਤ ਜਿਹੜਾ ਰੂਪੀ ਜਿਹੜਾ ਮਾਨ ਸਰੋਵਰ ਸੀ ਨਾ, ਇਹ ਜੀਵ ਰੂਪੀ ਹੰਸ ਨੇ ਜਾਣਨਾ ਨਾ ਕੀਤਾ, ਕੀ ਕਰ ਬੈਠਿਆ, ਕਾਗ ਕੁਪੰਖੀ ਸੰਗ,
ਕਾਗ ਕੁਪੰਖੀ ਸੰਗ,
ਹਾਂ ਖੋਟਾ ਪੰਛੀ ਜਿਹੜਾ ਸਾਕਤ ਪੁਰਸ਼ ਸੀ, ਕਾਂ ਵਰਗਾ ਪਾਪੀ ਸੀ ਵਿਸਈ ਸੀ, ਉਹਦੀ ਸੰਗਤ ਕਰ ਬੈਠਿਆ ਇਹ, ਜਿਸ ਕਰਕੇ ਮਾਨ ਸਰੋਵਰ ਸੰਗਤ ਜਿਹੜੀ ਗੁਰੂ ਦੀ ਸੀ ਉਹਨੂੰ ਜਾਣਨ ਨਾ ਕੀਤਾ ਐਸਾ। ਹਾਂਜੀ,
ਸਾਕਤ ਸਿਉਂ ਐਸੀ ਪ੍ਰੀਤ ਹੈ,
ਫਿਰ ਕਹਿੰਦੇ ਸਾਕਤਾਂ ਦੀ ਤਾਂ ਐਸੀ ਭਾਈ ਪ੍ਰੀਤ ਹੈ, ਕਿੱਦਾਂ ਦੀ,
ਬੂਝੋ ਗਿਆਨੀ ਰੰਗ,
ਜਿਵੇਂ ਕਾਂ ਦੀ ਸੰਗਤ ਹੰਸ ਕਰ ਲਵੇ, ਇਉਂ ਸਾਕਤ ਪੁਰਸ਼ਾਂ ਦੀ ਸੰਗਤ ਤਾਂ ਐਸੀ ਹੈ ਪ੍ਰੀਤ ਕਰਨੀ, ਹੰਸ ਹੁੰਦੇ ਹੋਏ ਵੀ ਕਾਂ ਬਣ ਜਾਂਦੇ ਨੇ, ਸੋ ਬੂਝੋ ਗਿਆਨੀ ਰੰਗ, ਤਾਂ ਤੇ ਗਿਆਨੀ ਜਨੋ ਇਹ ਗੱਲ ਦੇ, ਇਸ ਗੱਲ ਨੂੰ ਰੰਗ ਦਾ ਅਰਥ ਹੈ ਪ੍ਰੇਮ, ਪ੍ਰੇਮ ਨਾਲ ਸਮਝਣ ਦੀ ਕੋਸ਼ਿਸ਼ ਕਰਿਓ, ਐਵੇਂ ਆਹ ਕੰਨ ਪਾ ਕੇ ਉਹ ਕੰਨ ਨਾ ਕੱਢ ਦਿਆ ਜੇ ਕਿਤੇ। ਹਾਂਜੀ,
ਸੰਤ ਸਭਾ ਜੈਕਾਰ ਕਰ,
ਹਾਂ ਸੰਤ ਸਭਾ ਵਿੱਚ ਆ ਅਤੇ ਉੱਥੇ ਸੰਤ ਸਭਾ 'ਚ ਆ ਕੇ ਜੈ ਜੈਕਾਰ ਕਰ,
ਗੁਰਮੁਖ ਕਰਮ ਕਮਾਓ,
ਗੁਰੂ ਵਾਲਾ ਬਣ ਕੇ ਗੁਰਾਂ ਦੁਆਰੇ ਨਿਸ਼ਕਾਮ ਕਰਮ ਕਰ, ਸੋ ਤੁਹਾਨੂੰ ਲਿਖਾਈਆਂ ਸੀ ਨਾ ਕਿ ਪ੍ਰਕਾਰ ਦੀਆਂ ਸਭਾ, ਯਾਦ ਹੈ ਕੋਈ ਕਿਤੇ ਆ ਗਈ ਹੁਣ ਇੱਥੇ, ਤੁਹਾਨੂੰ ਲਿਖਾਈਆਂ ਸੀ ਪਿੱਛੇ ਛੇ ਸਭਾ ਲਿਖਾਈਆਂ ਸੀ, ਇੱਕ ਤਾਂ ਹੋ ਗਈ ਸਿੱਖ ਸਭਾ, ਹਾਂਜੀ ਹਾਂਜੀ ਵਿਧਾਨ ਸਭਾ, ਉਹ ਬਾਦਲ ਉਹਨਾਂ ਦੀ ਹੈ, ਇੱਥੇ ਨਹੀਂ ਹੈ ਉਹ। ਸੋ ਇੱਕ ਸੀ ਸੰਤ ਸਭਾ, ਇੱਕ ਸੀ ਸਾਧ ਸਭਾ, ਇੱਕ ਸੀ ਗੁਰ ਸਭਾ, ਇੱਕ ਸੀ ਸਿੱਖ ਸਭਾ, ਇੱਕ ਜਿਹੜੀ ਸੀ ਸਿੱਧ ਸਭਾ, ਇੱਕ ਜਿਹੜੀ ਹੈ ਦੁਸ਼ਟ ਸਭਾ, ਪਰ ਦੁਸ਼ਟ ਸਭਾ ਛੱਡਣੀ ਹੈ, ਬਾਕੀ ਸਭਾ ਦਾ ਗ੍ਰਹਿਣ ਕਰਨਾ, ਮਗਰੋਂ ਆ ਕੇ ਸਿੰਘ ਸਭਾ ਵੀ ਕਈਆਂ ਨੇ ਚਲਾ ਲਈ ਆ। ਚਲੋ। ਸੋ ਇੱਥੇ ਹੁਣ ਸੰਤ ਸਭਾ ਦੀ ਗੱਲ ਕਰ ਰਹੇ ਨੇ। ਸੰਤ ਹੋਵੇ ਕੋਈ ਪੂਰਾ ਹੋਵੇ, ਬ੍ਰਹਮ ਵੇਤਾ ਰੱਬ ਨੂੰ ਹੋਵੇ ਮਿਲਿਆ ਵਿਆ, ਉਹਦੀ ਸਭਾ ਵਿੱਚ ਕਿਤੇ ਬੈਠ ਜਾਵੇ ਅਤੇ ਜੈ ਜੈਕਾਰ ਹੋ ਜਾਏਗੀ, ਨਹੀਂ ਤਾਂ ਠੈਂ ਠੈਂ ਗੋਪਾਲ ਹੋ ਜਾਏਗੀ। ਅੱਛਾ,
ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਕ ਅਜਿਹੇ ਤੀਰਥ ਨੇ, ਵਗਦੇ ਦਰਿਆ ਵਾਲੇ ਤੀਰਥ ਨੇ। ਇੱਕ ਤਾਂ ਖੜ੍ਹੇ ਤੀਰਥ ਹੁੰਦੇ ਆ ਨਾ, ਜਿਵੇਂ ਅੰਮ੍ਰਿਤਸਰ ਸਰੋਵਰ ਹੈ ਉਹ ਖੜ੍ਹਾ ਤੀਰਥ ਹੈ, ਇੱਕ ਜਿਹੜੇ ਵਗਦੇ ਸਰੋਵਰ ਗੰਗਾ ਹੈ, ਜਮਨਾ ਹੈ, ਸਰਸਵਤੀ, ਹੋਰ ਨਦੀਆਂ ਨੇ, ਉਹ ਵਗਦੇ ਦਰਿਆਵਾਂ ਦੇ ਤੀਰਥ ਨੇ। ਸੋ ਰਾਵੀ ਵਿਆਸ ਆਦਿ ਕੁਮਾਰ ਨੇ ਵਗਦੇ ਤੀਰਥਾਂ ਦੇ ਉੱਤੇ ਆਪਣਾ ਤੀਰਥ ਬਣਾਏ ਨੇ। ਵਿਆਸ ਦੇ ਕੰਢੇ 'ਤੇ ਗੋਬਿੰਦਵਾਲ ਸਾਹਿਬ ਬਣਾਇਆ, ਇਸ ਤਰ੍ਹਾਂ ਰਾਵੀ ਕੰਢੇ 'ਤੇ ਸ਼੍ਰੀ ਕਰਤਾਰਪੁਰ ਸਾਹਿਬ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਗਦੇ ਦਰਿਆ ਵਾਂਗੂ ਤੀਰਥ ਨੇ। ਇਹਦੇ ਵਿੱਚ ਇਸ ਤੀਰਥ ਵਿੱਚ ਜੇ ਕਿਤੇ ਇਸ਼ਨਾਨ ਕਰ ਲਵੇ ਨਾ, ਨਹਾਉਣਾ ਤੇਰਾ ਨਿਰਮਲ ਹੋ ਜਾਵੇਗਾ। ਐਸਾ ਇਸ਼ਨਾਨ ਕਰੇਗਾ ਤਾਂ ਤੂੰ ਨਿਰਮਲ ਹੋ ਜਾਏਗਾ, ਪਾਪਾਂ ਦੀ ਮੈਲ ਲਹਿ ਜਾਵੇਗੀ। ਹਾਂਜੀ,
ਜਨਮੇ ਕਾ ਫੁੱਲ ਕਿਆ,
ਫੁੱਲ ਨਹੀਂ ਫਲ,
ਫਲ ਕਿਆ ਗਣੀ,
ਠੀਕ ਹੈ,
ਜਾਂ ਹਰ ਭਗਤ ਨਾ ਪਾਓ,
ਠੀਕ ਹੈ, ਬੋਲੋ ਸਾਰੇ, ਜਨਮੇ ਕਾ ਫਲ ਕਿਆ ਗਣੀ,
ਜਨਮੇ ਕਾ ਫਲ ਕਿਆ ਗਣੀ,
ਜਾਂ ਹਰ ਭਗਤ ਨਾ ਪਾਓ,
ਜਾਂ ਹਰ ਭਗਤ ਨਾ ਪਾਓ।
ਕਹਿੰਦੇ ਜਿਹਨੇ ਹਰੀ ਦੀ ਭਗਤੀ, ਜਿਹਨਾਂ ਨੇ ਹਰੀ ਦੀ ਪ੍ਰੇਮਾ ਭਗਤੀ ਨਹੀਂ ਕੀਤੀ, ਭਾਵ ਮਨੇ ਪ੍ਰੇਮ, ਪ੍ਰੇਮਾ ਭਗਤੀ ਹਰੀ ਦੀ ਜਿਹਨੇ ਨਹੀਂ ਕੀਤੀ, ਉਹਦੇ ਜੰਮਣ ਦਾ ਫਲ ਕੀ ਗਿਣਤੀ ਕਰੀਏ, ਕੀ ਫਲ ਹੋਊਗਾ, ਕੀ ਗੱਡਾ ਖੜਾ ਦੀ ਉਹਦੇ ਜੰਮਣ ਕੰਨੀ ਉਹ। ਹਾਂਜੀ, ਫਟਿਆ ਨੂੰ ਵੀ ਨਹੀਂ ਉਹਦੇ ਜੰਮਣ ਦੇ, ਜਿਹਨੇ ਹਰੀ ਦੀ ਭਗਤੀ ਕੀਤੀ ਨਹੀਂ, ਜੰਮ ਲੈ ਜਨਮ ਲੈ ਕੇ ਧਰਤੀ 'ਤੇ ਬੋਝ ਬੜੇ ਨੇ, ਹਾਂ ਉਹਦਾ ਜੰਮਣ ਦਾ ਫਲ ਕੀ ਮਿਲਿਆ। ਚਲੋ ਜੀ,
ਪੈਦਾ ਕਾਦਾ ਬਾਦ ਹੈ, ਜਨਮ ਦੂਜਾ ਭਾਓ,
ਜਾਮਨ ਦੂਜਾ ਭਾਓ,
ਜਾਮਨ ਦੂਜਾ ਭਾਓ।
ਪੜੋ ਸਾਰੇ, ਪੈਦਾ ਖਾਦਾ ਬਾਦ ਹੈ, ਜਾਮਨ ਜਾਮਨ ਦੂਜਾ ਭਾਓ,
ਜਾਮਨ ਦੂਜਾ ਭਾਓ।
ਉਹਨਾਂ ਦਾ ਜਿਹੜੇ ਹਰੀ ਦੀ ਭਗਤੀ ਨਹੀਂ ਕਰਦੇ, ਪੈਦਾ ਰੱਬ ਦਾ ਨਾਂ ਬਣਾਏ, ਨਾਂ ਲੈ ਵਾਲੇ ਕੱਪੜੇ ਪਹਿਨ ਲਏ, ਕਿੰਨੇ ਸੋਹਣੇ ਉਹਨੇ ਵਸਤਰ ਦਿੱਤੇ, ਅਤੇ ਜੇ ਪ੍ਰਸਾਦ ਪਾਠ ਪਡੰਬਰ ਹੰਡਾਵਾ, ਜਿਹਦੀ ਪ੍ਰਸਾਦ ਕਿਰਪਾ ਨਾਲ ਰੇਸ਼ਮੀ ਕੱਪੜੇ ਪਹਿਨਣ ਨੂੰ ਤੈਨੂੰ ਮਿਲਦੇ ਨੇ, ਸੋ ਉਹਨੂੰ ਕਦੇ ਚੇਤੇ ਕਰਿਆ ਨਹੀਂ ਪਹਿਨਣ ਵੇਲੇ, ਜਾਂ ਜਿਹੜੇ ਜਿਹੜੀ ਦੁਕਾਨ ਤੋਂ ਲੈ ਕੇ ਆਉਂਦੇ ਉਹਨੂੰ ਤਾਂ ਯਾਦ ਕਰ ਲਿਆ ਵੀ ਬੜੀ ਵਧੀਆ ਸ਼ੋਪ ਸੀ, ਨੇ ਇੱਡੇ ਵਧੀਆ ਸੂਟ ਉੱਥੋਂ ਮਿਲੇ। ਹਾਂਜੀ, ਜਾਂਦੇ ਹੁਣ ਅੰਮ੍ਰਿਤਸਰ ਜਾਣਾ, ਦੇਸ਼ ਯਾਤਰਾ ਨੂੰ ਜਾਂਦੇ ਨੇ, ਅਤੇ ਉੱਥੇ ਪਹਿਲਾਂ ਸ਼ੋਪਿੰਗ ਕਰ ਲਿਆ ਜੀ, ਜਾ ਕੇ ਵਧੀਆ ਵਧੀਆ ਸੂਟ ਲਿਆਉਣੇ ਨੇ। ਚਲੋ ਮਿਲ ਵੀ ਗਏ, ਉੱਥੋਂ ਪ੍ਰਾਪਤ ਹੋ ਗਏ, ਅਤੇ ਉਹ ਦੁਕਾਨ ਨੂੰ ਤਾਂ ਚੇਤੇ ਰੱਖਿਆ, ਫਲਾਣੇ ਬਾਣੀਆਂ ਦੀ ਦੁਕਾਨ 'ਤੇ ਭੈਣੇ ਤੂੰ ਵੀ ਉੱਥੇ ਜਾਈ, ਉੱਥੋਂ ਇੱਦਾਂ ਦੇ ਵਧੀਆ ਮਿਲਣਗੇ, ਅਤੇ ਉਹ ਦੁਕਾਨਦਾਰ ਨੂੰ ਚੇਤੇ ਕਰ ਲਿਆ, ਵਸਤਰਾਂ ਨੂੰ ਚੇਤੇ ਕਰ ਲਿਆ, ਪਰ ਜਿਹਨੇ ਪਹਿਨਣ ਵਾਸਤੇ ਸੱਚੇ ਪਾਤਸ਼ਾਹ ਨੇ ਦਿੱਤੇ ਸੀ ਉਹਨੂੰ ਨਹੀਂ ਯਾਦ ਕਰਿਆ, ਨਾ ਪਹਿਨਣ ਵੇਲੇ ਯਾਦ ਕੀਤਾ, ਨਾ ਖਾਣ ਵੇਲੇ, ਖਾਣ ਵੇਲੇ ਜਿਹੜਾ ਸੀ ਭੋਲਾ ਰਾਮ ਹਲਵਾਈ ਨੂੰ ਤਾਂ ਯਾਦ ਰੱਖਿਆ, ਬੜੇ ਸੋਹਣੇ ਲੱਡੂ ਬਣਾਏ, ਜਲੇਬੀਆਂ ਵਧੀਆ ਬਣਾਈਆਂ, ਪਰ ਐਸੇ ਜਿਹੜੇ ਪਦਾਰਥ ਖਾਣ ਨੂੰ ਰੱਬ ਨੇ ਵਾਹਿਗੁਰੂ ਨੇ ਦਿੱਤੇ 36 ਪ੍ਰਕਾਰ ਦੇ, ਜੇ ਪ੍ਰਸਾਦ 36 ਅੰਮ੍ਰਿਤ ਖਾਏ ਤਿਸ਼ਟਾ ਕਰਕੋ ਰੱਖ ਮਨ ਮਾਹੇ, ਉਹਨੂੰ ਤਾਂ ਮਨ ਵਿੱਚ ਯਾਦ ਕੀਤਾ ਹੀ ਨਹੀਂ, ਖਾਣ ਵੇਲੇ ਨਹੀਂ ਯਾਦ ਕਰਿਆ, ਪਹਿਨਣ ਵੇਲੇ ਯਾਦ ਨਹੀਂ ਕਰਿਆ, ਮਾਲਕ ਕਹਿੰਦੇ ਜੀਵਨ ਵਿਅਰਥ ਨਹੀਂ ਫਿਰ ਤੇਰਾ, ਬਾਦ ਮੈਨੂੰ ਵਿਅਰਥ ਬਾਦ ਹੈ, ਐਸਾ ਪਹਿਨਣਾ ਐਸਾ ਖਾਣਾ ਤੇਰਾ ਵਿਅਰਥ ਹੈ, ਜਾਂ ਜਿੰਨਾ ਚਿਰ ਮਨ ਵਿੱਚ ਦੁਆਇਤ ਭਾਵਨਾ ਬਣੀ ਹੋਈ ਹੈ, ਰੱਬ ਨੇ ਥੋੜ੍ਹਾ ਦਿੱਤਾ, ਅਤੇ ਮੈਂ ਅਤੇ ਮੇਰੇ ਘਰ ਵਾਲਿਆਂ ਨੇ ਮਿਹਨਤ ਕੀਤੀ ਤਾਂ ਇਹਨਾਂ ਦੇ ਸੂਟ ਮਿਲੇ, ਅਤੇ ਤਦ ਕਰਕੇ ਇਹ ਦੂਜਾ ਭਾਵ ਹੈ ਜਿੰਨਾ ਚਿਰ, ਅਤੇ ਐਸਾ ਵਿਅਰਥ ਹੈ ਤੇਰਾ ਜੀਵਨ,
ਵੇਖਣਾ ਸੁਣਨਾ ਝੂਠ ਹੈ,
ਹਾਂ ਅਤੇ ਤੇਰਾ ਵੇਖਣਾ ਵੀ ਝੂਠ, ਨਾਮ ਤੋਂ ਬਿਨਾਂ ਜਿਹੜਾ ਵੇਖਦਾ ਨਾ, ਜਾਂ ਜਿਹੜਾ ਦੁਆਇਤ ਦ੍ਰਿਸ਼ਟੀ ਨਾਲ ਦੇਖਦਾ ਵੇਖਣਾ ਝੂਠ, ਜਿਹੜਾ ਸੁਣਨਾ ਕਰਦਾ ਨਾਮ ਤੋਂ ਬਿਨਾਂ, ਹੋਰ ਕੁਝ ਕਈ ਕੁਝ ਸੁਣਦਾ, ਕਿਹੜਾ ਇੱਕ ਚੀਜ਼ ਸੁਣਦਾ ਹੈ, ਅਤੇ ਕੀ ਨਹੀਂ ਟੀਵੀ 'ਤੇ ਸੁਣਦਾ, ਨੈੱਟ 'ਤੇ ਕੀ ਨਹੀਂ ਸੁਣਦਾ ਵੇਖਦਾ, ਸੋ ਐਸਾ ਤੇਰਾ ਸੁਣਨਾ ਐਸਾ ਤੇਰਾ ਵੇਖਣਾ ਸਾਰਾ ਝੂਠ ਹੀ ਹੈ, ਮੁੱਖ ਝੂਠਾ,
ਮੁੱਖ ਝੂਠਾ
ਆਲਾਓ,
ਆਲਾਓ
ਅਲਾਓ ਹੁੰਦਾ ਬੋਲਣਾ, ਜਿਹੜਾ ਮੁੱਖ ਤੋਂ ਵੀ ਬੋਲਦਾ ਵੀ ਝੂਠੇ ਬੋਲਦਾ, ਸੋ ਐਸਾ ਸਾਰਾ ਕੁਛ ਵਿਅਰਥ ਹੈ ਝੂਠਾ ਤੇਰਾ,
ਨਾਨਕ ਨਾਮ,
ਨਾਨਕ
ਨਾਨਕ
ਨਾਮ ਸਲਾਹੇ ਤੂੰ,
ਨਾਮ ਸਲਾਹੇ ਤੂੰ,
ਅੱਗੇ ਪੜ੍ਹ,
ਹੋਰ ਹੁਮੈ ਆਵੋ ਜਾਓ,
ਆਵੋ
ਆਵੋ
ਜਾਓ। ਮਾਰ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਨੂੰ ਸਲਾਹੁਣਾ ਕਰ, ਉਹਦੀ ਸਿਫਤ ਸਲਾਹ ਕਰ। ਇਹ ਤੋਂ ਬਿਨਾਂ, ਨਾਮ ਤੋਂ ਬਿਨਾਂ ਤਾਂ ਹੋਰ ਜੋ ਵੀ ਹੈ ਨਾ, ਜੋ ਕੁਝ ਕਰਨਾ ਹੈ, ਹੋਵੇਂ ਹੀ ਹੋਵੇਂ ਨੂੰ ਪੱਠੇ ਪਾਉਣੀਆਂ ਹੈ। ਅਤੇ ਆਵਾ ਜਾਓ, ਜੇ ਹੋਵੇਂ ਤੇਰੇ ਕੋਲ, ਫਿਰ ਆਈ ਚੱਲ, ਜਾਈ ਚੱਲ, ਜੰਮੀ ਚੱਲ, ਮਰੀ ਚੱਲ। ਹਾਂ ਚਲੋ ਜੀ,
ਅੱਗੇ
ਅੱਗੇ ਕਰਦੇ ਰਹੇ।
ਹੈਨ ਵਰਲੇ ਨਾਹੀਂ ਕਣੀ,
ਹੈਨ ਵਿਰਲੇ,
ਹੈਨ ਵਿਰਲੇ ਨਾਹੀਂ ਕਣੇ,
ਹਾਂ
ਫੈਲ ਫਕਰ ਸੰਸਾਰ।
ਠੀਕ ਹੈ, ਪੜ੍ਹੋ ਸਾਰੇ, ਠੀਕ ਪੜ੍ਹਿਆ ਉਹਨਾਂ ਨੇ ਹੁਣ। ਹੈਨ ਵਿਰਲੇ,
ਹੈਨ ਵਿਰਲੇ
ਨਾਹੀਂ ਕਣੇ,
ਨਾਹੀਂ ਕਣੇ
ਫੈਲ ਫਕਰ ਸੰਸਾਰ,
ਫੈਲ ਫਕਰ ਸੰਸਾਰ।
ਸੰਸਾਰ 'ਚ ਬ੍ਰਹਮ ਬੇਤੇ ਪੂਰਨ ਸਾਧੂ ਵਿਰਲੇ ਹੀ ਨੇ, ਹੈਨ ਵਿਰਲੇ, ਵਿਰਲੇ ਹੈਨ ਪਰ ਹੈਗੇ ਨੇ, ਪਰ ਨਾ ਹੀ ਕਣੇ ਪਰ ਬਹੁਤੇ ਨਹੀਂ ਹੈਗੇ। ਦੋ ਗੱਲਾਂ ਨੇ, ਹੈਗੇ ਵੀ ਨੇ ਅਤੇ ਪਰ ਬਹੁਤੇ ਨਹੀਂ, ਪਰ ਘਣੇ ਨਹੀਂ ਹੈਗੇ। ਘਣਾ ਕੀ ਆ, ਬਹੁਤਾ ਕੀ ਆ ਸੰਸਾਰ ਵਿੱਚ, ਫੈਲ ਫੱਕੜ ਸੰਸਾਰ। ਸੋ ਆਹ ਸੰਸਾਰ ਵਿੱਚ ਬਹੁਤ ਕੁਛ ਹੈ। ਫੱਕੜ ਨਾਮ ਖਰਾਬੜ ਤਾਈਆਂ, ਫੈਲ ਨਾਮ ਹੈ ਫੈਲਾਉਣ ਵਾਲੇ। ਖਰਾਬੜ ਤਾਈਆਂ ਫਕਾਉਣ ਵਾਲੇ, ਫੈਲਾਉਣ ਵਾਲੇ ਪਖੰਡੀ ਸਾਧ ਬਥੇਰੇ ਨੇ, ਪਰ ਬ੍ਰਹਮ ਬੇਤੇ ਵਿਰਲੇ ਨੇ, ਪੋਟਿਆਂ 'ਤੇ ਗਿਣਨ ਵਾਲੇ ਕੋਈ ਵਿਰਲੇ ਵਿਰਲੇ ਨੇ, ਬਹੁਤੇ ਨਹੀਂ ਹੈਗੇ।
ਨਾਨਕ ਲੱਗੀ ਤੁਰ ਮਰੈ ਮਰੈ, ਜੀਵਨ ਨਾਹੀਂ ਥਾਨ,
ਤੱਤੇ ਨਾਲ ਤਾਨ
ਤਾਨ।
ਪੜ੍ਹੋ ਸਾਰੇ। ਨਾਨਕ,
ਨਾਨਕ
ਲੱਗੀ ਤੁਰ ਮਰੈ,
ਲੱਗੀ ਤੁਰ ਮਰੈ,
ਜੀਵਨ ਨਾਹੀਂ ਤਾਨ,
ਜੀਵਨ ਨਾਹੀਂ ਤਾਨ।
ਲੱਗੀ ਕੀ ਲੱਗੀ, ਜਿਹਨਾਂ ਨੂੰ ਭਾਈ ਪ੍ਰੇਮ ਦੀ ਚੋਟ ਲੱਗ ਗਈ, ਜਿਹਨਾਂ ਦੇ ਅੰਦਰ ਪ੍ਰੇਮ ਦੀ ਛੱਟ ਵੱਜ ਗਈ ਨਾ, ਪ੍ਰੇਮ ਦੀ ਚੋਟ ਲੱਗ ਗਈ। ਤੁਰ ਮਰੈ, ਤੁਰ ਮੈਨੇ ਤੁਰਤੇ, ਝੱਟ ਪਾਟੇ ਮਰ ਜਾਂਦੇ ਨੇ। ਫਿਰ ਕਹਿੰਦੇ ਪ੍ਰੇਮ ਤੋਂ ਕੀ ਕਰਾਉਣ, ਜੇ ਮਰਨਾ ਹੀ ਹੋਇਆ ਝੱਟ ਪਾਟੇ, ਛੇਤੀ ਉਹ ਕੀਰਤਨ ਥੋੜ੍ਹਾ ਪੜਿਆ ਗਿਆ। ਫਿਰ ਤਾਂ ਮਰਨ ਤੋਂ ਭਾਵ ਹੈ ਹੰਕਾਰ ਵੱਲੋਂ ਮਰ ਜਾਂਦੇ ਨੇ, ਜੀਵਤ ਭਾਵ ਤੋਂ ਮਰ ਜਾਂਦੇ ਨੇ। ਜਿਹਨਾਂ ਨੂੰ ਪ੍ਰੇਮ ਦੀ ਭਾਈ ਛੱਟ ਵੱਜ ਗਈ ਨਾ, ਪ੍ਰੇਮ ਦੇ ਤੀਰ ਵੱਜ ਗਏ, ਪ੍ਰੇਮ ਦੀ ਚੋਟ ਲੱਗ ਗਈ, ਤੁਰ ਮਰਿਆ ਤੁਰੰਤ ਸ਼ੀਘਰ ਜੀਵਤ ਭਾਵ ਤੋਂ ਹੰਕਾਰ ਵੱਲੋਂ ਮਰਿਆ ਮਰ ਜਾਂਦੇ ਨੇ, ਜੀਵਨ ਨਾਹੀਂ ਤਾਣ। ਫਿਰ ਸੰਸਾਰ ਦੀ ਤਰਫ ਜਿਉਣ ਦਾ ਉਹਨਾਂ ਦਾ ਬਲ ਨਹੀਂ ਰਹਿ ਜਾਂਦਾ, ਵੀ ਮੈਂ ਸੰਸਾਰੀ ਹੋ ਕੇ ਜੀਵਾਂ, ਇਹ ਬਲ ਨੂੰ ਖਤਮ ਕਰ ਲੈਂਦੇ ਨੇ। ਪਰਮਾਰਥੀ ਬਲ ਉਹਨਾਂ 'ਚ ਅੰਦਰ ਆ ਜਾਂਦਾ ਹੈ, ਪ੍ਰਭੂ ਪ੍ਰਾਪਤੀ ਵਾਲਾ। ਛੋਟਾ
ਛੋਟੇ ਸੇਤੀ,
ਛੋਟਾ ਨਹੀਂ ਚੱਚਾ, ਛੋਟਾ
ਛੋਟਾ
ਚੱਚਾ ਚੋਟਾ
ਚੋਟਾ,
ਹੁਣ ਠੀਕ ਹੈ।
ਸੇਤੀ ਜੋ ਮਰੈ ਲੱਗੀ ਸਾ ਪਰਵਾਨ,
ਜਿਹਨੂੰ ਪ੍ਰੇਮ ਦੀ ਚੋਟ ਲੱਗ ਗਈ ਨਾ, ਤਾਂ ਉਹ ਹੀ ਜੀਵਤ ਭਾਵ ਤੋਂ ਮਰਦਾ। ਜਿਹਨਾਂ ਨੂੰ ਪ੍ਰੇਮ ਦੀ ਚੋਟ ਲੱਗੀ ਨਹੀਂ, ਉਹ ਨਹੀਂ ਕਦੇ ਮਰਦਾ, ਹੰਕਾਰ ਜਿਉਂਦਾ ਰਹੂ ਉਹਨਾਂ ਦਾ। ਲੱਗੀ ਸਾ ਪ੍ਰਵਾਨ, ਜਿਹਨਾਂ ਨੂੰ ਪ੍ਰੇਮ ਦੀ ਚੋਟ ਲੱਗ ਗਈ ਭਾਈ, ਉਹੀ ਫਿਰ ਪ੍ਰਮਾਣਿਕ ਨੇ। ਹਾਂਜੀ,
ਜਿਸ ਨੂੰ ਲਾਏ ਤਿਸ ਲੱਗੈ,
ਹਾਂ
ਲੱਗੀ ਤਾਂ ਪ੍ਰਵਾਨ।
ਪਰ ਚੋਟ ਉਹਨੂੰ ਲੱਗਦੀ ਹੈ ਪ੍ਰੇਮ ਦੀ, ਜਿਹਨੂੰ ਪਰਮੇਸ਼ਰ ਆਪ ਲਾ ਦੇਵੇ, ਜਿਸ ਨੂੰ ਲਾਏ, ਜਿਹਨੂੰ ਪਰਮੇਸ਼ਰ ਆਪ ਲਾ ਦੇਵੇ ਪ੍ਰੇਮ ਦੀ ਚੋਟ, ਤਿਸ ਲੱਗਾ ਉਸੇ ਨੂੰ ਇਹ ਲੱਗਦੀ ਹੈ। ਅਤੇ ਲੱਗੀ ਜਿਹਨੂੰ ਲੱਗ ਗਈ ਤਾਂ ਪ੍ਰਵਾਨ, ਉਹ ਫਿਰ ਪ੍ਰਮਾਣਿਕ ਹੋ ਗਏ, ਮਨਜ਼ੂਰ ਹੋ ਗਏ ਰੱਬ ਦੇ ਦਰ 'ਤੇ, ਕਬੂਲ ਹੋ ਗਏ ਜਿਹਨੂੰ ਪ੍ਰੇਮ ਦੀ ਚੋਟ ਲੱਗ ਗਈ। ਜਿਹਨ ਪ੍ਰੇਮ ਕੀ ਹੋ, ਹਾਂ ਸੋ ਚੋਟ ਲੱਗੀ ਤਾਂ ਹੀ ਪ੍ਰਭੂ ਪਾਊਗਾ। ਚਲ ਪ੍ਰੇਮ,
ਪ੍ਰੇਮ ਪੇਖਮ ਨਾਲ
ਪੈ ਕਾਮ,
ਪੇ ਕਾਮ
ਪੱਪੇ ਦਿਨ ਪੈ, ਕੱਕੇ ਨੂੰ ਕਹਿੰਦਾ ਕਾ, ਖੱਖਾ ਨਹੀਂ ਲਿਆਉਣਾ ਨਾ, ਉਹ ਅੰਗਰੇਜ਼ੀ ਵਾਲੀ ਕੇ ਐਚ ਨਹੀਂ ਵਿੱਚ ਲਿਆਉਣੀ, ਖੇ
ਪੇ ਕਾਮ,
ਹੁਣ ਠੀਕ, ਪੈ ਕਾਮ,
ਪੈ ਕਾਮ,
ਗੁੱਡ
ਨਾ ਨਿਕਲੇ,
ਠੀਕ ਹੈ,
ਲਾਇਆ ਤਿੰਨ ਸੁਜਾਨ।
ਪੜ੍ਹ ਲਓ ਸਾਰੇ, ਪ੍ਰੇਮ ਪੈ ਕਾਮ ਨਾ ਨਿਕਲੇ, ਲਾਇਆ ਤਿੰਨ ਸੁਜਾਨ, ਪੈਕਾਮ ਨਾਮ ਹੈ ਬਾਣ ਦਾ, ਤੀਰ ਦਾ, ਪ੍ਰੇਮ ਮੈਨੇ ਪ੍ਰੇਮ ਦਾ। ਜਿਹਨਾਂ ਨੂੰ ਕਿਸੇ ਨੂੰ ਪ੍ਰੇਮ ਦਾ ਬਾਣ ਵੱਜ ਗਿਆ ਨਾ, ਪ੍ਰੇਮ ਦਾ ਤੀਰ ਜਿਹਨਾਂ ਨੂੰ ਇੱਕ ਵਾਰੀ ਲੱਗ ਗਿਆ ਨਾ, ਲਾਇਆ ਕੀ ਨੇ ਤਿੰਨ ਸੁਜਾਨ, ਸੁਜਾਨ ਸਤਿਗੁਰੂ ਜੀ ਨੇ, ਸੁਜਾਨ ਸੁਜਾਨ ਸਤਿਗੁਰੂ ਸੱਚੇ ਪਾਤਸ਼ਾਹ। ਜਿਹਨਾਂ ਨੂੰ ਪ੍ਰੇਮ ਦਾ ਤੀਰ ਮਾਰ ਦਿੱਤਾ ਨਾ, ਨਾ ਨਿਕਲੇ, ਮੁੜ ਕੇ ਨਿਕਲਦਾ ਨਹੀਂ, ਇਹਨੂੰ ਵੱਜ ਗਿਆ। ਹਾਂਜੀ, ਉਹ ਤੀਰ ਜ਼ਰੂਰ ਘਾਓ ਕਰੇਗਾ, ਜ਼ਖਮ ਕਰੇਗਾ ਹਿਰਦੇ 'ਚ, ਹਾਂਜੀ ਵਿਛੋੜੇ ਦਾ, ਪ੍ਰਭੂ ਮਿਲਾਪ ਦਾ, ਉਹ ਨਿਕਲਦਾ ਨਹੀਂ। ਫਿਰ ਜਿਵੇਂ ਪ੍ਰਤੱਖ ਤੀਰ ਮਾਰਦੀ, ਕਿਸੇ ਨਿਕਲਣਾ ਔਖਾ ਨਾ। ਹਾਂਜੀ, ਹਾਂਜੀ, ਕੀ ਤੀਰ ਵੱਜ ਗਿਆ,
ਪੰਡੇ ਤੋਂ ਪਾਂਡਾ ਤੋਂ ਵੈ,
ਹਾਂ
ਕੌਣ
ਠੀਕ ਹੈ
ਕੱਚੇ
ਕੱਚਾ
ਕੱਚਾ ਸਾਜਿਆ
ਠੀਕ ਹੈ ਪੜ੍ਹੋ ਸਾਰੇ ਗੋਰੇ ਨੇ ਬੜਾ ਸੋਹਣਾ ਪੜ੍ਹਿਆ ਭਾਂਡਾ ਧੋਵੇ ਕੌਣ
ਭਾਂਡਾ ਧੋਵੇ ਕੌਣ
ਜੇ ਕੱਚਾ ਸਾਜਿਆ
ਜੇ ਕੱਚਾ ਸਾਜਿਆ
ਜੇ ਕੱਚੇ ਭਾਂਡੇ ਨੂੰ ਧੋ ਦਈਏ ਉਹਦਾ ਵਜੂਦ ਰਹਿ ਜੂਗਾ ਕਿ ਨਹੀਂ ਨਹੀਂ ਰਹਿੰਦਾ ਅਤੇ ਸਰੀਰ ਵੀ ਤਾਂ ਕੱਚਾ ਹੀ ਭਾਂਡਾ ਹੈ ਇਹਨੂੰ ਕਿੰਨਾ ਕਿੰਨਾ ਪਾਸੇ ਨੂੰ ਧੋਈ ਪੋਚਾ ਪਾਚੀ ਕਰਦਾ ਕਿੰਨਾ ਧੋ ਧੁਆਈ ਕਰਦਾ ਹੈ ਅਤੇ ਪਰ ਕਹਿੰਦੇ ਕੱਚਾ ਭਾਂਡਾ ਹੀ ਹੈ ਕੱਚਾ ਹਾਂ ਸਰੀਰ ਉੱਪਰ ਕੱਚਾ ਭਾਂਡਾ ਹੈ ਸ਼ੁੱਧ ਕਹਾਂ ਹੋਏ ਕਾਚੀ ਭੀਤ ਆਪਾਂ ਸੁਖਨੀ ਸਾਹਿਬ 'ਚ ਪੜ੍ਹਦੇ ਹਾਂ ਇਹ ਤਾਂ ਕੱਚੀ ਕੰਧ ਹੈ ਭੀਤ ਹੈ ਜਿਵੇਂ ਕੱਚੀ ਕੰਧ ਨੂੰ ਧੋਈ ਜਾਈਏ ਉਹ ਹੋਰ ਮੈਲੀ ਹੋ ਜਾਂਦੀ ਹੈ ਇਹਨੂੰ ਧੋ ਲੈਂਦੇ ਹਾਂ 2 ਮਿੰਟ ਬਾਅਦ ਤਾਂ ਫਿਰ ਬਦਬੂ ਆਉਣ ਲੱਗ ਜਾਂਦੀ ਹੈ ਬਥੇਰਾ ਪਰਫਿਊਮ ਛਿੜਕਦਾ ਅਤੇ ਉਹ ਪਰਫਿਊਮ ਵੀ ਮੁੜ ਕੇ ਗੰਦਾ ਹੋ ਜਾਂਦਾ ਨਾਲ ਹੀ ਐਡਾ ਗੰਦਾ ਕੱਚਾ ਭਾਂਡਾ ਇਹ
ਤਾਤੂ ਪੰਜ ਰਲਿਆ
ਰਲਾਏ
ਰਲਾਏ ਖੂਡੇ ਕੂੜਾ
ਪੰਜਾਬ
ਪਜਾਇਆ
ਪਜਿਆ
ਪਜ
ਬੋਲੋ ਸਰ ਤਾਤੂ ਪੰਜ ਰਲਾਏ
ਤਾਤੂ ਪੰਜ ਰਲਾਏ
ਕੂੜਾ ਪਜਿਆ ਕਿਵੇਂ ਕੱਚਾ ਭਾਂਡਾ ਹੈ ਸਰੀਰ ਪੰਜ ਧਾਤੂ ਪੰਜ ਤੱਤਾਂ ਦਾ ਬਣਾਇਆ ਉਹ ਰਲਾ ਕੇ ਇਹਨੂੰ ਬਣਾ ਦਿੱਤਾ ਕੂੜਾ ਪਾਜਿਆ ਉੱਤੇ ਜਿਹੜਾ ਸੀ ਪਾਜ ਕਾਹਦਾ ਲਾ ਦਿੱਤਾ ਚਮੜੀ ਦਾ ਅਤੇ ਹੈ ਕੂੜਾ ਹੀ ਹੈ ਜੇ ਕਿਤੇ ਉੱਤੇ ਚਮੜੀ ਨਾ ਲਾਉਂਦਾ ਜਿਹੜਾ ਬਾਕੀ ਦਾ ਕੁਛ ਅੰਦਰ ਹੈ ਖਿਆਲ ਕਰ ਲਓ ਕੀ ਕੁਛ ਹੋਣਾ ਸੀ ਜੇ ਕਿ ਚਮੜੀ ਦਾ ਪਾਜ ਨਾ ਉੱਤੇ ਕਰਦਾ ਚਮੜੀ ਦੇ ਹੇਠਾਂ ਕੀ ਹੈ ਖਾ ਜਾਣਾ ਸੀ ਮੱਖੀਆਂ ਨੇ ਭਿਣਕ ਭਿਣਕ ਕੇ ਜਿਹੜਾ ਸੀ ਸੋ ਐਸਾ ਅੰਦਰ ਇਹੋ ਜਿਹਾ ਕੁਛ ਹੈ ਇਹ ਜਿਹਦਾ ਹੰਕਾਰ ਕਰੀ ਜਾਂਦਾ ਸੋ ਉੱਤੇ ਚਮੜੀ ਦਾ ਹੀ ਪੋਚਾ ਫੇਰਿਆ ਹੋਇਆ ਚਮੜੀ ਨੂੰ ਵੇਖ ਕੇ ਮਸਤ ਹੋਈ ਜਾਂਦਾ ਦਿਨ 'ਚ ਪਤਾ ਨਹੀਂ ਕਿੰਨੇ ਕੁ ਵਾਰੀ ਸੀਸੇ ਮੂਹਰੇ ਖੜ੍ਹਦਾ ਦੇਖਦਾ ਹੈ ਸੋ ਐਸਾ ਇੱਕ ਚਮੜੀ ਦਾ ਉੱਤੇ ਕੂੜਾ ਪਾ ਜਿਹਦਾ ਜਿਹੜਾ ਪੋਚਾ ਕੀਤਾ ਹੋਇਆ ਹਾਂਜੀ ਇਹ ਕੂੜਾ ਹੀ ਆ ਕੱਚਾ ਹੀ ਆ ਇਹ
ਭਾਂਡਾ ਅੰਗ ਰਸ
ਜੇ ਕੱਚਾ ਭਾਂਡਾ ਮਾਰਦੀ ਰਸ ਕਿਵੇਂ ਆਵੇ ਜੇ ਕੱਚਾ ਤਾਂ ਬਣਾਇਆ ਹੈ ਇਹਨੂੰ ਸਫਲਾ ਕਿਵੇਂ ਕਰੀਏ ਦੱਸਿਆ
ਤੇ ਪਾਵਸੀ
ਭਾਂਡਾ ਅਣਗ ਰਸ ਭਾਂਡਾ ਤੇ ਜਮਕ ਲਾ ਕੇ ਭਾਂਡਾ
ਭਾਂਡਾ
ਅਣਗ ਰਸ ਜਾਂ ਤਿਸ ਪਾਵਸੀ ਇਹ ਸਰੀਰ ਰੂਪੀ ਕੱਚਾ ਭਾਂਡਾ ਤਾਂ ਭਾਈ ਰਸ ਆਊਗਾ ਜਾਂ ਤਿਸ ਪਾਵਸੀ ਜੇ ਉਹਦੇ ਭਾਣੇ ਵਿੱਚ ਚੱਲੇ ਜੇ ਭਾਣੇ 'ਚ ਚੱਲੇਗਾ ਤਾਂ ਪਾਵਸੀ ਉਹਨੂੰ ਭਾ ਜਾਏਗਾ ਫਿਰ ਇਹ ਭਾਂਡਾ ਰਸ ਆ ਜਾਏਗਾ ਆਣਗ ਮੈਨੇ ਆ ਜਾਏਗਾ ਆਣਗ ਮੈਨੇ ਆਉਣਾ
ਪਰਮ
ਖੜਜੀ ਖੜਜੀ ਪੁੱਛਦੇ ਨੇ ਕੁਛ ਹਾਂਜੀ ਆਣਗ ਇਹ ਪੰਜਾਬੀ ਗੂੜੀ ਪੰਜਾਬੀ ਆ ਆਪਣੇ ਮਾਝੇ ਦੇ ਉੱਧਰ ਦੇ ਇਲਾਕੇ ਦੀ ਜਿਹਦੇ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਸੀ ਲਹਿੰਦੇ ਵਾਲੇ ਪਾਸੇ ਆਣਗ ਆ ਜਾਏਗਾ ਭਾਂਡਾ ਆਣਗ ਰਾਸ
ਪਰਮ ਜੋਤ ਜਗਾਏ
ਜੱਜੇ ਨੂੰ ਕੰਨਾ ਲਾ ਕੇ ਚਾਹ ਗਾਏ
ਜਾ ਗਾਏ ਵਾਜਾ ਵਾਸੀ
ਵਾਵਸੀ
ਵਾਸੀ
ਪੜ੍ਹੋ ਸਾਰੇ ਪਰਮ ਜੋਤ ਜਾ ਗਾਏ ਵਾਜਾ ਵਾਪਸੀ ਜੇ ਕਿਤੇ ਨਾਮ ਰੂਪੀ ਸ਼ਬਦ ਰੂਪੀ ਵਾਜਾ ਵਜਾ ਦੇਵੇ ਨਾ ਵਾਪਸੀ ਮੈਨੇ ਵਜਾ ਦੇਵੇ ਪਰਮਜੋਤ ਜਗ ਆਏ ਪਰਮਜੋਤ ਪਰਮੇਸ਼ੁਰ ਦੇ ਅੰਦਰ ਜਗ ਆਵੇਗੀ ਸ਼ੁੱਧ ਹਿਰਦੇ ਦੇ ਵਿੱਚ ਵਾਪਸੀ ਉਹਨੇ ਵਜਾਉਣਾ ਵਾਪਸੀ ਨਾ ਲਿਖ ਲਿਓ ਕਿਤੇ ਵੀ ਵਾਪਸ ਮੁੜਿਆ ਆ ਹਾਂਜੀ ਚਲੋ ਮਨ ਆਉਂਦਾ
ਮਨ ਜੇ ਅੰਦੇ ਕੂਪ ਕਿਹਾ ਨਾ ਜਾਣੀ
ਜਾਣਨੀ
ਜਾਣਨੀ
ਇਹ ਭਾਈ ਭੁਲੇਖਾ ਪੈਂਦਾ ਪਾਠ ਦਾ ਵੀਰਾਂ ਨੂੰ ਕਿ ਬੀਬੀਆਂ ਨੂੰ ਵੀ ਜਾਣਨੀ ਪੜ੍ਹਿਆ ਜਾਂਦਾ ਜਾਣਨੀ ਨਹੀਂ ਪੜ੍ਹਨਾ ਕਿਉਂ ਕਾਤੇ ਨਹੀਂ ਪੜ੍ਹਨਾ ਜਾਣਨੀ ਕੀ ਕਾਰਨ ਹੈ ਨਾਣਾ ਪਹਿਲਾਂ ਵਾ ਨਾਣਾ ਪਿੱਛੋਂ ਹੈ ਫਿਰ ਨਾਣੇ ਨੂੰ ਪਹਿਲਾਂ ਲਾਵਾਂਗੇ ਜਾਣਨੀ ਇਹ ਆਮ ਭੁਲੇਖਾ ਆਮ ਗਲਤੀ ਹੁੰਦੀ ਆ ਪਾਠੀਆਂ 'ਚ ਜਾਣਨੀ ਪੜ੍ਹਿਆ ਜਾਂਦਾ ਨਾਣਾ ਪਹਿਲਾਂ ਲੱਗ ਜਾਂਦਾ ਨਾਣਾ ਪਿੱਛੋਂ ਸੋ ਇਸ ਕਰਕੇ ਚਾਰਨ ਠੀਕ ਕਰਨਾ ਜਾਣਨੀ ਮਨ ਹੋ ਜੇ ਅੰਦੇ ਕੂਪ
ਮਨ ਹੋ ਜਾਂਦੇ ਕੂਪ
ਕਹਿਆ ਬਿਰਧ ਨਾ ਜਾਣਨੀ
ਕਹਿਆ ਬਿਰਧ ਨਾ ਜਾਣਨੀ
ਜੇ ਮੇਰੇ ਮਨ ਦੇ ਅੰਦੇ ਨੇ ਭਾਈ ਹਾਂ ਜਾਣਨੀ
ਜਾਣਨੀ
ਠੀਕ ਹੈ ਅਤੇ ਮਨ ਦੇ ਅੰਦੇ ਨੇ ਜਿਹੜੇ ਹਿਆਓ ਦੇ ਅੰਨੇ ਨੇ ਜਿਹੜੇ ਉਹ ਕੂਪ ਘੁੱਪ ਹਨੇਰੇ ਵਿੱਚ ਰਹਿ ਰਹੇ ਨੇ ਜਾਂ ਕੂਪ ਨਾਮ ਕੂਪ ਕੂਪ ਲੋ ਲੈਣਾ ਖੂਹ ਅੰਨੇ ਖੂਹ ਵਿੱਚ ਉਹਨਾਂ ਦਾ ਜੀਵਨ ਹੈ ਕਹਿਆ ਬਿਰਧ ਨਾ ਜਾਣਨੀ
ਬਿਰਧ ਨਾ ਜਾਣਨੀ।
ਹਾਂ, ਗਹਿ ਕਹੇ ਹੋਏ ਬਿਰਧ ਨੂੰ ਜੋ ਸਤਿਗੁਰਾਂ ਦਾ ਉਪਦੇਸ਼ ਸੀ ਉਦੋਂ ਜਾਣਨਾ ਨਹੀਂ ਕਰਦੇ, ਇਨਸਾਨੀ ਫਰਜ਼ ਨਹੀਂ ਸਮਝਦੇ ਜੋ ਕਿਹਾ ਸੀ ਗੁਰੂ ਸਾਹਿਬ ਜੀ ਨੇ। ਹਾਂ,
ਮਨ ਅੰਧੇ ਅੰਧੇ ਉਂਦੇ ਕਵਲ ਦਿਸਨ।
ਕਵਲ 'ਤੇ ਵਿਸ਼ਰਾਮ ਕਰੋ। ਉਂਦੇ ਨੂੰ ਕਿਉਂ ਕਿਹੜੇ ਕਿ ਦਲਿੰਕੜ ਨੇ, ਦਲਿੰਕੜੇ ਨੇ ਉੜੇ ਨੂੰ। ਮੈਂ ਤਾਂ ਉਹੀ ਕਿਹਾ ਨਾ, ਫਿਰ ਮੈਂ ਦਲਾਵਾਂ ਤਾਂ ਨਹੀਂ ਨਾ ਕਿਹਾ ਸੀ, ਮੈਂ ਦਲਿੰਕੜੇ ਕਿਹਾ ਸੀ ਵੀ ਉੜੇ ਨੂੰ। ਹਾਂ, ਉੜੇ ਨੂੰ ਕੀ ਹੈ,
ਔਂਕੜ
ਕੀ ਨਹੀਂ ਹੈਗਾ, ਉਹ ਹੈ ਨਹੀਂ ਦਲਿੰਕੜ ਨਹੀਂ ਹੈ। ਬੋਲੋ ਸਾਰੇ। ਮਨ ਅੰਧਾ ਉਂਦਾ ਕਵਲ,
ਮਨ ਅੰਧੇ ਉਂਦੇ ਕਵਲ
ਦਿਸਣ ਖਰੇ ਕਰੂਪ,
ਦਿਸਣ ਖਰੇ ਕਰੂਪ।
ਉਹ ਜਿਹੜੇ ਮਨ ਦੇ ਅੰਧੇ ਨੇ ਨਾ, ਉਹਨਾਂ ਦਾ ਕਵਲ ਕੌਲ ਫੁੱਲ ਕੀ ਹੈ, ਹਿਰਦਾ, ਹਿਰਦਾ ਕਮਲ ਉਹਨਾਂ ਦਾ ਮੁੱਦਾ ਪਿਆ, ਉਹਦਾ ਮੈਨੂੰ ਮੁੱਦਾ ਹੀ ਪਿਆ ਹੋਇਆ, ਸਿੱਧਾ ਨਹੀਂ, ਜਿਸ ਕਰਕੇ ਦਿਸਣ ਖਰੇ ਕਰੂਪ। ਜਿਨ੍ਹਾਂ ਦਾ ਹਿਰਦਾ ਹੀ ਮੁੱਦਾ ਹੋਇਆ ਹੋਇਆ, ਨਾਮ ਸਿਮਰਨ ਪਿਆ ਹੀ ਨਹੀਂ, ਉਹਦੇ 'ਚ ਮੁੱਦਾ ਭਾਂਡਾ ਹੈ, ਅਤੇ ਉਹ ਫਿਰ ਬੜੇ ਭੈੜੇ ਜਿਹੇ ਬੁੱਥੀ ਤੋਂ ਦਿੰਦੇ ਨੇ। ਹਾਂਜੀ, ਉਹਨਾਂ ਦੇ ਚਿਹਰਿਆਂ 'ਤੇ ਖੁਸ਼ਹਾਲੀ ਨਹੀਂ, ਰੌਣਕ ਨਹੀਂ ਹੈ। ਫਰਕ ਹੁੰਦਾ ਚਿਹਰੇ ਦਾ, ਬੰਦਗੀ ਕਰਨ ਵਾਲੇ ਦਾ ਅਤੇ ਮਨਮੁੱਖ ਦੇ ਚਿਹਰੇ ਦਾ। ਹਾਂਜੀ, ਚਲੋ ਜੀ।
ਇੱਕ ਕਹਿ,
ਇੱਕ ਕਹਿ,
ਇੱਕ ਕਹਿ ਜਾਣਨੀ,
ਜਾਣਨ,
ਇੱਥੇ
ਵੀ ਜਾਣਨ ਨਹੀਂ ਕਹਿਣਾ, ਜਾਣਨ ਪੜ੍ਹੋ ਸਾਰੇ। ਇੱਕ ਕਹਿ ਜਾਣਨ,
ਕਹਿ ਜਾਣਨ,
ਕਹਿਆ ਬੁੱਝਣ,
ਕਿਹਾ ਬੁੱਝਣ,
ਤੇ ਨਰ ਸੁਗੜ ਸਰੂਪ,
ਤੇ ਨਰ ਸੁਗੜ ਸਰੂਪ।
ਇੱਕ ਜਿਹੜੇ ਨੇ ਭਾਈ, ਇੱਕ ਇੱਕ ਕਹਿਣਾ ਜਾਣਦੇ ਨੇ, ਬੋਲਣਾ ਠੀਕ ਜਾਣਦੇ ਨੇ, ਬੋਲੀ ਠੀਕ ਹੈ, ਉਹਦੇ ਨਾਮ ਨੂੰ ਕਹਿਣਾ ਜਾਣਦੇ ਨੇ ਜਾਂ ਅਤੇ ਉਹਦੇ ਉਪਦੇਸ਼ ਨੂੰ ਕਹਿਣਾ ਜਾਣਦੇ ਨੇ, ਅਤੇ ਜੋ ਕਹਿਆ ਅਤੇ ਉਹਨੂੰ ਫਿਰ ਬੁੱਝਣ, ਕਹੇ ਉਹਨੂੰ ਸਮਝ ਲੈਂਦੇ ਨੇ। ਇਹ ਨਹੀਂ ਕਿ ਕਹੀ ਜਾਂਦੇ ਨੇ ਆਪ ਬੁੱਝਣ ਨਾ, ਅਤੇ ਕਹੇ ਨੂੰ ਬੁੱਝਦੇ ਵੀ ਨੇ ਆਪ, ਉੱਥੇ ਚੱਲਦੇ ਵੀ ਨੇ। ਉਹ ਜਿਹੜੇ ਨਰ ਕੈਸੇ ਨੇ, ਤੇ ਨਰ ਸੁਗੜ ਸਰੂਪ,
ਤੇ ਨਰ ਸੁਗੜ ਸਰੂਪ,
ਸੁਗੜ ਸੁੰਦਰ ਸਰੂਪ ਵਾਲੇ ਨੇ ਫਿਰ ਉਹ, ਸੁਗੜ ਵਾਲੇ ਚਾਤਰ ਸਰੂਪ ਵਾਲੇ ਨੇ। ਹਾਂਜੀ,
ਇੱਕ ਨਾ ਬੇ, ਇੱਕ ਨਾ ਨਾਦ ਨਾ ਵੇਦ ਨਾ।
ਇਉਂ ਨਹੀਂ ਪੜ੍ਹਨਾ, ਵਿਸ਼ਾਮ ਠੀਕ ਕਰ ਲਓ, ਪਰ ਉਚਾਰਨ ਠੀਕ ਕਰ ਰਹੇ ਹੋ, ਵਿਸ਼ਾਮ ਠੀਕ ਕਰਾਂਗੇ। ਇੱਕ ਨਾ ਨਾਦ ਨਾ ਵੇਦ,
ਇੱਕ ਨਾ ਨਾਦ ਨਾ ਵੇਦ,
ਇੱਕ ਨਾ 'ਤੇ ਵੀ ਥੋੜ੍ਹੀ ਜੰਪ ਕਲਾ ਲਓ। ਇੱਕ ਨਾ,
ਇੱਕ ਨਾ
ਨਾਦ ਨਾ ਵੇਦ,
ਨਾਦ ਨਾ ਵੇਦ,
ਨਾ ਗੀਅ ਰਸ,
ਨਾ ਗੀਅ ਰਸ,
ਰਸ ਕਸ ਨਾ ਜਾਣ ਅੰਤ,
ਰਸ ਕਸ ਨਾ ਜਾਣ।
ਇਹਦਾ ਭੁਲੇਖਾ ਪੈਂਦਾ ਪਾਠੀਆਂ ਨੂੰ, ਗੀਅ ਰਸ ਰਸ ਕਰੀ ਜਾਂਦੇ ਨੇ, ਰਸ ਰਸ ਉਹ ਦੋ ਇਕੱਠੇ ਕਰ ਦਿੰਦੇ ਨੇ, ਪਹਿਲੇ ਰਸ 'ਤੇ ਰੁਕਣਾ। ਪੜ੍ਹੋ ਫਿਰ, ਜਿਵੇਂ ਦੱਸਿਆ ਸੀ, ਇੱਕ ਨਾ,
ਇੱਕ ਨਾ ਨਾਦ ਨਾ ਵੇਦ, ਨਾ ਗਿਆ ਰਸ ਕਸ ਨਾ ਜਾਣਤ,
ਜਾਣੰਤ,
ਜਾਣੰਤ।
ਇੱਕ ਨਾਮ ਤਾਂ ਨਾਦ, ਨਾਦ ਕੌਣ, ਬ੍ਰਹਮ, ਬ੍ਰਹਮ ਦਾ ਰਸ ਮੈਨੇ ਪ੍ਰੇਮ ਕੋਈ ਨਹੀਂ ਬ੍ਰਹਮ ਨਾਲ। ਇੱਕ ਨਾ ਨੂੰ ਵੇਦ, ਵੇਦ ਦੀ ਗੀ ਮੈਨੇ ਕੋਈ ਗਿਆਤ ਨਹੀਂ ਹੈ ਇੱਕ ਨਾ ਨੂੰ। ਸੋ ਰਸ ਕਸ ਨਾ ਜਾਣੰਤ, ਜਪਤਾ ਰੂਪੀ ਜਿਹੜਾ ਜਪਤਪ ਕਰਨਾ ਸੀ, ਇਹਦੀ ਜਿਹੜੀ ਕਸ ਜਿਹੜੀ ਸੀ ਤਾੜਨਾ, ਜਪਤਪ ਦੀ ਤਾੜਨਾ ਵੀ ਨਹੀਂ ਜਾਣਨਾ ਕਰਦੇ, ਜਾਂ ਰਸਾਂ ਕਸਾਂ ਨੂੰ ਨਹੀਂ ਜਾਣਦੇ, ਇੱਕ ਉਹ ਨੇ। ਹਾਂਜੀ,
ਇੱਕ ਨਾ ਸਾਧ
ਸਿੱਧ
ਨਾ ਵੇਦ,
ਉਹ ਤਾਂ ਹੋ ਗਿਆ।
ਇੱਕ
ਅਗਲੀ ਲਾਈਨ, ਇੱਕ ਨਾ ਸਿੱਧ ਨਾ ਬੁੱਧ,
ਇੱਕ ਨਾ ਸਿੱਧ ਨਾ ਬੁੱਧ, ਨਾ ਅਕਲ
ਸਾਰ। ਪੜ੍ਹੋ ਸਾਰੇ, ਇੱਕ ਨਾ ਸਿੱਧ ਨਾ ਬੁੱਧ,
ਇੱਕ ਨਾ ਸਿੱਧ ਨਾ ਬੁੱਧ,
ਇੱਕ ਨਾ ਤੇ ਫਿਰ ਉਹਦੇ ਜਮਕ ਲਾ ਕੇ, ਇੱਕ ਨਾ,
ਇੱਕ ਨਾ
ਸਿੱਧ ਨਾ ਬੁੱਧ,
ਸਿੱਧ ਨਾ ਬੁੱਧ,
ਨਾ ਅਕਲ ਸਰ,
ਅਕਲ ਸਰ,
ਅੱਖਰ ਕਾ ਭਿਓ ਨਾ ਅਲਹੰਤ,
ਅੱਖਰ ਨਾ ਭਿਓ ਨਾ ਅਲਹ।
ਸਿੱਧ ਨਾਮ ਸਿੱਧੀਆਂ ਦਾ ਵੀ ਨਾ, ਸਿੱਧ ਨਾਮ ਪ੍ਰਾਪਤੀ ਦਾ ਵੀ। ਇੱਕ ਨੇ ਉਹ ਨੇ ਜਿਹਨੇ ਮੁਕਤੀ ਦੀ ਸਿੱਧ ਪ੍ਰਾਪਤੀ ਨਹੀਂ ਕੀਤੀ, ਇੱਕ ਉਹ ਨੇ ਜਿਹਨਾਂ ਨਿਧੀਆਂ ਸਿੱਧੀਆਂ ਦੀ ਕੋਈ ਪ੍ਰਾਪਤੀ ਨਹੀਂ, ਨਾ ਬੁੱਧ, ਨਾ ਉਹਨਾਂ ਦੀ ਸਿਆਣੀ ਬੁੱਧ ਹੋਈ ਆਤਮ ਵਸੈਣੀ ਜਿਹੜੀ ਸੀ, ਨਾ ਅਕਲ ਸਰ, ਨਾ ਹੀ ਉਹ ਅਕਲ ਦੇ ਜਿਹੜੇ ਸੀ ਸਰੋਵਰ ਬਣੇ, ਸਰਮਨ ਸਰੋਵਰ। ਅਕਲ ਥਾਓ ਨਹੀਂ ਉਹਨਾਂ ਨੂੰ ਕੋਈ, ਸਰ ਥਾਓ ਦਾ ਵੀ ਅਰਥ ਕਰ ਲੈਂਦੇ ਨੇ, ਅਕਲ ਦਾ ਕੋਈ ਥਾਓ ਨਹੀਂ। ਹਾਂਜੀ, ਤੈਨੂੰ ਮਾੜਾ ਮੋਟਾ ਥਾਓ ਹੋ ਗਿਆ ਕਿ ਨਹੀਂ, ਅਕਲ ਦਾ ਕਹਿ ਦਿੰਦੇ ਆਪਾਂ ਪੰਜਾਬੀ 'ਚ। ਸੋ ਅਕਲ ਦੇ ਸਮੁੰਦਰ ਨਹੀਂ ਬਣੇ, ਅਕਲ 'ਚ ਕੋਈ ਥਾਓ ਨਹੀਂ ਉਹਨਾਂ ਦੇ। ਅੱਖਰ ਕਾ ਭਿਓ ਨਾਲ ਹੰਤ, ਹਾਂ 35 ਅੱਖਰ ਜਿਹੜੇ ਗੁਰਮੁਖੀ ਦੇ ਨੇ, ਉਹਨਾਂ ਦਾ ਭੇਦ ਨਹੀਂ ਜਾਣਨਾ ਕੀਤਾ, ਅਨਪੜ੍ਹ ਰਹਿ ਗਿਆ, ਜਾਂ ਪੜ੍ਹ ਲਿਆ ਅਤੇ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਥਾ ਕੀ ਲੈਣੀ ਆ ਜਾ ਕੇ, ਅਤੇ ਇਹ ਤਾਂ ਗ੍ਰੰਥੀਆਂ ਵਾਸਤੇ ਆ, ਸਾਰਾ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਲੋੜ ਹੈ, ਸਿਹੜਾ ਗ੍ਰੰਥੀ ਬਣਨਾ ਉੱਥੇ ਸਾਨੂੰ ਕੀ ਲੋੜ ਹੈ। ਪਰ ਨਹੀਂ, 1430 ਅੰਗ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਗ੍ਰੰਥੀਆਂ ਨੇ ਨਹੀਂ ਬਣਾਏ, ਸਮੁੱਚੀ ਮਾਨਵਤਾ ਦੇ ਭਲੇ ਵਾਸਤੇ, ਗਿਆਨ ਦੀ ਪ੍ਰਾਪਤੀ ਵਾਸਤੇ ਗੁਰੂ ਗ੍ਰੰਥ ਸਾਹਿਬ ਬਣਾਇਆ ਹੈ। ਇਸ ਲਈ ਇਹਦਾ ਕੋਈ ਸੰਥਿਆ ਲੈ ਕਰਕੇ ਪਾਠ ਦੀ ਸ਼ੁੱਧੀ ਦਾ ਕੋਈ ਭੇਦ ਨਹੀਂ ਜਾਣਨਾ ਕੀਤਾ। ਹਾਂਜੀ,
ਨਾਨਕ ਤੇ ਨਰ ਅਸਲ
ਖਰ
ਖਲ
ਖਰ ਖਰਾ ਪੜੋ ਸਾਰੇ। ਨਾਨਕ
ਨਾਨਕ
ਤੇ ਨਰ ਅਸਲ ਖਰ
ਤੇ ਨਰ ਅਸਲ ਖਰ
ਖਰ ਮੈਨੇ ਖੋਤੇ ਗਧੇ, ਜਿਨ੍ਹਾਂ ਨੇ ਕੋਈ ਸਿੱਖਿਆ ਹੀ ਨਹੀਂ, ਕੋਈ ਗੁਣ ਹੈ ਹੀ ਨਹੀਂ ਵਿੱਚ, ਅਤੇ ਮਰ ਅਸਲ ਖੋਤੇ ਤੇ ਫਿਰ ਉਹ ਹੀ ਨੇ ਨਾ, ਜਿਹਨੇ ਕਿ ਅੱਖਰ ਜਾਣਨੇ ਨਹੀਂ ਕੋਈ ਕੀਤਾ। ਜੇ ਬਿਨ ਗੁਰ ਗਰਭ ਕਰੰਤ,
ਜੇ ਬਿਨ ਗੁਰ ਗਰਭ ਕਰੰਤ,
ਜੇ ਬਿਨਾਂ ਹੀ ਗੁਣਾਂ ਤੋਂ ਹੰਕਾਰ ਗਰਭ ਹੰਕਾਰ ਕਰੀ ਜਾਂਦੇ ਨੇ, ਗੁਣ ਹੈ ਨਹੀਂ ਕੋਈ, ਅਤੇ ਐਵੇਂ ਹੰਕਾਰ ਕਰੀ ਜਾਂਦੇ ਨੇ, ਸਣ ਟੋਪੀ ਸਣ ਕੱਪੜੀ ਜੁੱਤੇ ਸਣੇ ਖੁਦਾ ਬਣ ਕੇ ਬੈਠੀ ਜਾਂਦੇ ਨੇ। ਹਾਂ,
ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ।
ਸਵਾਲ ਪੁੱਛਿਆ ਜੀ ਸਿੱਖਾਂ ਨੇ, ਮਹਾਰਾਜ ਜੀ ਬ੍ਰਾਹਮਣ ਕਿਹਨੂੰ ਕਹਿੰਦੇ ਨੇ, ਉਹਦੀ ਕੀ ਡੈਫੀਨੇਸ਼ਨ ਹੈ, ਉਹਦੇ ਕਿਹੋ ਜਿਹੇ ਕਰਮ ਹੁੰਦੇ ਨੇ, ਦੱਸੋ ਕਿਰਪਾ ਕਰਕੇ। ਗੁਰੂ ਨਾਨਕ ਸਾਹਿਬ ਦੱਸ ਰਹੇ ਨੇ, ਸੋ ਬ੍ਰਾਹਮਣ,
ਸੋ ਬ੍ਰਾਹਮਣ
ਬੱਬੇ ਨੂੰ ਕਰਨਾ ਹੈਗਾ
ਨਹੀਂ,
ਫਿਰ ਬ੍ਰਾਹਮਣ ਪੜ੍ਹੋ,
ਬ੍ਰਾਹਮਣ
ਬ੍ਰਾਹਮਣ
ਬ੍ਰਾਹਮਣ,
ਸੋ ਬ੍ਰਾਹਮਣ,
ਸੋ ਬ੍ਰਾਹਮਣ
ਜੋ ਬਿੰਦਾ ਹੈ ਬ੍ਰਹਮ,
ਜੋ ਬਿੰਦਾ ਹੈ ਬ੍ਰਹਮ,
ਬਿੰਦਾ ਹੁੰਦਾ ਜਾਣਨਾ, ਬ੍ਰਹਮ ਮੈਨੇ ਪਰਮੇਸ਼ਰ, ਜਿਹਨਾਂ ਨੇ ਰੱਬ ਨੂੰ ਜਾਣ ਲਿਆ ਮਹਾਰਾਜ ਸਾਡੇ ਮਤ ਵਿੱਚ ਤਾਂ ਉਹ ਬ੍ਰਾਹਮਣ ਹੈ। ਹਾਂਜੀ, ਜਿਹਨੂੰ ਰੱਬ ਨੂੰ ਜਾਣ ਲਿਆ, ਹੋਰ ਕੀ ਆ, ਕਰਮ ਕੀ ਨੇ ਉਹਦੇ,
ਜਪ ਤਪ ਸੰਜਮ ਕਮਾਵੇ ਕਰਮ,
ਆਪਦੇ ਕਰਮ ਨੇ, ਜਾਪੀ ਹੋਵੇ ਤਪੀ ਹੋਵੇ ਸੰਜਮੀ ਹੋਵੇ, ਭਾਵ ਦਾ ਇੰਦਰੀ ਉਹਦੇ ਕੰਟਰੋਲ 'ਚ ਹੋਣ, ਅਤੇ ਇਹੋ ਜਿਹਾ ਕਰਮ ਕਰਨ ਵਾਲਾ ਹੈ,
ਸੀਲ ਸੰਤੋਖ ਕਾ ਰੱਖੇ ਧਰਮ,
ਆਪਦੇ ਵਿੱਚ ਗੁਣ ਹੋਣ, ਸੀਲ ਸੁਭਾਅ ਹੋਵੇ, ਸੰਤੋਖੀ ਹੋਵੇ, ਇਹਨਾਂ ਦਾ ਧਰਮ ਰੱਖਣਾ ਕਰੇ,
ਬੰਧਨ ਤੋੜੇ ਹੋਵੇ ਮੁਕਤ,
ਮੋਹ ਦੇ ਬੰਧਨ ਤੋੜ ਕੇ, ਮਾਇਆ ਦੇ ਬੰਧਨ ਤੋੜ ਕੇ ਮੁਕਤ ਰੂਪ ਹੋਵੇ,
ਸੋਈ ਬ੍ਰਾਹਮਣ ਪੂਜਣ ਪੂਜਣ ਜਗਤ,
ਹਾਂ ਜੁਗਤ
ਜੁਗਤ
ਜਗਤ ਹੈ
ਜੁਗਤ,
ਹਾਂ ਸੋਈ ਬ੍ਰਹਮ ਸੋਈ ਬ੍ਰਾਹਮਣ ਪੂਜਣ ਜੁਗਤ, ਹਾਂ ਪੂਜਣ ਯੋਗ ਹੈ ਭਾਈ ਉਹ ਬ੍ਰਾਹਮਣ ਜੁਗਤ ਮੈਨੇ ਪੂਜਣ ਯੋਗ ਹੈ, ਇਹੋ ਜਿਹੇ ਗੁਣਾਂ ਵਾਲਾ ਜਾ ਕੇ ਬ੍ਰਾਹਮਣ ਹੈ, ਜਿਹਨੇ ਰੱਬ ਨੂੰ ਜਾਣ ਲਿਆ ਉਹ ਪੂਜਾ ਦੇ ਯੋਗ ਹੁੰਦਾ ਹੈ। ਹੁਣ ਪੁੱਛਿਆ ਜੀ ਇਹ ਬ੍ਰਾਹਮਣ ਤਾਂ ਦੱਸ ਦਿੱਤਾ ਤੁਸੀਂ, ਫਿਰ ਸਵਾਲ ਕਰਿਆ ਜੀ ਛੱਤਰੀ ਕਿਹੋ ਜਿਹਾ ਚਾਹੀਦਾ ਹੈ, ਛੱਤਰੀ ਦੇ ਕਿਹੋ ਜਿਹੇ ਕਰਮ ਹੁੰਦੇ ਨੇ ਉਹ ਦੱਸੋ, ਹੁਣ ਮਹਾਰਾਜ ਦੱਸ ਰਹੇ ਨੇ।
ਖੱਤਰੀ ਸੋ ਜੋ ਕਰਮਾਂ ਕਾ ਸੂਰ,
ਹਾਂਜੀ ਹੁਣ ਦੱਸਿਆ ਖੱਤਰੀ ਕਿਹੜਾ ਹੈ, ਮਹਾਰਾਜ ਕਹਿੰਦੇ ਜੋ ਕਰਮਾਂ ਕਾ ਸੂਰ, ਸੂਰਮਿਆਂ ਨੇ ਸੂਰਮਾ ਜਿਹੜਾ ਭਾਈ ਸੂਰਮਿਆਂ ਵਾਲੇ ਕਰਮ ਕਰੇ ਉਹ ਛੱਤਰੀ ਕਿਹਾ ਜਾਂਦਾ, ਧਰਮ ਯੁੱਧ ਕਰੇ ਤਾਂ ਧਰਮ ਨੂੰ ਪੰਥ ਨੂੰ ਕਿਤੇ ਖਤਰਾ ਹੋਵੇ, ਧਰਮ ਜਦ ਹੋਵੇ ਉੱਥੇ ਕਾਇਲ ਹੋ ਕੇ ਡਰਪੋਕ ਹੋ ਕੇ ਭੱਜ ਨਾ ਜਾਵੇ, ਜਿਵੇਂ ਅਕਾਲੀ ਭੱਜ ਗਏ ਸੀ ਦਰਬਾਰ ਸਾਹਿਬ ਦੇ ਅਟੈਕ ਵੇਲੇ, ਸੂਰਮੇ ਬਣ ਕੇ ਯੁੱਧ ਬਣ ਕੇ ਕੁਰਬਾਨੀਆਂ ਕਰੇ, ਬਹਾਦਰ ਬਣੇ, ਉਹ ਛੱਤਰੀ ਦਾ ਛੱਤਰੀ ਧਰਮ ਆ, ਜਿਹੜੇ ਯੁੱਧ ਕਰਨ ਵਾਲੇ ਨੂੰ ਛੱਤਰੀ ਕਹਿੰਦੇ ਨੇ, ਉਹੀ ਹਾਂ ਪਰ ਉਹ ਤੱਕੜੀ ਤੋਲਣ ਤੱਕ ਰਹਿ ਗਏ ਧਰਮ ਯੁੱਧ ਛੱਡ ਗਏ। ਹਾਂਜੀ,
ਪੁੰਨ ਦਾਨ ਕਾ ਕਰੈ ਸਰੀਰ,
ਹਾਂ ਇੱਥੋਂ ਤੱਕ ਕੁਰਬਾਨੀ ਕਰੇ ਆਪਣਾ ਸਰੀਰ ਵੀ ਪੁੰਨ ਦਾਨ ਵਿੱਚ ਕਰ ਦੇਵੇ, ਸਰੀਰ ਜਿਵੇਂ ਬਾਬਾ ਦੀਪ ਸਿੰਘ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਧਰਮ ਦੇ ਪਿੱਛੇ, ਬਾਬਾ ਮਨੀ ਸਿੰਘ ਜੀ ਉਹਨਾਂ ਨੇ ਕੀਤੀਆਂ, ਮਤੀ ਦਾਸ ਉਹਨਾਂ ਨੇ ਕੀਤੀਆਂ, ਹੁਣ ਦੇ ਸਮੇਂ ਵਿੱਚ ਜਿੰਦੇ ਸੁੱਖੇ ਉਹਨਾਂ ਨੇ ਕੀਤੀਆਂ, ਭਾਈ ਸਤਵੰਤ ਸਿੰਘ ਬੈਂਤ ਸਿੰਘ ਉਹਨਾਂ ਨੇ ਕੀਤੀਆਂ, ਆਪਣਾ ਸਰੀਰ ਕੁਰਬਾਨ ਕਰ ਦਿੱਤਾ ਪੰਥ ਦੇ ਪਿੱਛੇ, ਬਦਲਾ ਲਿਆ ਅਕਾਲ ਤਖ਼ਤ ਸਾਹਿਬ ਦਾ ਹੱਕ ਲਿਆ। ਚਲੋ ਜੀ,
ਖੇਤ ਪਛਾਣੈ ਬੀਜੈ ਦਾਨ,
ਫਿਰ ਖੇਤ ਨੂੰ ਪਛਾਣਨਾ ਕਰੇ ਜਿਹੜਾ ਛੱਤਰੀ ਹੈ, ਭਾਵ ਜਿਵੇਂ ਜ਼ਿਮੀਂਦਾਰ ਸਿਆਣਾ ਹੁੰਦਾ ਨਾ, ਪਹਿਲਾਂ ਜ਼ਮੀਨ ਦੀ ਪਹਿਚਾਣ ਕਰਦਾ ਫਿਰ ਉਹ 'ਚ ਬੀਜ ਪਾਉਂਦਾ, ਜੇ ਚੰਗੇ ਉਪਜਾਊ ਜ਼ਮੀਨ ਵਿੱਚ ਫਲ ਬੀਜ ਪਾ ਦੇਵੇ ਤਾਂ ਚੰਗਾ ਫਲ ਪ੍ਰਾਪਤ ਹੁੰਦਾ। ਸੋ ਇਵੇਂ ਹੀ ਖੱਤਰੀ ਜਿਹੜਾ ਹੈ, ਸੋ ਉਹ ਗੁਣ ਜਿਹੜਾ ਹੈ ਕਿਸੇ ਅਧਿਕਾਰੀ ਨੂੰ ਦੇਵੇ, ਅਨ ਅਧਿਕਾਰੀ ਨੂੰ ਨਾ ਦੇ ਦੇਵੇ, ਜਿਹੜਾ ਲੈਣ ਦੇ ਯੋਗ ਹੋਵੇ ਉਹਨੂੰ ਇਹ ਗੁਣ ਦੇ ਦੇਵੇ ਤਾਂ ਬਹੁਤਾ ਫਲ ਹੋਵੇਗਾ। ਹਾਂਜੀ,
ਸੋ ਖੱਤਰੀ ਦਰਗਹਿ ਪ੍ਰਵਾਨ,
ਸਰੀਰ ਅਧਿਕਾਰੀ ਪੁਰਸ਼, ਹਾਂ ਹਾਂਜੀ ਅੱਗੇ ਜੀ, ਸੋ ਖੱਤਰੀ,
ਸੋ ਖੱਤਰੀ
ਦਰਗਹਿ ਪ੍ਰਵਾਨ,
ਦਰਗਹਿ ਪ੍ਰਵਾਨ,
ਐਸਾ ਛੱਤਰੀ ਜਿਹੜਾ ਹੈ ਭਾਈ ਉਹਦਾ ਰੱਬ ਦੀ ਦਰਗਾਹ 'ਚ ਪ੍ਰਵਾਨ ਹੁੰਦਾ ਹੈ। ਲੱਭ ਲੋਭ,
ਲੱਭ ਲੋਭ ਜੇ ਕੂੜ ਕਮਾਵੇ,
ਪੂਰਾ ਹੋ ਗਿਆ ਸ਼ਬਦ, ਕਰਿੰਦਾ
ਰਹਿੰਦਾ ਜੀ,
ਹਾਂ ਚਲੋ ਹਾਂ ਪੜ੍ਹੋ ਫਿਰ। ਐਸਾ ਨਹੀਂ ਛੱਤਰੀ ਹੁੰਦਾ ਜਿਹੜਾ ਭਾਈ ਪਦਾਰਥਾਂ ਦੇ ਖਾਣ ਦਾ ਹੀ ਲੱਭ ਬਣਿਆ ਹੋਵੇ, ਲੱਭ ਕਹਿੰਦੇ ਪਦਾਰਥਾਂ ਦੇ ਖਾਣ ਨੂੰ, ਇਹ ਲਾਲਚ ਬਣਿਆ ਰਹੇ ਦੋ ਕੁ ਮਿੰਟ ਬਾਅਦ ਜਿਹੜਾ ਅਸੀਂ ਜਾ ਵੜਿਆ ਕਦੇ ਹੋਟਲ 'ਚ ਕਦੇ ਹੋਰ ਕਿਤੇ, ਅਤੇ ਲੋਭ ਪਦਾਰਥਾਂ ਨੂੰ ਇਕੱਠੇ ਕਰਨ ਦਾ, ਅਤੇ ਕੂੜ ਇਹ ਕੂੜੇ ਪਦਾਰਥਾਂ ਨੂੰ ਨਾ ਕਮਾਉਂਦਾ ਹੋਵੇ। ਹਾਂਜੀ,
ਆਪਣਾ ਕੀਤਾ ਆਪੇ ਪਾਵੈ।
ਜਿਹੜਾ ਇੱਦਾਂ ਦੇ ਉੱਗਣ ਵਾਲਾ ਫਿਰ ਉਹ ਕਹਿੰਦਾ ਛੱਤਰੀ ਜਾ ਮੈਂ ਆਪਣਾ ਕੀਤਾ ਫਿਰ ਆਪੇ ਪਾਵੇਗਾ। ਹਾਂ ਛੱਤਰੀ ਤਾਂ ਆਪਣੇ ਲੋਭ ਨਹੀਂ ਹੁੰਦਾ ਸਰੀਰ ਦਾ, ਪਦਾਰਥਾਂ ਦਾ ਕੀ ਲੋਭ ਹੋਣਾ ਸੀ। ਹਾਂ ਸਰੀਰ ਨੂੰ ਵੀ ਕੁਰਬਾਨ ਕਰ ਦਿੰਦਾ ਹੈ। ਚਲੋ ਜੀ ਪੜ੍ਹੋ ਪੜ੍ਹੋ।
ਤਨ ਨਾ ਤਪਾਏ ਤਨੂਰ
ਜਿਉਂ ਤੇ ਪਸੰਦ ਕਰ,
ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ।
ਹਾਂ ਜਿਵੇਂ ਬਾਬੇ ਫਰੀਦ ਨੇ ਪਿੱਛੇ ਸ਼ਲੋਕ ਚੱਕਿਆ ਸੀ ਨਾ, ਫਰੀਦ ਦੇ ਸ਼ਲੋਕ ਪੜ੍ਹੇ ਸੀ, 119ਵਾਂ ਸ਼ਲੋਕ ਆਇਆ ਸੀ। ਤਨ ਤਨਾਏ ਤਨ ਤਪਾਏ ਤਨੂਰ ਜਿਉਂ ਬਾਲਣ ਹੱਡ ਬਲੰਨ, ਉਹ ਇਹ ਬਾਬੇ ਫਰੀਦ ਦਾ ਸ਼ਲੋਕ ਆ, ਇੱਥੇ ਨਹੀਂ ਉਹ 119 'ਤੇ ਪੜ੍ਹਿਆ ਸੀ ਆਪਾਂ ਨੇ। ਅਤੇ ਅੱਗੇ ਕਿਹਾ ਸੀ ਉਹਨਾਂ ਨੇ ਸਿਰ ਥੱਕਾਂ ਪੈਰੀਂ ਥੱਕਾਂ ਸਿਰ ਜੁਲਾਂ ਜਾਮੂ ਪਿਰੀ ਮਲੰਨ, ਇਹ ਸ਼ਲੋਕ ਸੀ। ਉਹਦਾ ਭਾਵ ਸੀ ਵੀ ਸਰੀਰ ਨੂੰ ਤੰਦੂਰ ਵਾਂਗੂ ਤਪਾ ਦੇਣਾ ਚਾਹੀਦਾ, ਨਹੀਂ ਤਪੱਸਿਆ ਕਰੇ, ਅਤੇ ਹੱਡ ਜਿਹੜੇ ਨੇ ਇਹਨਾਂ ਨੂੰ ਬਾਲਣ ਵਾਂਗੂ ਬਾਲ ਦੇਵੇ, ਅਤੇ ਜੇ ਪੈਰਾਂ ਨਾਲ ਤੁਰਨਾ ਥੱਕ ਜਾਵਾਂ ਤਾਂ ਸਿਰ ਪਰਨੇ ਹੋ ਕੇ ਤੁਰਨਾ ਕਰਾਂ, ਇਹ ਭਾਵ ਸੀ ਫਰੀਦ ਸਾਹਿਬ ਜੀ ਦਾ। ਉਹਦੇ ਉੱਤਰ ਵਿੱਚ ਸਿੱਖਾਂ ਨੇ ਪੰਜਵੇਂ ਪਾਤਸ਼ਾਹ ਨੂੰ ਪੁੱਛਿਆ ਸੀ, ਮਹਾਰਾਜ ਜੀ ਫਿਰ ਇੱਦਾਂ ਕਰਨਾ ਚਾਹੀਦਾ, ਤੁਸੀਂ ਤਾਂ ਗੁਰਮਤਿ ਗਾਡੀ ਰਾਹ ਚਲਾਇਆ ਅਤੇ ਫਰੀਦ ਸਾਹਿਬ ਦੇ ਵਾਂਗੂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਭਾਈ ਨਹੀਂ, ਉਹ ਉੱਤਰ 'ਚ ਹੁਣ ਦੱਸ ਰਹੇ ਨੇ, ਤਨ ਨਾ ਤਪਾਏ
ਤਪਾਏ
ਤਨੂਰ ਜਿਉਂ
ਤਨੂਰ
ਭਾਈ, ਸਰੀਰ ਨੂੰ ਤਨ ਨੂੰ ਕਾਹਦੇ ਲਈ ਤੰਦੂਰ ਵਾਂਗੂ ਤਪਾਉਣਾ ਹੈ, ਬਾਲਣ ਹੱਡ ਨਾ ਬਾਲ,
ਬਾਲਣ ਹੱਡ ਨਾ ਬਾਲ,
ਇਹਨਾਂ ਹੱਡਾਂ ਨੂੰ ਬਾਲਣ ਵਾਂਗੂ ਛਾੜਨਾ ਨਾ ਕਰ। ਹਾਂ
ਸਿਰ ਪੈਰੀ ਕਿਆ ਫੇੜਿਆ,
ਅਤੇ ਸਿਰ 'ਤੇ ਪੈਰਾਂ ਤੇਰਾ ਕੀ ਫੇੜਿਆ, ਮੈਨੇ ਵਿਗਾੜਿਆ, ਜਿਹੜੀ ਗੱਲ ਸਿਰ ਪਰਨੇ ਹੋ ਕੇ ਚੱਲਾਂ।
ਹਾਂਜੀ ਫਰੀ ਸੰਭਾਲ,
ਰੱਬ ਤਾਂ ਅੰਦਰ ਬੈਠਾ, ਇਉਂ ਸੰਭਾਲ ਉਹਨੂੰ ਅੰਦਰੋਂ ਇਹ।
ਸਭ ਨੇ ਘਟੀ ਸਹੁ ਵਸੈ,
ਇਹਨੂੰ ਭਾਈ ਘਟੀ ਪੋਲਾ ਹੀ ਪਲਣਾ, ਘੱਟੀ ਨਹੀਂ ਕਹਿਣਾ। ਸਭ ਨੇ ਘਟੀ ਸਹੁ ਵਸੈ,
ਸਭ ਨੇ ਘਟੀ ਸਹੁ ਵਸੈ,
ਸਹਿਬਿਨ ਘੱਟ ਨਾ ਕੋਏ,
ਸਹਿਬਿਨ ਘੱਟ ਨਾ,
ਉਹਨੂੰ ਭਾਰਾ ਕਰਨਾ ਅਗਲੇ ਨੂੰ ਘੱਟ ਘੱਟ, ਮੈਨੂੰ ਹਿਰਦਾ ਘਟੀ ਹਿਰਦਿਆਂ ਵਿੱਚ ਸਾਰਿਆਂ ਘਟਾਂ ਵਿੱਚ ਸਭ ਪਰਮੇਸ਼ੁਰ ਵੱਸਦਾ, ਸਹਿਬਿਨ ਪਰਮੇਸ਼ੁਰ ਤੋਂ ਬਿਨਾਂ ਕੋਈ ਜਿਹਾ ਹਿਰਦਾ ਨਹੀਂ ਜਿੱਥੇ ਨਾ ਹੋਵੇ। ਹਾਂਜੀ ਅੱਗੇ
ਨਾਨਕ ਅਤੇ ਸੁਹਾਗਣੀ,
ਮਾਰੇ ਕਹਿੰਦੇ ਭਾਈ ਉਹ ਅਸਲੀ ਸੁਹਾਗਣੀਆਂ ਨੇ
ਜਿਨ੍ਹਾਂ ਗੁਰਮੁਖ ਪ੍ਰਗਟ ਹੋ,
ਜਿਨ੍ਹਾਂ ਨੂੰ ਜਿਨ੍ਹਾਂ ਨੇ ਭਾਈ ਗੁਰੂ ਵਾਲੇ ਬਣ ਕੇ ਗੁਰਮੁਖ ਪਰਮੇਸ਼ੁਰ ਨੂੰ ਜਿਹੜਾ ਸੀ ਪ੍ਰਗਟ ਕਰ ਲਿਆ।
ਜੋ ਤੋਂ ਪ੍ਰੇਮ ਖੇਲਣ ਕਾ ਚਾਓ,
ਉੱਚੀ ਪੜ੍ਹ ਦਿਓ ਢਾਡੀ ਲਾਗੇ,
ਜੋ ਤੋਂ ਪ੍ਰੇਮ ਖੇਲਣ ਕਾ ਚਾਓ,
ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਲਹਿਣਾ ਜੀ ਦੇ ਪ੍ਰਥਾਏ, ਗੁਰੂ ਅੰਗਦ ਸਾਹਿਬ ਜੀ ਦੇ ਪ੍ਰਥਾਏ ਉਚਾਰਿਆ ਕਰਤਾਰਪੁਰ ਵਿਖੇ। ਇਹ ਲੈਣਾ ਜੀ ਜੇ ਤੈਨੂੰ ਸਾਡੇ ਨਾਲ ਪ੍ਰੇਮ ਦੀ ਖੇਡ ਖੇਡਣ ਦਾ ਚਾਹੇ ਨਾ ਕੀ ਕਰ,
ਸਿਰ ਧਰ ਤਲੀ ਗਲੀ ਮੇਰੀ ਆਓ,
ਸਿਰ ਤਲੀ 'ਤੇ ਧਰ ਕੇ ਮੇਰੀ ਗਲੀ ਵੱਲ ਨੂੰ ਆ, ਇਹ ਮਾਰਗ ਐਸਾ ਹੈ, ਸਿਰ ਤਲੀ 'ਤੇ ਧਰਨਾ ਪੈਂਦਾ। ਹਾਂਜੀ ਜਾਂ ਭਾਵ ਕੀ ਹੈ ਅੰਤਰੀਵ, ਇਹ ਲੈਣਾ ਜੀ ਜੇ ਤੈਨੂੰ ਸਾਡੇ ਨਾਲ ਪ੍ਰੇਮ ਦੇ ਖੇਡਣ ਦਾ ਉਤਸ਼ਾਹ ਚਾਹੇ ਨਾ, ਸਿਰ ਧਰ, ਸਿਰ ਨਾਮ ਹੰਕਾਰ ਦਾ, ਹੰਕਾਰ ਨੂੰ ਜਿਹੜਾ ਸੀ ਤਲੀ 'ਤੇ ਕਿਹੜੀ 'ਤੇ ਨਿਮਰਤਾ ਵਾਲੀ 'ਤੇ, ਨਿਮਰਤਾ ਰੂਪੀ ਤਲੀ 'ਤੇ ਧਰ ਕੇ ਮੇਰੀ ਗਲੀ ਵਿੱਚ ਆਉਣਾ ਕਰ। ਇੱਥ
ਮਾਰਗ ਪੈਰ ਧਰੀਜੈ,
ਇਹ ਰਸਤੇ 'ਤੇ ਪੈਰ ਧਰਨਾ ਕਰ ਭਗਤੀ ਵਾਲੇ 'ਤੇ,
ਸਿਰ ਦੀਜੈ ਕਾਣ ਨਾ ਕੀਜੈ,
ਹਾਂਜੀ ਕਿਤੇ ਸਿਰ ਦੇ ਵੀ ਦਵੇ ਨਾ, ਫਿਰ ਕਿਤੇ ਹੰਕਾਰ ਨਾ ਕਰ, ਨਹੀਂ ਮੈਂ ਸਿਰ ਦਿੱਤਾ ਤੁਹਾਨੂੰ ਕਾਣ, ਮੈਨੇ ਇਹਦੇ ਕਨੌੜ ਨਾ ਕਿਤੇ ਸਮਝ, ਨਹੀਂ ਅਹਿਸਾਨ ਨਾ ਸਮਝ, ਮੈਂ ਤੁਹਾਨੂੰ ਸਿਰ ਦਿੱਤਾ। ਸੋ ਨਿਮਰਤਾ 'ਚ ਰਹਿਣਾ ਹੈ ਸਿਰ ਦੇ ਕੇ ਵੀ।
ਨਾਲ ਕਰਾੜਾਂ ਦੋਸਤੀ,
ਉਹ ਕਰਾੜ ਉਹਨਾਂ ਨੂੰ ਫੜਾ ਦਿਓ, 20 ਹੋ ਗਏ।
ਹਾਂਜੀ
ਪੜ੍ਹ ਲੈਣਗੇ, ਚਲੋ 20 ਹੋ ਗਏ ਸੀ ਨਾ, ਨਵਾਂ ਬਦਲ ਗਿਆ।
ਹਾਂਜੀ ਹਾਂਜੀ
ਹਾਂ ਚਲੋ 21 ਮਾਂ ਪੜ੍ਹ ਲੈਂਦੇ ਆ, ਆਹੀ ਆ ਭਾਈ ਕਾਲੇ ਨਾ ਪਵੋ, ਵਾਰ ਵਾਰ ਘੰਟ ਟਾਈਮ ਪੀਸ ਕੇ ਨਹੀਂ ਦੇਖੀ ਜਾਂਦੇ। ਆਖਰੀ 'ਚ ਸ਼ਲੋਕ ਹੈ ਇਹ, ਗਲੀ ਪਾ ਜਿਹੜੀ ਸੀ ਭਗਤੀ ਰੂਪੀ ਜਾਂ ਸਤਸੰਗ ਰੂਪੀ ਗਲੀ, ਦੋਵੇਂ ਅਰਥ ਕਰ ਲੈ ਜਾਂਦੇ ਨੇ ਅੰਤਰੀਵ, ਸਤਸੰਗ ਰੂਪੀ ਗਲੀ 'ਚ ਆ ਸਾਡੀ 'ਚ। ਹਾਂਜੀ
ਨਾਲ ਕਰਾੜਾ ਦੋਸਤੀ,
ਹਾਂ
ਕੂੜਾ ਕੂੜੀ ਪਾਏ,
ਕਰਾੜ ਕੌਣ ਜਿਹੜਾ ਸੀ ਭਾਈ, ਮੂਲਾ ਖੱਤਰੀ ਦੇ ਬਾਰੇ ਸਭ ਉਚਾਰਿਆ ਮਹਾਰਾਜ ਜੀ ਨੇ, ਜੇ ਜਿਹੜਾ ਮੂਲਾ ਖੱਤਰੀ ਸਾਖੀ ਤੁਹਾਨੂੰ ਸਾਰਿਆਂ ਨੂੰ ਪਤਾ, ਬੜੀ ਬੜੀ ਸੁਣੀ ਹੋਣੀ ਆ ਕਥਾ, ਸੋ ਨਾ ਸੁਣਾਈਏ ਇੱਥੇ ਪਤਜਾਦੀ ਹੈ ਤੁਹਾਨੂੰ ਉਹ। ਹਾਂ ਫਿਰ ਲੰਮੀ ਆ ਸਾਖੀ, ਫਿਰ ਟਾਈਮ ਹੋ ਗਿਆ, ਕੱਲ੍ਹ ਨੂੰ ਸੁਣ ਲਿਓ। ਅਤੇ ਮੂਲਾ ਖੱਤਰੀ ਜਿਹੜਾ ਸੀ, ਸ਼ੋਰਟ ਵਿੱਚ ਸੁਣ ਲਓ, ਮੂਲਾ ਖੱਤਰੀ ਜਿਹੜਾ ਸੀ ਮਰਚ ਪਾਤਸ਼ਾਹ ਜੀ ਜਦੋਂ ਸਿਆਲਕੋਟ ਗਏ ਨੇ, ਸਿਆਲਕੋਟ ਦੇ ਰਹਿਣ ਵਾਲਾ ਸੀ ਇਹ ਮੂਲਾ ਖੱਤਰੀ, ਪਾਕਿਸਤਾਨ 'ਚ ਆ ਗਿਆ ਸਿਆਲਕੋਟ, ਉੱਥੇ ਦੇ ਰਹਿਣ ਵਾਲਾ ਸੀ। ਮਰਨਾ ਸੱਚ ਅਤੇ ਜਿਉਣਾ ਝੂਠ ਲਿਖ ਕੇ ਭੇਜਿਆ ਸੀ ਮਰਦਾਨੇ ਨੂੰ, ਮਰਦਾਨੇ ਨੂੰ 2 ਟਕੇ ਜਿਹੜੀ ਮੋਹਰਾਂ ਦੇ ਕੇ ਭੇਜਿਆ ਸੀ, ਮਰਦਾਨਿਆ ਜਾ ਸਿਆਲਕੋਟ ਵਿੱਚੋਂ ਲੱਭ ਕੇ ਇਹ ਦੋ ਚੀਜ਼ਾਂ ਸੌਦਾ ਲਿਆ, ਅਤੇ ਦੋ ਟਕਿਆਂ ਦਾ ਤਾਂ ਉਹ ਜਿਹੜਾ ਸੀ ਲੈਣ ਵਾਸਤੇ ਸੌਦਾ ਗਿਆ ਹੈ ਅਤੇ ਇਹ ਜਿਹੜਾ ਸੀ ਬਾਣੀਆਂ ਨੇ ਪੁੱਛਿਆ ਸੀ ਸੌਦਾ ਕੀ ਲੈਣ ਜਾਣਾ ਸੀ ਸੱਚ ਕੀ ਹੈ ਅਤੇ ਝੂਠ ਕੀ ਹੈ ਇਹ ਸੌਦਾ ਲੈ ਕੇ ਆਈ ਦੋ ਚੰਦ ਸੋਨੇ ਦੀਆਂ ਮੋਹਰਾਂ ਲੈ ਜਾ ਸੌਦਾ ਲੈ ਕੇ ਆ ਦੁਕਾਨ ਤੋਂ ਵੀ ਝੂਠ ਕੀ ਹੈ ਅਤੇ ਸੱਚ ਕੀ ਹੈ ਇਹ ਸੌਦਾ ਲਿਆਈ ਸਾਰਾ ਸਿਆਲਕੋਟ ਘੁੰਮ ਫਿਰ ਆਇਆ ਮਰਦਾਨਾ ਕਿੱਥੋਂ ਮਿਲੇ ਤਾਂ ਫਿਰ ਮੁੜ ਕੇ ਜਿਹੜਾ ਸੀ ਇਹਦੀ ਦੁਕਾਨ 'ਤੇ ਜਦੋਂ ਆਇਆ ਮੂਲੇ ਖੱਤਰੀ ਦੀ ਦੇ ਤਾਂ ਉਹਨੇ ਜਿਹੜਾ ਸੀ ਮੋਹਰਾਂ ਦੇਖ ਕੇ ਲਾਲਚ 'ਚ ਆ ਗਿਆ ਵੀ ਲਿਖ ਦਿੰਦੇ ਹਾਂ ਦੋ ਕਾਗਜ਼ਾਂ 'ਤੇ ਇੱਕ 'ਤੇ ਲਿਖਤਾ ਜਿਉਣਾ ਝੂਠ ਦੂਜੇ ਕਾਗਜ਼ ਲਿਖਤਾ ਮਰਨਾ ਸੱਚ ਇਹ ਲੈ ਕੇ ਆ ਗਿਆ ਗੁਰੂ ਨਾਨਕ ਸਾਹਿਬ ਜੀ ਹਜ਼ੂਰ ਲਿਆਇਆ ਮਰ ਕਹਿੰਦੇ ਇਹ ਜਿਹੜਾ ਜਿਹਨੇ ਇਹ ਲਿਖਿਆ ਨਾ ਉਹਨੂੰ ਲੈ ਕੇ ਆ ਇੱਥੇ ਸਾਡੇ ਕੋਲ ਮਰਨਾ ਸੱਚ ਅਤੇ ਜਿਉਣਾ ਝੂਠ ਲੈ ਆਇਆ ਬੁਲਾ ਲਿਆਉਂਦਾ ਦਰਸ਼ਨ ਕੀਤੇ ਨਿਹਾਲ ਹੋਇਆ ਮਰ ਪੁੱਛਣ ਲੱਗੇ ਮੂਲਾ ਜੀ ਆ ਜਿਹੜਾ ਤੁਸੀਂ ਦੋ ਕਾਗਜ਼ਾਂ 'ਤੇ ਲਿਖਿਆ ਕਿਤੇ ਮਰਨਾ ਸੱਚ ਅਤੇ ਜਿਉਣਾ ਝੂਠ ਲਿਖਿਆ ਇੱਥੇ ਤੁਸੀਂ ਕਿੰਨੇ ਕੁ ਦਿੜ ਲਓ ਮਹਾਰਾਜ ਮੈਂ ਦਿੜ ਦੁੜ ਕੋਈ ਨਹੀਂ ਮੈਂ ਤਾਂ ਦੋ ਮੋਹਰਾਂ ਤੁਹਾਡੀਆਂ ਭੇਜੀਆਂ ਦੇਖ ਕੇ ਲਾਲਚ 'ਚ ਆ ਕੇ ਲਿਖ ਦਿੱਤਾ ਹੈ ਅਤੇ ਦਿੜ ਮੈਂ ਕੋਈ ਨਹੀਂ ਹੈਗਾ ਮਰ ਕਹਿੰਦੇ ਫਿਰ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਦਿੜ ਕਰਾਓ ਮਰ ਕੇ ਚੰਗਾ ਸੰਗਤ ਕਰ ਸੰਗਤ ਕਰਨ ਲੱਗ ਪਿਆ ਨਾਲ ਚੱਲ ਗਿਆ ਦੁਕਾਨਦਾਰ ਛੱਡ ਕੇ ਦੁਕਾਨ ਹੱਟੀ ਛੱਡ ਕੇ ਬੜਾ ਸਮਾਂ ਰਿਹਾ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਨਿਹਾਲ ਹੋਇਆ ਇੱਕ ਦਿਨ ਕੀ ਹੋਇਆ ਘਰ ਵਾਲੀ ਜਿਹੜੀ ਸੀ ਪਿੱਛੇ ਇਕੱਲੀ ਹੈ ਤਾਂ ਵਿਰੋਧੀਆਂ ਨੇ ਦੇਖਿਆ ਵੀ ਮੂਲਾ ਤਾਂ ਗਿਆ ਹੋਇਆ ਫਕੀਰਾਂ ਨਾਲ ਅਤੇ ਇਹਨੂੰ ਘਰ ਵਾਲੀ ਨੂੰ ਮਰਵਾ ਦੇ ਆਉਣ ਤੋਂ ਪਹਿਲਾਂ ਵਿਰੋਧੀ ਇਹੋ ਜਿਹੇ ਕੁਛ ਕਰਦੇ ਨੇ ਕਹਿਣ ਲੱਗੇ ਘਰ ਵਾਲੀ ਨੂੰ ਤੇਰਾ ਘਰ ਵਾਲਾ ਜਿਹੜਾ ਫਕੀਰਾਂ ਨਾਲ ਗਿਆ ਸੀ ਨਾ ਮਰ ਗਿਆ ਸਾਨੂੰ ਉਹਦਾ ਪਤਾ ਲੱਗਿਆ ਸੁਨੇਹ ਆਇਆ ਉਹ ਵਿਚਾਰੀ ਨੇ ਕੀ ਕੀਤਾ ਸਤੀ ਹੋਣ ਵਾਸਤੇ ਤਿਆਰ ਹੋ ਗਈ ਵੀ ਮੈਂ ਪਤੀ ਨਹੀਂ ਰਹਿ ਗਿਆ ਮੈਂ ਰਹਿ ਕੇ ਕੀ ਕਰਨਾ ਸਤੀ ਹੋਣ ਵਾਸਤੇ ਸੰਧੌਰਾ ਫੜ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੂਰੇ ਗੁਰੂ ਨੇ ਅੰਤਰਜਾਮੀ ਨੇ ਮੂਲ ਜਾਣ ਲਿਆ ਵੀ ਵਿਰੋਧੀ ਉਹਦਾ ਕੰਮ ਵਿਗਾੜ ਰਹੇ ਨੇ ਕਹਿੰਦੇ ਮੂਲਿਆ ਕੀ ਸਾਡੇ ਕੋਲ ਬੈਠੇ ਤੇਰੇ ਘਰ ਵਾਲੀ ਮਰਨ ਨੂੰ ਤਿਆਰ ਹੋਈ ਬੈਠੀ ਆ ਸਤੀ ਹੋਣ ਨੂੰ ਸੰਧੌਰਾ ਫੜ ਕੇ ਜਾਂ ਬਚਾਓ ਨੂੰ ਜਾ ਕੇ ਵਿਰੋਧੀਆਂ ਨੇ ਤੇਰੇ 'ਚ ਚੁਗਲੀ ਲਾ ਦਿੱਤੀ ਆ ਵੀ ਕਹਿ ਦਿੱਤਾ ਤੂੰ ਮਰ ਗਿਆ ਮਹਾਰਸ਼ੇ ਪਾਤਸ਼ਾਹ ਐਡੀ ਦੂਰ ਸਿਆ ਮੈਨੂੰ ਲੈ ਆਇਓ ਤੁਸੀਂ ਸਿਆਲਕੋਟ ਖੱਡੀ ਦੂਰ ਹੈ ਜਾਨੂ ਮਾਉ ਜਾਨੂ ਤਾਂ ਉਹਨਾਂ ਭੁੱਖ ਪੈ ਜਾਣਾ ਸੜ ਮਰੂਗੀ ਆਪ ਜੀ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਚੰਗਾ ਮੀਟ ਅੱਖਾਂ ਐਸੀਆਂ ਅੱਖਾਂ ਮਚਾ ਕਰਕੇ ਜਿਹੜਾ ਸੀ ਸਿਆਲਕੋਟ ਪਹੁੰਚਾ ਦਿੱਤਾ ਅੱਖਾਂ ਖੋਲ੍ਹੀਆਂ ਮਰਨ ਨੂੰ ਤਿਆਰ ਹੋ ਰਹੀ ਸੀ ਰੋਕ ਲਿਆ ਕਿ ਜਮਾਤ ਆ ਗਿਆ ਕਦੋਂ ਨਹੀਂ ਮਰਨ ਲੱਗੀਆਂ ਬਚਾਉਣਾ ਕੀਤਾ ਫਿਰ ਸਾਧ ਸੰਗਤ ਜੀ ਮੁੜ ਕੇ ਐਸਾ ਮੋਹ ਵਿੱਚ ਪਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਮਰਦਾਨੇ ਨੇ ਸਰੀਰ ਛੱਡਿਆ ਉਹਦਾ ਸੰਸਕਾਰ ਕਰਕੇ ਖੁਰਮ ਪਿੰਡ ਵਿੱਚ ਉਹਦੇ ਪੁੱਤਰਾਂ ਨੂੰ ਜਿਹੜੀ ਸਿਸਾਜਾਦੇ ਨੂੰ ਗੱਦੀ ਦੇ ਕੇ ਉਹਨਾਂ ਦੀ ਮਰਦਾਨੇ ਦੀ ਜਦੋਂ ਮੁੜ ਕੇ ਸਿਆਲਕੋਟ ਆਏ ਨੇ ਹੁਣ ਮਰਦਾਨਾ ਤਾਂ ਨਾਲ ਨਹੀਂ ਬਾਲਾ ਹੀ ਨਾਲ ਹੈ ਬਾਲੇ ਨੂੰ ਕਹਿਣ ਲੱਗੇ ਬਾਲਿਆ ਇੱਥੇ ਸਾਡਾ ਇੱਕ ਪੁਰਾਣਾ ਦੋਸਤ ਹੈ ਮੂਲਾ ਜਾਂ ਉਹਨੂੰ ਬੁਲਾ ਲਿਆ ਕਿਤੇ ਮਿਲ ਚੱਲੀਏ ਜਾਂ ਉਹ ਦਰਸ਼ਨ ਕਰ ਲਵੇ ਫਿਰ ਉਹਦਾ ਹਾਲ ਚਾਲ ਪੁੱਛ ਲਈਏ ਕੀ ਹਾਲ ਆ ਵੀ ਪ੍ਰੇਮੀਆਂ ਅਤੇ ਗਏ ਬਾਲੇ ਨੂੰ ਭੇਜਿਆ ਅਤੇ ਦੇਖਿਆ ਵੀ ਦੋ ਫਕੀਰ ਘਰ ਵਾਲੀ ਨੇ ਦੇਖ ਲਿਆ ਵੀ ਦੋ ਹੀ ਫਕੀਰ ਉਹੀ ਫਿਰ ਆ ਗਏ ਜਿਹੜੇ ਪਹਿਲਾਂ ਨੂੰ ਲੈ ਕੇ ਗਏ ਸੀ ਘਰ ਵਾਲੀ ਨੇ ਕਹਿੰਦੀ ਪਾਜਾ ਪਾਜਾ ਉਹ ਆ ਗਏ ਨੇ ਫਿਰ ਲੈ ਜਾਣਗੇ ਤੈਨੂੰ ਮੋ ਜਾ ਕੇ ਲੁਕ ਜਾ ਇੱਥੇ ਕਿਤੇ ਉਹ ਪਾਥੀਆਂ ਵਾਲੀ ਇੱਕ ਕੋਠੜੀ ਜੀ ਸੀ ਉਹ ਜਾ ਕੇ ਲੁਕਿਆ ਮੰਨ ਗਿਆ ਮੋਹ 'ਚ ਆ ਗਿਆ ਸਤਿਗੁਰ ਸੱਚੇ ਪਾਤਸ਼ਾਹ ਜਿਹਨੇ ਬਚਾਈ ਸੀ ਘਰ ਵਾਲੀ ਉਹਨਾਂ ਨੂੰ ਭੁੱਲ ਬੈਠਾ ਨਾਲ ਜਾਣ ਤੋਂ ਮੋਹ 'ਚ ਆ ਕੇ ਲੁਕ ਗਿਆ ਜੀ ਕਿਤੇ ਮੁੜ ਕੇ ਫਿਰ ਨਾ ਲੈ ਜਾਣ ਜਿਹੜਾ ਕਹਿੰਦਾ ਸੀ ਮਰਨਾ ਸੱਚ ਅਤੇ ਜਿਉਣਾ ਝੂਠ ਕਹਿੰਦਾ ਸੀ ਹੁਣ ਆਪਣੇ ਮਰਨੇ ਦਾ ਪਤਾ ਨਹੀਂ ਅਤੇ ਇਉਂ ਵੜ ਗਿਆ ਸਤਿਗੁਰਾਂ ਨੇ ਆਵਾਜ਼ਾਂ ਮਾਰੀਆਂ ਮੂਲਿਆ ਕਿੱਥੇ ਆ ਜਾ ਬਾਹਰ ਫਿਰ ਇਹਨੇ ਘਰ ਨੇ ਆਵਾਜ਼ ਦਿੱਤੀ ਤੁਹਾਨੂੰ ਕਈ ਵਾਰ ਕਹਿ ਦਿੱਤਾ ਕਿ ਉਹ ਚਲੇ ਗਏ ਇੱਥੇ ਨਹੀਂ ਆ ਗਏ ਸਤਿਗੁਰਾਂ ਨੇ ਚੰਗਾ ਫਿਰ ਚਲੇ ਹੀ ਗਏ ਬਸ ਕੀ ਹੋਇਆ ਸੱਪ ਨਿਕਲਿਆ ਅਤੇ ਜਿਹੜਾ ਸੀ ਡੰਗ ਦਿੱਤਾ ਮੂਰਛਤ ਹੋਈ ਮਰ ਗਿਆ ਉਸ ਵੇਲੇ ਫਿਰ ਜਿਹੜਾ ਸੀ ਰੋਣ ਪਿੱਟਣ ਲੱਗੀ ਪਿੰਡ ਵਾਲਿਆਂ ਨੂੰ ਕਹਿਣ ਲੱਗੀ ਆਪ ਫਕੀਰ ਆਏ ਸੀ ਬਚਨ ਕਹਿ ਗਏ ਮੰਜੇ 'ਤੇ ਪਾ ਕੇ ਗੁਰੂ ਮਹਾਰਾਜ ਕੋਲ ਲੈ ਗਏ ਜੀ ਬਚਾਓ ਚਲੋ ਦੀ ਗਲਤੀ ਹੋ ਗਈ ਘਰਵਾਲੀ ਦੀ ਬਚਾ ਲਓ ਸਾਧੂ ਕਹਿੰਦੇ ਹੁਣ ਤਾਂ ਤੀਰ ਨਿਕਲ ਗਿਆ ਹੁਣ ਤਾਂ ਇਹਨੂੰ ਦਸਵੇਂ ਜਾਮੇ 'ਚੋਂ ਚਲੋ ਤੁਸੀਂ ਲਿਆਂਦਾ ਸਾਡੇ ਕੋਲ ਫਿਰ ਇਹਦੇ ਮੁਰਦਾ ਦੇਹ ਨੇ ਦਰਸ਼ਨ ਕਰ ਲਏ ਨੇ ਦਸਵੇਂ ਜਾਮੇ 'ਚ ਬਖਸ਼ਾਂਗੇ ਫਿਰ ਉਹ ਜਦੋਂ ਉਸ ਵੇਲੇ ਸਾਹੇ ਦੀ ਜੂਨ 'ਚ ਪਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਹਜ਼ੂਰ ਸਾਹਿਬ ਜਦੋਂ ਗਏ ਨੇ ਉੱਥੇ ਫਿਰਿਆ ਸੀ ਸਾਲਾ ਮਾਰਦਾ ਉੱਥੇ ਸ਼ਿਕਾਰ ਕੀਤਾ ਫਿਰ ਇਉਂ ਇਹਦਾ ਉਧਾਰ ਕੀਤਾ ਸੀ ਯਾਦ ਵਿੱਚ ਉਹਨਾਂ ਦੇ ਸ਼ਿਕਾਰ ਘਾਟ ਗੁਰਦੁਆਰਾ ਹਜ਼ੂਰ ਸਾਹਿਬ ਬਣਿਆ ਹੋਇਆ ਇਹ ਸਾਖੀ ਹੈ ਉਸ ਵੇਲੇ ਉਹਦੇ ਉੱਥੇ ਪ੍ਰਥਾਈ ਕਹਿ ਰਹੇ ਨੇ ਮਹਾਰਾਜ ਜੀ ਨਾਲ ਕਰਾੜਾਂ
ਨਾਲ ਕਰਾੜਾਂ
ਦੋਸਤੀ ਵੀ ਕਹਿੰਦੇ
ਦੋਸਤੀ
ਇਹ ਕਰਾੜਾਂ ਦੇ ਮੂਲਾ ਕਰਾੜ ਖੱਤਰੀ ਸੀ ਨਾ ਕਰਾੜ ਬਾਣੀਆਂ ਨੂੰ ਕਹਿੰਦੇ ਨੇ ਐਸਾ ਜਿਹੜਾ ਕਰਾੜ ਬਾਣੀਆਂ ਸੀ ਮਾਇਆ ਦੇ ਪੁਜਾਰੇ ਇਹਨਾਂ ਦੇ ਨਾਲ ਇਹਦੀ ਮਾਇਆ ਨਾਲ ਇਹ ਦੋਸਤੀ ਸੀ ਅਜਿਹਿਆਂ ਨਾਲ ਦੋਸਤੀ ਲਾਉਣੀ ਜਿਹੜੀ ਹੈ ਕੂੜਾ
ਕੂੜਾ ਕੂੜੀ ਪਾਏ
ਇਹ ਭਾਈ ਕੂੜੀ ਉਹ ਇਹਨਾਂ ਦੀ ਦੋਸਤੀ ਹੈ ਕੁੜੀ ਪਾਏ ਪਾਏ ਮੈਨੇ ਇੱਜ਼ਤ, ਇਹਨਾਂ ਦੀ ਉਹ ਕੁੜੀਓ ਇੱਜ਼ਤ ਹੁੰਦੀ ਹੈ, ਫਿਰ ਝੂਠੀ ਓ ਇੱਜ਼ਤ ਹੁੰਦੀ ਇਹਨਾਂ ਦੀ। ਮਰਨ
ਮਰਨ ਨਾ ਜਾਪੈ ਮੂਲਿਆ,
ਹਾਂ ਮੂਲਿਆ ਮਰਨਾ ਜਾਣਨਾ ਨਹੀਂ ਕੀਤਾ, ਜਿਹੜਾ ਕਹਿੰਦੀ ਮਰਨਾ ਸੱਚ, ਅੱਜ ਉਹ ਜਾਣਨਾ ਕੀਤਾ ਵੀ ਕਿਵੇਂ ਸੱਚ ਹੈ ਮਰਨਾ, ਕਿੱਥੇ ਮਰਨਾ, ਕਿਵੇਂ ਮਰਨਾ, ਕਿਹੜੀ ਚੀਜ਼ ਨਾਲ ਮਰਨਾ,
ਆਵੇ ਕਿਤੇ ਥਾਏ
ਕਿਹੜੀ ਥਾਂ 'ਤੇ ਤੇਰੀ ਮੌਤ ਆਉਣੀ ਹੈ, ਜਾਣਨਾ ਨਹੀਂ ਕੀਤਾ, ਬੇਮੁੱਖ ਹੋ ਗਿਆ ਗੁਰੂ ਤੋਂ। ਸੋ ਐਸਾ ਹਾਲ ਹੁੰਦਾ ਭਾਈ ਇੱਥੇ ਤੱਕ ਤੀ ਸਵੇਰ ਵਾਲਿਆਂ ਦਾ। ਪੜ੍ਹ ਲਓ ਇਸ ਲੋਕ ਨੂੰ ਸਾਰੇ ਨਾਲ।
ਨਾਲ ਪਿਆੜਾ ਦੋਸਤੀ ਕੂੜੈ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ, ਆਵੇ ਕਿਤੇ ਥਾਏ।
ਇਹਦੇ ਅੰਤਰੀ ਵਰਥ ਹੋਰ ਵੀ ਨੇ, ਕਰਾੜਾ ਨਾ ਕਰਾੜ ਕਿਹੜੇ ਮੰਨਦੇ ਨੇ, ਜਿਹੜੇ ਨੇ ਅੰਤਰੀ ਵਰਥੇ ਬਣੇ, ਜਿਹੜੇ ਕਰੜੇ ਮੰਨਦੇ ਨੇ ਸਾਖਤ ਪੁਰਸ਼ ਨੇ, ਜਿਨ੍ਹਾਂ ਦੀ ਮਾਇਆ ਨਾਲ ਇਹ ਦੋਸਤੀ ਹੈ, ਅਤੇ ਉਹਨਾਂ ਦੀ ਜਿਹੜੀ ਭਾਈ ਦੋਸਤੀ ਕੂੜੀ ਹੋਈ ਹੈ, ਕੂੜੀ ਉਹਨਾਂ ਦੀ ਇੱਜ਼ਤ ਹੈ। ਮਰਨਾ ਜਾਪੈ ਮੂਲਿਆ, ਮੂਲਿਆ ਮੈਨੇ ਉੱਕਾ ਹੀ ਮੂਲੋਂ ਹੀ, ਉਹਨਾਂ ਨੇ ਮਰਨਾ ਉੱਕੋ ਨਹੀਂ ਜਾਣਨਾ ਕੀਤਾ ਅੰਤਰੀ ਵਰਥ ਨੇ, ਆਵੇ ਕਿਤੇ ਥਾਏ ਵੀ ਮੌਤ ਸਾਡੀ ਕਿਹੜੇ ਥਾਂ 'ਤੇ ਆ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।